ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਉਂ ਬੁਲਾਵੇ ਤਿਉਂ ਬੋਲਾ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਮ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗੁਰਸਿੱਖ ਵੀ ਆਪਣੇ ਗੁਰੂ ਨਾਲ ਬਣਿਆ ਹੀ ਜਿੱਥੋਂ ਨਹੀਂ ਕਿਸੇ ਨੇ ਗੁਰੂ ਦੇਖਿਆ ਉਹੀ ਦੁਨੀਆਂ ਦੇ ਸੁਖੀ ਚਲਿਆ ਗਿਆ। ਜੇ ਦੁਨੀਆਂ ਨੂੰ ਜਿੱਤਣੇ ਜਾਈਏ ਕਿਸੇ ਲੁੱਟ ਜਿੱਤਦੇ ਨਹੀਂ। ਪੰਥ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਹਜ਼ੂਰ ਪ੍ਰਗਟ ਹੋਏ ਮਗਰ ਹਿੰਦੂ ਮਤ ਵਾਲੇ ਜਿਹੜੇ ਉਸ ਵਕਤ ਦੇ ਵਿਦਵਾਨ ਤੇ ਹਜ਼ੂਰ ਤੇ ਸਾਰੇ ਹੀ ਖਿਲਾਫ ਟਾਈਮ ਦੇ ਨਾਲ ਅਨੰਤ ਭਗਤ ਵੀ ਥੇ ਜਿਹੜੇ ਹਜ਼ੂਰ ਦੇ ਉੱਤੇ ਆਪਣੀ ਜਾਨ ਮਾਰਦੇ ਸੀ ਉਹ ਬਹੁਤ ਥੋੜ੍ਹੇ ਚੰਦ ਅੱਖਾਂ ਉਂਗਲੀਆਂ ਤੇ ਗਿਣਨ ਨਾਲ ਮਗਰ ਉਹਨਾਂ ਦੀ ਨਿੰਦਾ ਕਰਨ ਵਾਲਾ ਵਰਕੇ ਉਹਨਾਂ ਦੇ ਸੇਵਕ ਨੂੰ ਰੋਟੀ ਟੁੱਕ ਤੇ ਜਲ ਪਾਣੀ ਨਹੀਂ ਸੀ ਮਿਲਦਾ ਕਹਿੰਦੇ ਉਹ ਖੁਰਾਈਆਂ ਦਾ ਡੂਮ ਆ ਗਿਆ। ਹਜ਼ੂਰ ਨੂੰ ਕੁਰਾਈਏ ਹੀ ਦੱਸਿਆ ਸਾਰੇ ਹਿੰਦੁਸਤਾਨ ਵਿਦਵਾਨ ਦੇ ਦੋ ਪਹਿਲੀ ਹਨ ਜਿਹੜਾ ਕੋਈ ਦਰਬਾਰ ਦਾ ਬਖਸ਼ਿਆ ਹੈ ਗੁਰੂ ਨਾਨਕ ਦੇਵ ਜੀ ਦੇ ਤੇ ਮਿਹਰ ਹੈ ਸਿੱਖ ਅਸੀਂ ਸਾਰੇ ਹੀ ਹਾਂ ਸਾਈ ਨੂੰ ਕਿਹੜਾ ਪਿਆਰਾ ਹੈ ਉਹ ਜਾਣੇ ਮਗਰ ਜਿਹਦੇ ਤੇ ਬਖਸ਼ ਹੋਊ ਉਹਦੀ ਮਹਾਂਪੁਰਖਾਂ ਦੀ ਦੱਸੀ ਹੋਈ ਵਿਚਾਰ ਹੈ ਜਿਸਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵਾਂ। ਉਹ ਕਿਸੇ ਮਹਾਂਪੁਰਖ ਦਾ ਕਿੰਤੂ ਨਹੀਂ ਦੇਖਦਾ ਉਹ ਕਿਸੇ ਵਿੱਚ ਕਮੀ ਨਹੀਂ ਦੇਖਦਾ ਨਾ ਹਿੰਦੂ ਵਿੱਚ ਨਾ ਮੁਸਲਮਾਨ ਵਿੱਚ ਉਹਨੂੰ ਵੇਹ ਲਏ। ਪਤੀਵਰਤਾ ਇਸਤਰੀ ਨੂੰ ਤਾਂ ਆਪਣੀ ਕਬੀਲਦਾਰੀ ਨਹੀਂ ਮੁੱਚ ਜਾਂਦੀ ਉਹਨੇ ਆਪਣੇ ਨਿਆਣੇ ਵੀ ਸੰਭਾਲ ਲੈਣੇ ਪਤੀ ਦੀ ਪ੍ਰਸੰਨਤਾ ਲੈਣੀ ਹੈ ਉਹਨੂੰ ਗੁੱਡੀਆਂ ਨਾਲ ਖੇਲਣ ਦੀ ਲੋੜ ਹੀ ਨਹੀਂ ਰਹਿੰਦੀ। ਇੰਨੇ ਅਸੀਂ ਕੋਈ ਇਲਮ ਥਾਈਂ ਲੰਘੇ ਆਈਏ ਕਿਸੇ ਮਜ਼ਹਬ ਥਾਈਂ ਲੰਘੇ ਆਈਏ ਕੋਈ ਬੰਦਗੀ ਨਾ ਹੋਵੇ ਕੋਈ ਸਾਧਨ ਨਾ ਹੋਵੇ ਕਿਸੇ ਬਖਸ਼ੇ ਉਹਦੀ ਸੰਗਤ ਨਾ ਹੋਈ ਹੋਵੇ ਉਹਨਾਂ ਕੋਲ ਇੰਨੀ ਉਹੀ ਗੱਲ ਹੁੰਦੀ ਹੈ ਵੀ ਆਪਾਂ ਹਰ ਇੱਕ ਦਾ ਛੇਦਰ ਦੇਖਣਾ ਚਾਹੇ ਕੋਈ ਪੂਜਨੀ ਕੀ ਹਸਤੀ ਹੋਵੇ। ਇੱਕ ਇਹ ਪੜ੍ਹਾਈ ਹੈ ਜਿਹੜਾ ਸਤਿਗੁਰੂ ਦਾ ਹੁਕਮ ਹੈ ਪੁਸਤਕ ਨਿੰਦਾ ਦੋ ਤਿਆਗੋ ਖੋਜੋ ਪਦ ਲਗਵਾਨਾ ਜਨ ਨਾਨਕੇ ਖੇਲ ਕੱਟਣ ਹੈ ਕਿਨੂੰ ਗੁਰਮੁਖ ਜਨ। ਤੁਸੀਂ ਆਪਣੀ ਲਗਨ ਦੇ ਵਿੱਚ ਤੇਰੀ ਇਹ ਪੜ੍ਹਾਈ ਜੇ ਸਕੂਲ ਤੋਂ ਸਟੱਡੀ ਕਰਦਾ ਰਿਹਾ ਪਰਖਦਾ ਰਿਹਾ ਤਾਂ ਸਾਲ ਲੰਘ ਜਾਣਾ ਤੈਨੂੰ ਕੋਈ ਕਲਾਸ ਦੇ ਵਿੱਚ ਤੈਅ ਨੰਬਰ ਨਹੀਂ ਮਿਲਣਾ। ਤੂੰ ਇੱਕ ਸਕੂਲ ਦਾ ਵਿਦਿਆਰਥੀ ਬਣ ਕੇ ਉੱਥੇ ਆਪਣੇ ਮਜ਼ਬੂਰ ਨੂੰ ਪੜ੍ਹ ਲੈ ਤੂੰ ਕਲਾਸ ਤੈਅ ਕਰ ਦੇ ਤੈਨੂੰ ਸਕੂਲਾਂ ਦੇ ਮਾੜਾ ਚੰਗਾ ਦੇਖਦੇ ਨੂੰ ਮਾਸਟਰ ਜਿਹੜੇ ਤੂੰ ਪੜ੍ਹੇਗਾ ਤੈਨੂੰ ਉਹੀ ਚੰਗਾ ਤੂੰ ਕਿਤੇ ਟੈਸਟ ਕਰਦਾ ਫਿਰੇਗਾ। ਸੋ ਵਿਦਵਾਨ ਜਿਹੜੇ ਗੁਰੂ ਕੇ ਬਖਸ਼ੇ ਹੋਏ ਨੇ ਉਹ ਤਾਂ ਦੂਸਰੇ ਦੇ ਗੁਣ ਦੇਖਦੇ ਹੁੰਦੇ ਨੇ। ਇਹ ਬਖਸ਼ਿਆਂ ਦੀ ਥਿਊਰੀ ਗੁਰੂ ਗੋਬਿੰਦ ਸਾਹਿਬ ਜੀ ਦੱਸਦਾ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਉਹ ਕਈ ਵਾਰ ਆਪਣੇ ਗੁਰੂ ਦਾ ਜਾਸੀ ਗਾਉਣਾ ਛਿੜਾ ਅਧੂਰਾ ਰਹਿ ਜਾਏ ਉਹ ਹਰ ਇੱਕ ਪੰਨ ਕਿੰਨਾ ਪੁਰ ਹੋਵੇ ਉਹਦੀ ਛਿੱਦਰ ਦੇਖਣਾ ਵੀ ਇਹਨਾਂ 'ਚ ਕੀ ਛਿੱਦਰ ਹੈ। ਇਸ ਨੂੰ ਬਾਬਾ ਜੀ ਨੇ ਦੇਖਿਆ ਵੀ ਛਿੱਦਰ ਦੇਖ ਨਿੰਦਕ ਉਮਾ ਹੈ ਭਲੋ ਦੇਖ ਦੁੱਖ ਪਰ ਹੈ। ਇਹ ਬਖਸ਼ਿਸ਼ ਤੇ ਆਪਣੀ ਹਿਰਦੇ ਦੀ ਸ਼ਾਨ ਤੇ ਖਾਲੀ ਹੈ ਭਾਵੇਂ ਕਿੱਡਾ ਮਹਾਤਮਾ ਕਹਾਉਂਦਾ ਹੋ। ਬਖਸ਼ਿਸ਼ ਵਾਲਾ ਕਿਸੇ ਦਾ ਛਿੱਦਰ ਨਹੀਂ ਦੇਖਦਾ। ਅਗਰ ਉਸਨੂੰ ਕੋਈ ਵਿਦਿਆਰਥੀ ਜਾਣ ਕੇ ਪੁੱਛਦਾ ਤਾਂ ਉਹਦੀ ਕਮੀ ਦੱਸ ਦਿੰਦਾ ਵੀ ਕਾਕਾ ਤੇਰੇ ਫਿਕਰੇ ਵਿੱਚ ਆਹ ਕਮੀ ਹੈ ਜਿਹੜੇ ਇਲਮ 'ਚ ਤੂੰ ਪੜ੍ਹਦਾ ਮਜ਼ਮੂਨ ਵਿੱਚ ਆਹ ਤੇਰਾ ਗਲਤ ਹੈ ਮਗਰ ਉਸਨੂੰ ਦੱਸਦਾ ਜਿਹੜਾ ਉਹਦਾ ਵਿਦਿਆਰਥੀ ਹੋ ਕੇ ਪੁੱਛਦਾ। ਬਾਬਾ ਜੀ ਨੇ ਇੱਥੇ ਵਚਨ ਕੀਤਾ ਹੈ ਸੰਤ ਮਿਲੇ ਕੁਛ ਸੁਣੀਏ ਕਹੀਏ ਮਿਲੇ ਆ ਸੰਤ ਨਸ਼ਟ ਹੋ ਰਹੀ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਹਿ ਰਹੀ ਸੰਤਨ ਸਿੰਘ ਬੋਲੇ ਉਪਕਾਰੀ ਮੂਰਖ ਸਿੰਘ ਬੋਲੇ ਚੱਖਣਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ 'ਤੇ ਲੈ ਕੇ ਇਸ ਵਿਚਾਰ ਨਾਲ ਪੜ੍ਹਿਆ ਜਾਏ ਉਹ ਇਹੋ ਜਿਹਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਅਤੇ ਫਿਕਰਾ ਨਹੀਂ ਆਉਂਦਾ ਕੋਈ ਪੌੜੀ ਨਹੀਂ ਆਉਂਦੀ ਕੋਈ ਕਾਫੀ ਨਹੀਂ ਆਉਂਦੀ ਕੋਈ ਮਹੱਲਾ ਨਹੀਂ ਆਉਂਦਾ ਜਿਹਦੇ ਵਿੱਚ ਇੱਕ ਪੰਕਤੀ ਦੇ ਵਿੱਚ ਉਹਨਾਂ ਨੇ ਲੜਨਾ ਫੜਾਇਆ ਵੀ ਕਿਸੇ ਬਖਸ਼ੇ ਗੁਰਮੁਖ ਦੀ ਸੰਗਤ ਕਰ ਪਾਈ। ਤੇਰਾ ਛਿੱਦਰ ਵਾਲੇ ਦਾ ਇਹ ਸਵਾਲ ਹੈ ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਤਨ ਉਹਨੇ ਇਹ ਫਿਕਰਾ ਹੀ ਨਹੀਂ ਲੈਣਾ ਮੈਂ ਵੀ ਗੁਰੂ ਸਾਹਿਬ ਜੀ ਮੈਨੂੰ ਕਹਿੰਦੇ ਨੇ ਕਹਿੰਦੇ ਗੁਰੂ ਸਾਹਿਬ ਜੀ ਬਾਹਮਣ ਨੂੰ ਕਹਿੰਦੇ ਨੇ ਵੀ ਇੱਥੇ ਨਾ ਬਾਹਮਣ ਹੈਗਾ ਗੁਰੂ ਸਾਹਿਬ ਤੇਰਾ ਬੋਲਦਾ ਤੂੰ ਉਹਦਾ ਸਿੱਖ ਹੈ ਪਤਾ ਨਹੀਂ ਕਿਸ ਗੱਲ 'ਤੇ ਬੋਲਿਆ ਅਤੇ ਅਸੀਂ ਜੇ ਕਿਹਾ ਉਹਨਾਂ ਨੇ ਸੁਪਨੇ ਬਿੰਨ ਨਾ ਦੇਈ ਚਰਨਾ ਪਿਸਕਾ ਜੀ ਕੋ ਜ਼ਰਾ ਨਾ ਮਰਨਾ ਅਸੀਂ ਆਪਣਾ ਸਵਾਲ ਹੀ ਨਹੀਂ ਕਰਨਾ ਵੀ ਮੈਂ ਵਿਦਿਆਰਥੀ ਹਾਂ ਮੇਰਾ ਗੁਰੂ ਬੋਲਦਾ ਮੇਰੇ 'ਤੇ ਬੋਲਦਾ ਚਾਹੇ ਕਿਸੇ ਸੰਪਰਦਾ 'ਤੇ ਬੋਲਿਆ ਬੋਲਾ ਤਾਂ ਮੇਰੇ 'ਤੇ ਹੈ ਜਦ ਮੈਂ ਇਸ ਹੁਣ ਵਿਦਿਆਰਥੀ ਹਾਂ ਉਹਦਾ ਸਟੂਡੈਂਟ ਹਾਂ ਮਗਰ ਸਾਡੇ ਵਿੱਚ ਇਹ ਇੱਕ ਪਹਿਲਾਂ ਤੋਂ ਹੀ ਜਮ੍ਹਾਂ ਕਰਨ ਦੀ ਬੁੱਧੀ ਆ ਗਈ ਵੀ ਕਿਹੜੀ ਚੀਜ਼ ਜਮ੍ਹਾਂ ਕਰਨੀ ਅਸੀਂ ਕਰਨੀ ਵੀ ਬਾਹਮਣ 'ਤੇ ਬੋਲਦਾ ਜੇ ਹੋਰ ਸਾਰਾ ਗ੍ਰੰਥ ਪੜ੍ਹੀ ਜਾਏ ਜੇ ਉਹਨੇ ਸਿੱਖ ਦੀ ਨਿੰਦਾ ਕਰਨੀ ਹੈ ਤਾਂ ਕਹਿਣਗੇ ਵੀ ਇਹ ਗੁਰਸਤਿਗੁਰੂ ਦਾ ਜੋ ਸਿੱਖ ਕਾਜ ਪੜ੍ਹ ਕੇ ਉੱਠ ਫਿਰ ਨਾਮ ਪਿਆ ਕਹਿੰਦਾ ਤਾਂ ਸਿੱਖਾਂ 'ਤੇ ਬੋਲਦੇ ਨੇ ਸਿੱਖ ਜਿਹੜਾ ਸਿੱਖਿਆ 'ਚ ਡਰਨ ਵਾਲਾ ਹੈ ਉਸੇ ਨੂੰ ਸਿੱਖ ਕਿਹਾ ਗੁਰੂ ਨੇ ਜਿਹੜਾ ਗੁਰੂ ਕੀ ਸਿੱਖਿਆ ਪਾਲਦਾ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਲਾਮੀ ਵੀ ਹੋਏ ਨੇ ਮੱਕੇ ਸਾਰੇ ਮੱਕੇ ਵਾਲਿਆਂ ਨੇ ਸਿੱਧਾ ਕੀਤਾ ਉਹ ਵੀ ਮਗਰ ਜਿਹਨਾਂ ਨੇ ਉਹਦਾ ਸਿੱਖਿਆ ਮੰਨ ਲਈ ਉਹ ਮੋਮਨ ਦਿਲ ਹੋ ਗਏ ਉਸ ਲਈ ਮੋਮਨ ਹੋ ਗਏ। ਬਾਬਾ ਜੀ ਨੇ ਉਹਨਾਂ ਨੂੰ ਬਖਸ਼ਿਆਂ 'ਚ ਲਿਆਂਦਾ ਹੈ ਜਿਹੜੇ ਜਿਹੜੇ ਉਹਨਾਂ ਦੇ ਜਗਿਆਸੂ ਹੋ ਕੇ ਗੁਣ ਲੈ ਗਏ ਆਪਣਾ ਜਗਿਆਸੂ ਬਣ ਕੇ ਗੁਰਸਿੱਖ ਬਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਜਣਾ, ਜਿਹੜਾ ਇਹਨੂੰ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜੇ ਵੀ ਜਗਿਆਸੂ ਤੇ ਉਹ ਗੁਰੂ ਨਾਨਕ ਨੂੰ ਪੁੱਜਦੇ ਤੇ ਬਾਅਦ ਅਸੀਂ ਪੁੱਜਦੇ ਗੁਰੂ ਨਾਨਕ ਨੂੰ ਰਹੇ, ਮੈਂ ਟਾਈਮ ਦੇ ਨਾਲ ਸਾਨੂੰ ਉਹ ਵਹਿ ਫੜਾ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੁਰੂ ਅੰਗਦ ਜੀ ਗੁਰੂ ਅੰਗਦ ਸਾਹਿਬ ਜੀ ਦਾ ਕਿਹਾ ਮੰਨਦੇ ਹਨ। ਉਦੋਂ ਤਾਂ ਕਹਿਣ ਵਾਲੇ ਗੁਰੂ ਅੰਗਦ ਜੀ ਦੇ ਭਾਈ ਹੁਣ ਉੱਠੋ ਜਾਗੋ ਬੈਠੋ ਕੰਮ ਕਰੋ, ਜੋ ਵੀ ਬੁਰੇ ਭਰੇ ਕੰਮ ਤੇ ਉਹਨਾਂ ਨੇ ਲਾਉਣਾ ਸੀ ਪਰੰਪਰੇ ਤੋਂ ਹਟਾ ਕੇ ਭਰੇ ਚ ਟਾਈਮ ਨਾਲ ਉਹ ਨਾਲ ਜਗਿਆਸੂ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਮੰਨਦੇ ਰਹੇ। ਇਸੇ ਤਰ੍ਹਾਂ ਹੀ ਗੁਰੂ ਪੰਜਵੇਂ ਪਾਤਸ਼ਾਹ ਤੱਕ ਸਤੋ ਗੁਣੀ ਸੁਭਾਅ ਚ ਗਏ, ਫਿਰ ਸਮਾਂ ਸੁਧਾਰਨ ਦਾ ਉਹਨਾਂ ਦਾ ਕਿਸੇ ਰਾਜ ਨੇ ਜਵਾਬ ਦੇਣ ਦਾ ਆ ਗਿਆ। ਬਹੁਤ ਸੈਨ ਇਹ ਕਹਿਣ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪੰਚਮ ਪਾਤਸ਼ਾਹ ਜੀ ਵੈਸ਼ਨੂੰ ਸੁਭਾਅ ਸੀ, ਮਾਲਾ ਫੇਰ ਦਿੰਦੇ ਸਮਾਧੀ ਲਾ ਲੈਂਦੇ ਤੇ ਤਵੀਆਂ ਤੇ ਬੈਠ ਗਏ, ਕਿਸੇ ਨੂੰ ਹੱਥ ਨਹੀਂ ਚੱਕਿਆ, ਇਹ ਤਾਂ ਰਾਜੇ ਬਣ ਗਏ ਤਾਂ ਸ਼ਿਕਾਰ ਖੇਡਣ ਲੱਗ ਗਏ, ਇਹਨਾਂ ਨੇ ਕੁਰਬਾਨਾਂ ਪਹਿਲੀਆਂ ਤਾਂ ਨਹੀਂ। ਗੁਰੂ ਚੰਦ ਬੰਦੇ ਵਿਸ਼ਵਾਸ ਵਾਲੇ ਰਹਿ ਗਏ ਤੇ ਸਾਰੇ ਹੀ ਨਿੰਦਕ ਬਣ ਗਏ। ਇਹ ਸਮੇਂ ਦੀ ਚਾਲ ਹੈ, ਖੋਟਾ ਆਦਮੀ ਦਾ ਕਰਮ ਗੁਰੂ ਤੋਂ ਬੇਵਿਸ਼ਵਾਸਾ ਬਣਾ ਦਿੰਦਾ ਹੈ। ਗੁਰੂ ਕਿਸੇ ਵੀ ਸੰਗ ਵਿੱਚ ਹੋਵੇ, ਸਿੱਖ ਦਾ ਉਹ ਗੁਰੂ ਹੀ ਹੁੰਦਾ। ਸਤਵਾਦੀ ਹੋ ਕੇ ਉਹ ਮਾਲਾ ਫੇਰਨ ਵਾਲੇ ਮਾਲਾ ਫੇਰ ਕੇ ਸਮਾਂ ਗੁਰੂ ਦੀ ਪ੍ਰਸੰਨਤਾ ਲੈ ਗਏ, ਤਲਵਾਰ ਵਹਾਉਣ ਵੇਲੇ ਤਲਵਾਰ ਵਾਹ ਕੇ ਲੈ ਗਏ, ਮਗਰ ਇਹ ਸਿੱਖ ਦੀ ਗਤੀ ਨਾ ਤਲਵਾਰ ਵਿੱਚ ਹੈ, ਨਾ ਕਿਸੇ ਭੇਖ ਵਿੱਚ ਹੈ, ਨਾ ਕਿਸੇ ਮਾਲਾ ਵਿੱਚ ਹੈ, ਨਾ ਕਿਸੇ ਸ਼ਬਦ ਵਿੱਚ ਹੈ। ਟਾਈਮ ਦੇ ਨਾਲ ਮਹਾਂਪੁਰਖ ਦਾ ਸਤ ਵਚਨ ਮਨ ਦੇ ਨਾਲ ਹੈ। ਜਿਸਨੇ ਵਚਨ ਮੰਨਿਆ, ਦਿਨ ਨੂੰ ਰਾਤ ਕਿਹਾ, ਉਹਨੇ ਮੰਨ ਲਿਆ, ਉਹ ਆਪਣੀ ਹਿਰਦੇ ਦੀ ਸ਼ਾਂਤ ਲੈ ਗਿਆ। ਆਗਿਆ ਵਿੱਚ ਸਿੱਖੀ ਹੈ, ਸਿੱਖੀ ਕਿਸੇ ਹੱਠ ਵਿੱਚ ਨਹੀਂ। ਬਾਬਾ ਜੀ ਨੇ ਇਹ ਦੱਸਿਆ ਵੀ ਸਤਿਗੁਰੂ ਪੂਜਣ ਸਭ ਆਵਹੇ ਬੋਲਹੇ ਹਰ ਹਰ ਅੰਮ੍ਰਿਤ ਗਾਵਹੇ ਹਰ ਹਰ ਅੰਮ੍ਰਿਤ ਬਾਣੀ ਗਾਵੇ ਹਰ ਹਰ ਅੰਮ੍ਰਿਤ ਬਾਣੀ ਬੋਲਿਆ ਸੁਣਿਆ ਗਾਵਿਆ ਸੁਣਿਆ ਇਨਕਾ ਥਾਂ ਪਵੇ ਜਿਨ ਗੁਰ ਕੀ ਆਗਿਆ ਸਤ 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 ਕਰ। ਬਸ ਆਗਿਆ 'ਚ ਸੁੱਖ ਹੈ, ਹੋਰ ਮਨ ਹੱਟ 'ਚ ਕਿਤੇ ਨਹੀਂ। ਸਿਮਰਨ ਤਾਂ ਅਸੀਂ ਸਾਰੇ ਕਰਦੇ ਹਾਂ ਰੱਬ ਦੀਆਂ, ਮਨ ਜੋ ਪਹਿਲਾਂ ਉਹ ਸਰਵਰ ਦਾ ਸਿੱਖ ਮੰਨਿਆ ਵੀ ਉਹ ਨੰਗਾਹੇ ਵਾਲੇ ਨੂੰ ਪੂਜਦਾ ਸੀ, ਗੁਰੂ ਪੰਚਮ ਪਾਤਸ਼ਾਹ ਦੀ ਸੰਗਤ ਕਰਕੇ ਇੱਧਰ ਆਇਆ, ਫਿਰ ਇਤਨਾ ਆਨੰਦ ਸਿੱਖ ਹੋਇਆ, ਘਰ ਦੀ ਭੂਤੀ ਸਾਰੀ ਵਸਾਰ ਕੇ ਖਜੂਰ ਦੇ ਦਰਬਾਰ 'ਚ ਹੀ ਆ ਗਿਆ। ਲੰਗਰ ਨੂੰ ਦੋ ਭਾਰ ਲਿਆ ਕਰੇ, ਮਹਾਰਾਜ ਨੇ ਪੁੱਛਿਆ ਭਾਈ ਕੀ ਕਰਦਾ ਨਮਨ ਜ, ਕਹਿੰਦਾ ਗਰੀਬ ਤੁਹਾਡੀ ਬਖਸ਼ੀ ਹੋਈ ਸੇਵਾ ਲੰਗਰ ਦੀ। ਕਹਿੰਦੇ ਫਿਰ ਪ੍ਰਸ਼ਾਦਾ ਕਿੱਥੋਂ ਛਕਦਾ ਉਹਨੇ ਕੁਝ ਦਿਨਾਂ ਮਗਰੋਂ? ਕਹਿੰਦੀ ਪ੍ਰਸ਼ਾਦਾ ਲੰਗਰ 'ਚੋਂ, ਕਹਿੰਦੇ ਸੇਵਾ ਕੀਤੀ ਲੰਗਰ ਦੀ ਅਤੇ ਗੁਰੂ ਕੇ ਲੰਗਰ ਛਕਿਆ ਪ੍ਰਸ਼ਾਦਾ, ਫਿਰ ਤੇਰਾ ਸਾਹ ਪੂਰਿਆ ਭਾਈ, ਫਿਰ ਸੇਵਾ ਦਾ ਫਲਕਾ ਲਾ, ਜਿੰਨਾ ਤੂੰ ਕਿਣਕਾ ਲਿਆਉਣਾ ਉਹਨਾਂ ਤੂੰ ਛਕ ਲੈਣਾ, ਸੇਵਾ ਦਾ ਤੈਨੂੰ ਫਲਕਾ ਲਾ। ਉਦੋਂ ਤੋਂ ਇੱਕ ਭਾਰ ਗੁਰੂ ਕੇ ਲੰਗਰ 'ਚ ਪਾ ਦੇਣਾ, ਇੱਕ ਦੂਜੀ ਭਰੀ ਲਿਆ ਕੇ ਵੇਚ ਕੇ ਦੋ ਟੱਕੇ ਲੈਣੇ, ਉਹਦਾ ਪ੍ਰਸ਼ਾਦ ਜਾਂ ਜਿਹਾ ਲਿਆਉਣਾ ਅੰਨ ਛਕ ਲੈਣਾ ਜਿੰਨਾ ਕਾਉਣਾ ਉਹ ਜਵਾਨੀ ਅਨੁਸਾਰ। ਫਿਰ ਪੁੱਛਿਆ ਮੰਨ ਕੀ ਕਰਦਾ? ਕਹਿੰਦੇ ਸੇਵਾ ਪ੍ਰਸ਼ਾਦਾ। ਕਹਿੰਦੇ ਜੀ ਇੱਕ ਭਾਰ ਗੁਰੂ ਕੇ ਲੰਗਰ 'ਚ ਪਾ ਦੇਣਾ, ਇੱਕ ਮੈਂ ਵੇਚ ਕੇ ਪ੍ਰਸ਼ਾਦਾ ਛਕ ਲੈਂਦਾ। ਕਹਿੰਦੇ ਗੁਰੂ ਕਾ ਲੰਗਰ ਦਾ ਭਾਰ ਜਿਹੜਾ ਦੋ ਤੇਰੇ ਪੜਨ ਕੀਤਾ ਜੀ ਦੋਵੇਂ ਵਿੱਚੋਂ, ਤਾਂ ਗੁਰੂ ਕਾ ਲੰਗਰ ਦਾ ਵੇਚਣ ਲੱਗ ਗਿਆ। ਹੁਣ ਕਾਇਆ ਤਾਂ ਇਹਨਾਂ ਨਹੀਂ ਚੱਲਦੀ, ਥੋੜ੍ਹੇ ਦਿਨਾਂ ਦੇ ਵਿੱਚ ਸਰੀਰ ਬਿਲਕੁਲ ਤੰਗ ਹੋ ਗਿਆ, ਨੇਰੀ ਆ ਗਈ। ਪਰਖਣ ਵਾਸਤੇ ਹਜ਼ੂਰ ਨੇ ਕੁਛ ਸਮਾਂ ਲੈਂਦਾ, ਨਿਰਬਲ ਹੋਇਆ, ਇੱਕ ਖੂਹ ਦੇ ਵਿੱਚ ਡਿੱਗ ਪਿਆ ਭਾਰ, ਛੋਟਾ ਪਾਣੀ ਕਹਿ ਲਓ, ਉੱਥੇ ਵੀ ਉਹ ਪਾਣੀ 'ਚ ਨਹੀਂ ਡੁੱਬਿਆ, ਮਗਰ ਉਹ ਭਰੀ ਆਪਣੇ ਸਾਂਭ ਕੇ ਰੱਖੀ ਅੰਗ, ਭਾਵੇਂ ਬਾਕੀ ਉਹਦੇ ਗਿੱਲੇ ਹੋ ਗਏ। ਡਿੱਗਾ ਹੋਇਆ ਸਤਿਗੁਰੂ ਨੇ ਆਪਣੇ ਅਨੁਭਵ ਨਾਲ ਇਹ ਭਰੇ ਹੋਏ ਦੀਵਾਨ ਵਿੱਚ ਰੱਜ ਲਿਆਓ, ਰੱਸੇ ਲਿਆਓ, ਸਿੱਖ ਪੂਜੀ ਪਏ ਕਹਿੰਦੇ ਹੋਏ ਦਰਬਾਰ 'ਚੋਂ ਨੰਗੇ ਪੈਰੀ ਉੱਠ ਕੇ ਭੱਜ ਲਏ ਗਰੀਬ ਨਿਵਾਸ। ਇਹ ਉਹਨਾਂ ਦਾ ਸੁਰ ਹੋਣ ਦੀ ਸਾਧਨ ਹੈ ਵੀ ਸਿੱਖ ਗੁਰੂ ਨਾਲ ਜੁੜਿਆ ਹੋਇਆ, ਜੀ ਸਿੱਖ ਨੂੰ ਸਤਿਗੁਰੂ ਨੂੰ ਸਾਫ ਸਾਫ ਨਾਲ ਪਾਲਦਾ, ਇਹੋ ਜਿਹੇ ਸਿੱਖ। ਉੱਥੇ ਜਾ ਕੇ ਭਾਈ ਮੰਝ ਨੂੰ ਸੰਗਤਾਂ ਵੀ ਨਾਲ ਜਾ ਪਹੁੰਚੀਆਂ ਅਤੇ ਲੱਜ ਪਰਾਹੀ, ਕਹਿੰਦਾ ਗਰੀਬ ਨਾਲ ਪਹਿਲਾਂ ਇਹ ਲੱਕੜ ਕੱਢ ਲਓ, ਇਹ ਭਰੀ ਸੁੱਕੀ ਰੱਖੀ ਹੋਈ ਹੈ ਵੀ ਸੰਗਤ ਵਿੱਚ ਕੰਮ ਨਾ ਖੜ ਜਾ, ਹੱਥ ਨੂੰ ਜੇ ਲੰਗਰ ਨਾ ਪੱਕਿਆ। ਪਿਆਰ ਆਪਣੀ ਕਾਇਆ ਨੂੰ ਵੀ ਸੇਵਾ 'ਚ ਉੱਚਾ ਸੀ, ਕੱਢ ਕੇ ਗਲ ਨਾਲ ਲਾਇਆ, ਹਜ਼ੂਰ ਨੇ ਉੱਥੇ ਵਰ ਦਿੱਤਾ। ਮੰਝ ਪਿਆਰਾ ਗੁਰੂ ਨੂੰ ਮੰਝ, ਗੁਰਮੰਝ ਪਿਆਰਾ ਮੰਝ, ਗੁਰੂ ਕਾ ਹੋਸ਼ਤਾ ਜੱਗ ਲੰਘਣ ਵਾਲਾ, ਤੇਰਾ ਨਾਮ ਲੈਣ ਵਾਲਾ ਭਾਈ ਸਤਿਗੁਰੂ ਦਾ ਨਾਮ ਲੈਣਾ ਬਣੇਗਾ, ਉਹ 84 ਜਨਾਵੇਗਾ। ਮੰਝ ਇੱਕ ਤੂੰ ਜਹਾਜ਼ ਹੋਇਆ ਗੁਰੂ ਕਾ, ਤੇਰੇ ਨਾਮ ਲੈਣ ਵਾਲੇ ਨੂੰ ਵੀ ਗੁਰੂ ਕੇ ਸਾਹਮਣੇ ਆਉਣਗੇ। ਸਾਹਮਣਾ ਤਾਂ ਗੁਰੂ ਨਹੀਂ ਹੈ, ਜਿਹੜਾ ਵਿਦਿਆਰਥੀ ਬਣ ਕੇ ਪੁੱਛੇ ਵੀ ਗੁਰੂ ਕਾ ਕੀ ਮਿਸ਼ਨ ਹੈ, ਭਾਈ ਜੇ ਮੈਂ ਜਾਣਦਾ ਵਾ ਮੈਂ ਉਹਨਾਂ ਕੇ ਦੱਸ ਦਿਆਂ। ਜਿਹੜਾ ਹੁਣ ਮੈਂ ਵੀ ਕਿਸੇ ਮਹਾਂਪੁਰਖ ਤੋਂ ਅੱਖਰ ਸਿੱਖੇ ਹੀ ਨੇ, ਜੇ ਕੋਈ ਮੇਰੇ ਤੋਂ ਸਿੱਖ ਲੈਂਦਾ ਜਿਹੇ ਜੇ ਮੈਂ ਜਾਣਦਾ ਦੱਸ ਦਿੰਦਾ, ਪੂਰ ਦਿਮਾਗ ਤਾਂ ਮੈਂ ਹੈ ਨਹੀਂ, ਇਹ ਤਾਂ ਸਾਈਂ ਹੋ ਸਕਦਾ। ਮਗਰ ਅਸੀਂ ਇਹਦੇ ਅੱਖਰਾਂ ਦੇ ਉੱਤੋਂ ਸਿਧਾਂਤ ਤਾਂ ਗੁਰੂ ਦੀ ਪੂਜਾ ਦਾ ਲੈਣਾ, ਮੈਂ ਜਿਹਨਾਂ ਜਿਹਨਾਂ ਨੂੰ ਅੱਖਰ ਨਹੀਂ ਸਿਉਂਦੇ ਬਾਬਾ ਜੀ ਉਹ ਪੜ੍ਹ ਦੇ ਗਏ ਵੀ ਜੋ ਪ੍ਰਾਣੀ ਨਾਰਾਇਣ ਤੇ ਹਵੇ ਪੜ੍ਹਿਆ ਅਣਪੜ੍ਹਿਆ ਪਰਮਗਤਾਂ ਦਾ। ਜਿਸ ਸਕੂਲ ਵਿੱਚ ਦਾਸ ਪੜ੍ਹਿਆ ਮੈਨੂੰ ਭਾਵੇਂ ਲੱਖ ਬੰਦਾ ਵੀ ਕੋਈ ਮੋੜਨ ਵਾਲਾ ਆ ਜਾਏ ਉਹੀ ਸੰਸਕਾਰ ਪੱਕੇ ਨੇ। ਬਾਬਾ ਜੀ ਨੇ ਅੰਮ੍ਰਿਤ ਸਤਿਪੁਰਸ਼ਾਂ ਕੋਲ ਜਿਹਨਾਂ ਕੋਲ ਮੈਂ ਪਰਮ ਵਿਦਿਆ ਦਾ ਗੁਰੂ ਨਾਨਕ ਦੇਵ ਜੀ ਦਾ ਦਰ ਫੜਿਆ ਉਹਨਾਂ ਨੇ ਅੰਮ੍ਰਿਤ ਹਜ਼ੂਰ ਸਾਹਿਬ ਤੋਂ ਛਕਿਆ ਸੀ। ਹਜ਼ੂਰ ਸਾਹਿਬ ਦੇ ਵਿੱਚ ਭੋਗ ਲਵਾਉਂਦੇ ਹਨ ਪੜਦਾ ਕਰਕੇ, ਉੱਥੇ ਹੁਣ ਤੱਕ ਲਾਈ ਜਾਂਦੇ ਨੇ ਬਾਹਰ, ਭਾਵੇਂ ਕਿਸੇ ਨੇ ਉਹਨਾਂ 'ਤੇ ਕਿੰਤੂ ਕੀਤਾ ਚਾਹੇ ਕੋਈ ਪ੍ਰਸੰਨ ਰਿਹਾ, ਉਹ ਕਿਸੇ ਦੀ ਸਰੋਤ ਵਿੱਚ ਨਹੀਂ ਗਏ। ਜੋ ਪਹਿਲਾਂ 'ਤੇ ਦ੍ਰਿੜ ਵਿਸ਼ਵਾਸ ਹੋ ਗਿਆ ਹਜ਼ੂਰ ਸਾਹਿਬ ਸਾਰੀ ਸੋਦਰ ਪੜ੍ਹਦੇ ਦੇ, ਆਪਾਂ ਇੱਥੇ ਪੜ੍ਹਦੇ ਹਾਂ, ਇਹ ਸਾਰਾ ਪੜ੍ਹਿਆ ਜਾਂਦਾ ਉੱਥੇ ਸੰਸਕਾਰ 'ਤੇ। ਇੱਕ ਵਾਰੀ ਬਾਬਾ ਜੀ ਅੰਮ੍ਰਿਤਸਰ ਚਲੇ ਗਏ ਜਦੋਂ ਆਹ ਜੱਥਾ ਐਵੇਂ ਜਿਵੇਂ ਸੀ, ਪਰ ਹਜ਼ੂਰ ਕਈ ਵਾਰ ਅੱਧਾ ਅੱਧਾ ਘੰਟਾ ਇੰਨੇ ਅਭਿਆਸੀ ਥੇ ਉਹਦੇ ਵਿੱਚ ਮਸਤ ਰਹਿਣਾ, ਅਤੇ ਅਸੀਂ ਤਾਂ ਕੀਰਤਨ ਹੀ ਉਹਨਾਂ ਕੋਲੋਂ ਸਿੱਖਿਆ ਵੀ ਉਹਨਾਂ ਨੂੰ ਸੁਣਾਉਣਾ, ਦੁਨੀਆਂ ਨੂੰ ਤਾਂ ਨਹੀਂ ਸੁਣਾਉਣਾ, ਜਿਹਨਾਂ ਨੂੰ ਕੋਈ ਕੀਰਤ ਦਾ ਕਦਰ ਨਹੀਂ, ਅਸੀਂ ਤਾਂ ਮਹਾਂਪੁਰਖ ਦੀ ਪ੍ਰਸੰਨਤਾ ਲੈਣੀ ਹੈ। ਦਰਅਸਲ ਦੇ ਵਿੱਚ ਸਾਡਾ ਜਿਹੜਾ ਇਹ ਕੀਰਤਨ ਦਾ ਸਵਾਲ ਮਹਾਂਪੁਰਖਾਂ ਤੋਂ ਆਦਤ ਪਈ ਹੋਈ ਹੈ ਜਾਂ ਸੁਭਾਅ ਬਣਿਆ, ਅਸੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਸ਼ਰਧਾ ਦੇ ਮੁਤਾਬਕ ਕਹਿ ਲਓ ਵੀ ਅਸੀਂ ਗੁਰੂ ਨਾਨਕ ਦੇਵ ਨਹੀਂ ਦੇਖਿਆ, ਮੈਂ ਆਪ ਇਸ ਬੱਚੇ ਨੂੰ ਆਪਣੀ ਦਿਲ ਦੀ ਵਿਰਥਾ ਨੂੰ ਕਹਿਣਾ ਜੇ ਗੁਰੂ ਨਾਨਕ ਦਿਖਾਇਆ ਤਾਂ ਬਾਬਾ ਨੰਦ ਸਿੰਘ ਨੇ ਦਿਖਾਇਆ ਵੀ ਗੁਰੂ, ਉਹਦਾ ਹੁਕਮ ਨਾਲ ਮੈਂ ਇਹਨੂੰ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ ਬੈਠਾ। ਮਗਰ ਮੇਰੀ ਜਿਹੜੀ ਭਾਵਨਾ ਸੀ ਵੀ ਗਰੀਬ ਨਾਲ ਤੁਹਾਡਾ ਅਭਿਆਸ ਹੈ, ਤੁਸੀਂ ਗੁਰੂ ਨਾਨਕ ਦੇਖਿਆ ਸੀ, ਦੇਖਣ ਵਾਸਤੇ ਤੁਸੀਂ ਦੇਖਿਓ, ਚੰਗਾ ਕਹਿੰਦੇ ਸਾਨੂੰ ਕੀਰਤਨ ਸੁਣਾਉਣਾ ਤਾਂ ਗੁਰੂ ਸਾਹਿਬ ਜੀ ਦੀ ਕੀਰਤਨ ਸੁਣਾਈ, ਅਸੀਂ ਸੁਣਾਈ ਉਸ ਉਹਨਾਂ ਦੇ ਬਿਆਨ ਨਾਲ ਮੈਂ ਇਹਨਾਂ ਦੇ ਸਨਮੁਖ ਕੀਰਤਨ ਸੁਣਾਉਣਾ, ਚਾਹੇ ਰੋਹੀ 'ਚ ਹੋਵਾਂ, ਚਾਹੇ ਪਿੰਡ ਹੋਵਾਂ, ਚਾਹੇ ਕਿਤੇ ਹੋਵਾਂ। ਇਹ ਜਿਹੜਾ ਰੱਬ ਦੇਖਣਾ ਹੈ, ਰੱਬ ਦੇ ਰਸਤੇ ਤੁਰਨਾ, ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਅੱਖਰ ਅੱਖਰ ਦੱਸਦਾ ਹੈ। ਸੰਤ ਇਸ ਅੱਖਰ ਦੇ ਅਭਿਆਸੀ ਹੁੰਦੇ ਨੇ, ਇਸ ਦੇ ਮਗਰ ਇਸ ਦੀ ਵਾਕਵੀਰ ਦਾ ਉਹ ਜੁੰਮਾ ਨਹੀਂ ਮਾਰਦੇ, ਕਹਿਣਗੇ ਅਸੀਂ ਤਾਂ ਆਪਣੇ ਜੀਵਨ ਵਾਸਤੇ ਸੰਥਿਆ ਵਿਚਾਰਨੀ ਹੈ, ਅਰਥ ਤਾਂ ਇਹਦਾ ਗੁਰੂ ਨਾਨਕ ਹੀ ਜਾਣਦੇ। ਗੁਰੂ ਨਾਨਕ ਵਰਗਾ ਦਿਮਾਗ ਹੋਵੇ ਤਾਂ ਇਹਦਾ ਅਰਥ ਕਰੇ, ਉਹਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਦੁਨੀਆਦਾਰ ਕੋਈ ਅਰਥ ਨਹੀਂ ਕਰ ਸਕਦਾ। ਇਹ ਤਾਂ ਬਾਣੀ ਉੱਥੋਂ ਚੱਲਦੀ ਹੈ ਜਿੱਥੇ ਦੁਨੀਆ ਖਤਮ ਹੋ ਜਾਂਦੀ ਹੈ। ਸਿੱਖੀ ਦਾ ਤਾਂ ਪਹਿਲਾ ਪੁਆਇੰਟ ਉੱਥੇ ਹੈ ਜਿੱਥੋਂ ਸਿੱਖੀ ਦੁਨੀਆ ਖਤਮ ਹੋ ਜਾਂਦੀ ਹੈ। ਪਹਿਲਾ ਮਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਮਨ ਕੀ ਰੇਣਕਾ। ਇੱਥੇ ਤਾਂ ਸਕੂਲ ਦਾ ਹੀ ਅਸੂਲ ਇਹ ਹੈ, ਇੱਥੇ ਆਪਣੀ ਖਾਸ ਛੱਡ ਕੇ ਆਉਣਾ ਪੈਂਦਾ ਹੈ। ਇਹਨੇ ਬੰਦਾ ਬੰਦਗੀ ਨਾਲ ਨਹੀਂ ਸ਼ੁੱਧ ਹੋ ਸਕਦਾ, ਉਹ ਜਿਹੜੀ ਉਹਦੇ 'ਤੇ ਛਿੱਦਰ ਰਹਿ ਜਾਏ, ਬੰਦਗੀ ਨਾਲ ਨਹੀਂ ਸ਼ੁੱਧ ਹੋ ਸਕਦਾ, ਇਹਨੇ ਬੰਦਗੀ ਦੀ ਆਕੜ ਹੋ ਜਾਂਦੀ ਵੀ ਮੈਂ ਸਾਰਿਆਂ ਨੂੰ ਤਕੜਾ ਲੋਕ ਪਏ ਨੇ, ਮੈਂ ਜਾਗਦਾ। ਇਹ ਵੀ ਪ੍ਰਭੂ ਦੇ ਖਿਲਾਫ਼ ਹੈ, ਇਹ ਹਰਕ ਨੂੰ ਹੀ ਹੋ ਜਾਂਦੀ ਹੈ ਕਰਨ ਵਾਲੇ ਨੂੰ ਆਪਣੇ ਕਿਰਤੱਬ ਦਾ ਸੰਗਤਾਂ, ਮੈਂ ਪੂਰਾ ਰਹਿ ਕੇ ਪੱਕਾਂ, ਹੋਰ ਢਿੱਲੇ ਨੇ, ਮੈਂ ਬੰਦਗੀ ਕਰਦਾ, ਇਹ ਵੀ ਨਹੀਂ ਹਜ਼ੂਰ ਨੂੰ ਸੋਹਣੀ ਲੱਗਦੀ। ਇਹੀਆਂ ਜਿਹੀਆਂ ਖੋਟਾਂ ਜਿਹੜੀਆਂ ਬੰਦੇ 'ਚ ਨਹੀਂ ਕਿਸੇ ਸੂਰਤ ਨਿਕਲ ਸਕਦੀਆਂ ਆਪਣੀ ਕਮਾਈ ਨਾਲ, ਉਹਨੂੰ ਹਜ਼ੂਰ ਆਖਦੇ ਨੇ ਵੀ ਉਹ ਨਿੰਦਕ ਲੈ ਜਾਂਦਾ। ਤਾਂ ਪ੍ਰਭੂ ਨੇ ਯੋਗ ਹੀ ਬਣਾਇਆ। ਹੁਣ ਜੋ ਮੈਲ ਆਪਦੇ ਨਾਲ ਰਹੇ ਇੱਥੇ ਦੱਸ ਗਏ ਨੇ, ਨਿੰਦੋ ਨਿੰਦੋ ਮੁੱਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਹੋਏ ਤਾਂ ਵੈਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ, ਰਿਦਾ ਸ਼ੁੱਧ ਜੋ ਨਿੰਦਾ ਹੋਏ ਤਾਂ ਹਮਰੇ ਕੱਪੜੇ ਨਿੰਦਕ ਹੋਏ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦ ਕਮਾਏ ਹਮਾਰਾ ਚੀਤ, ਨਿੰਦਾ ਸੋ ਜੋ ਨਿੰਦਾ ਹੋ ਰਹਾ ਹਮਰਾ ਜੀਵਨ ਨਿੰਦ ਕਲੋ ਰਹਾ, ਨਿੰਦਾ ਹਮਰਾ ਪਰਮ ਪਿਆਰ, ਨਿੰਦਾ ਹਮਰਾ ਕਰੇ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੁੱਬਾ ਹਮ ਉਤਰੇ ਤਾਰ। ਜਿਹੜਾ ਕੋਈ ਸਾਡਾ ਦੋਸਤ ਸੀ ਡੁੱਬਣ ਵਾਲਾ, ਉਹ ਨਿੰਦਕ ਲੈ ਲਿਆ, ਸਾਡੇ ਲਈ ਉਹ ਕਿਸ਼ਤੀ ਹੋ ਗਈ। ਨੀਤੀ ਵਾਲੇ ਬੋਲਦੀ ਇੱਥੇ ਨੇ ਸਭਾ ਮਹਿਫਲਾਂ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਦੰਗਲ 'ਚ ਕਹਿਣਗੇ ਖਾਲਸਾ ਜੀ ਤਕੜੇ ਹੋਵੋ, ਪੰਥ ਖਤਰੇ 'ਚ ਹੋ ਗਿਆ। ਅਤੇ ਕਿੱਡੀ ਕੁ ਮਾਤਿਆ ਸਾਡੀ ਪੰਥ ਤੇਰਾ ਬਣਾਇਆ ਹੋਇਆ, ਇੱਕ ਕਲਿੰਗੀ ਧਰਦਾ ਪੰਥ ਖਤਰੇ, ਤੂੰ ਕਹਿ ਵੀ ਮੇਰੀ ਕੁਰਸੀ ਖਤਰੇ ਜਾ ਜਾਂਦੀ ਹੈ। ਆਪਣੀਆਂ ਲੈਵਲਾਂ ਦੇ ਉੱਤੇ ਖੜੇ ਹੋਏ ਰਾਜਿਆਂ ਦੀ ਸ਼ਾਹੀ ਲੜਾਈ ਹੈ, ਉੱਥੇ ਸਿੱਖੀ ਨੂੰ ਅਤੇ ਪੰਥ ਨੂੰ ਖਤਰੇ, ਪੰਥ ਤੇਰਾ ਤੋਰਿਆ, ਕਲਿੰਗੀ ਧਰ ਜਗਤ ਗੁਰੂ ਤੋਰਿਆ, ਉਹਦਾ ਕੌਣ ਖਤ, ਇਹ ਤਾਂ ਪੈਦਾ ਜਦ ਹੋਇਆ ਜਾਂ ਚਾਰ ਸਵੇਰੇ ਗੋਲੇ ਪੈਂਦੇ ਤੇ ਪਾਣੀ ਅੰਨ ਬੰਦ ਸੀ, ਇਹ ਤਾਂ ਉਸ ਵਕਤ ਪੈਦਾ ਹੋਇਆ, ਇਹਨੂੰ ਖਤਰਾ ਕਦੋਂ ਤਾਂ ਜਾਗ ਦਾ ਸਕਾਈਆਂ ਜਾਂ ਸ਼ਕਤੀਆਂ 'ਚ, ਇਹ ਤਾਂ ਪੈਦਾ ਉਦੋਂ ਹੋਇਆ ਹੈ। ਥੋੜ੍ਹੋ ਵੀ ਨਾਵਲ ਘੜੇ ਹੋਏ ਅਤੇ ਮੌਜ ਨਾਲ ਅਸੀਂ ਇੱਥੇ ਜਾਂਦੇ ਹਾਂ, ਪੱਬਾਂ ਦੇ ਵਿੱਚ ਇੱਥੇ ਆਏ ਅਤੇ ਸਿੱਖ ਨੂੰ ਡੋਕਣ ਤੋਂ ਨਹੀਂ ਮਰਦੇ, ਅਤੇ ਇਹ ਗੁਰੂ ਬਖਸ਼ ਲਵੇ ਤਾਂ ਕਿਸੇ ਦੀ ਨਿੰਦਾ ਨਾ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰ ਲਈਏ। ਦੋ ਅੰਗ ਆਦਮੀ ਲੈਂਦਾ ਜ਼ਰੂਰ, ਇੱਕ ਤਾਂ ਕਿਸੇ ਵੀ ਸ਼੍ਰੇਣੀ ਦਾ ਲੈਣਾ ਹੋਵੇ ਵੀ ਸਾਡੀ ਸ਼੍ਰੇਣੀ ਚੰਗੀ ਹੈ ਉਹਦੀ ਮਾੜੀ ਹੈ, ਉਸ ਦੇ ਵਿੱਚ ਦੂਏ ਦਾ ਨਿੰਦਾ ਕਰਨ ਦੇ ਵਿੱਚ ਦਖਲ ਦੇਣ ਦਾ ਹਜ਼ੂਰ ਦਾ ਕਿਤੇ ਇਜਾਜ਼ਤ ਨਹੀਂ ਹੋਣੀ। ਉਹ ਕਹਿੰਦੇ ਤੁਸੀਂ ਲੋਕਾਂ ਦੀ ਉਸਤ ਜੇ ਕਰਦੇ ਨੇ ਉਹਨੂੰ ਵੀ ਛੱਡ ਦਿਓ, ਉਸਤ ਕਰਨ ਵਾਲੇ ਨੂੰ ਆਪਣੀ ਉਸਤ ਦਾ ਫਾਇਦਾ ਹੋਊਗਾ, ਜੇ ਕੋਈ ਨਿੰਦਾ ਕਰਦਾ ਹੈ ਤਾਂ ਉਹਨੂੰ ਆਪਣੀ ਨਿੰਦਾ ਦਾ ਫਲ ਹੋਊਗਾ। ਤਾਂ ਆਪਾਂ ਇਸ ਗੱਲ ਤੋਂ ਬਚ ਲਈਏ। ਬਾਬਾ ਜੀ ਕਹਿੰਦੇ ਜੇ ਤੂੰ ਹੁਣ ਸਕੂਲਾਂ ਦੇ ਬੱਚਿਆਂ ਨੂੰ ਦੇਖਦਾ ਰਹੇਗਾ ਵੀ ਉਹ ਬੜਾ ਕਮਜ਼ੋਰ ਹੈ, ਉਹ ਬੜਾ ਕਮਜ਼ੋਰ ਹੈ, ਤੇਰਾ ਆਪਣਾ ਤਾਂ ਵਿਦਿਆਰਥੀ ਹੈ, ਤੇਰਾ ਨਾਮ ਹੈ ਵਿਦਿਆ ਲੈਣਾ, ਤੈਨੂੰ ਕੀ, ਤੂੰ ਆਪਣੇ ਗੁਰੂ ਕਹਿੰਦੇ ਨੰਬਰ ਲੈ, ਜੇ ਕੋਈ ਮਾੜੇ ਹੋਣਗੇ ਉਹਨਾਂ ਦੀ ਦੁਰਗੰਧੀ ਆਪੇ ਉਹਨਾਂ ਨੇ ਪਾਸ ਹੀ ਨਹੀਂ ਹੋਣਾ, ਤੈਨੂੰ ਕਿਸੇ ਨਿੰਦਾ ਕਰਨ ਦਾ, ਮੈਨੂੰ ਤਾਂ ਮਹਾਂਪੁਰਖਾਂ ਨੇ ਇਹੀ ਸਿਖਾ ਲਿਆ ਆਪਾਂ ਸਾਰੀ ਵਸਦੀ। ਵੀ ਦੁਨੀਆਂ 'ਤੇ ਮੱਤ ਕਹੇ ਦੀ ਜਿੱਤੀ ਹੋਈ ਨਹੀਂ, ਕਿਸੇ ਮਹਾਂਪੁਰਖ ਦੀ ਟਕਸਾਲ ਤੋਂ ਬਿਨਾਂ ਗੁਰਮਤ ਕਦੇ ਨਹੀਂ ਆਉਣੀ ਕਿਸੇ ਦਾ ਬਣੇ ਬਿਨਾਂ। ਇਹ ਆਊਗੀ ਉਸਤਾਦ ਕੋਲੋਂ, ਅੱਖਰ ਵੀ ਦੋ ਕਿਸੇ ਉਸਤਾਦ ਅੱਖਰਾਂ ਵਾਲੇ ਕੋਲ ਆਏ ਨੇ, ਬ੍ਰਹਮ ਵਿੱਦਿਆ ਵੀ ਕਿਸੇ ਬ੍ਰਹਮ ਗਿਆਨੀ ਕੋਲੋਂ ਆਵੇਗੀ। ਉਸ ਦੀ ਮੰਜ਼ਿਲ ਤੋਂ ਬਿਨਾਂ ਗੁਰੂ ਕੇ ਨਹੀਂ ਦੱਸਦੇ ਭਾਈ ਰੇ, ਗੁਰੂਵੇਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸ ਕੋ। ਕਿਸੇ ਸਤਪੁਰਸ਼ ਦੀ ਮਤਹਿਤ 'ਚ ਆਪਣੀ ਆਕੜ ਨਹੀਂ ਨਿਕਲਣੀ ਖੜੇ ਬਿਨਾਂ, ਆਪਣੀ ਅਸੂਰ ਸੋਹਣੇ ਲੱਗਣੇ ਨਹੀਂ ਨਿਕਲਣੇ। ਇਹ ਸਾਰਿਆਂ ਦੇ ਇਵੇਂ ਨਿਕਲਦੇ ਆਏ ਨੇ। ਪੁਜਾਰੀ ਉਹਨਾਂ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਣਾਇਆ, ਮਗਰ ਇਹ ਤਾਂ ਗੁਰੂਆਂ ਦਾ ਗੁਰੂ, ਰਾਜਿਆਂ ਦਾ ਰਾਜਾ, ਪੈਗੰਬਰਾਂ ਦਾ ਪੈਗੰਬਰ, ਮਗਰ ਇਹਨੂੰ ਦੱਸਣ ਵਾਲਾ ਵੀ ਕੋਈ ਕਾਮਨ ਹਸਤੀ ਚਾਹੀਦੀ ਹੈ, ਜਿਹੜਾ ਇਹਦੇ ਅੱਖਰ ਵੀ ਸਿਖਾਲੇ ਅਤੇ ਇਹਦਾ ਸਿਧਾਂਤ ਵੀ ਦੱਸੇ। ਬਾਦਸ਼ਾਹ ਦੇ ਕੋਲ ਰਹਿਣ ਵਾਲੇ ਕਿੱਡੇ ਕਿੱਡੇ ਵਲੀ ਹੁੰਦੇ ਹਨ, ਜਿਨ੍ਹਾਂ ਨੇ ਉਹਦੇ ਹੁਕਮ ਨੂੰ ਦੁਨੀਆਂ 'ਚ ਤਕਸੀਮ ਕਰਨੇ, ਉਹਨੂੰ ਕੀ ਕਹਿ ਕੇ ਦੁਨੀਆਂ 'ਚ ਬੁਲਾਵਾਂਗੇ? ਗੁਰੂ ਸਾਹਿਬ ਜੀ ਦਾ ਕੋਈ ਜਥੇਦਾਰ, ਕੋਈ ਭਾਈ ਸਾਹਿਬ, ਕੋਈ ਸੰਤ, ਕੋਈ ਮਹਾਤਮਾ, ਇਹੀ ਕਹਾਂਗੇ? ਜਥੇਦਾਰ ਹੋਊਗਾ ਇਹ ਜਿਹੜਾ ਦਸਾਂ 'ਤੇ ਕਰਦਾ, ਉਹਦੇ ਕੀ ਹੈ ਨਿਹੰਗ ਸਿੰਘ ਹੁਣ? ਠੀਕ ਹੈ ਵੀ ਗੁਰੂ ਸ਼ਬਦ ਨਹੀਂ ਮੰਨਦੇ, ਮਗਰ ਉਹ ਜਥੇਦਾਰ ਨੂੰ ਗੁਰੂ ਤੋਂ ਘੱਟ ਨਹੀਂ ਮੰਨਦੇ। ਜੋ ਆਦਮ ਗੁਰੂ ਦਾ ਕਰੀ ਨਾ ਉਸ ਦੇ ਵਿੱਚ ਜਿੱਥੇ ਨੂੰ ਕਹਿਣ ਉੱਥੇ ਖੜਨਗੇ, ਜਿੱਥੇ ਜਾਣਗੇ। ਬ੍ਰਹਮਚਾਰੀ ਨੇ ਹੁਣ ਤੱਕ ਅਜੇ ਸ਼ਾਦੀ ਵਾਲੇ ਨੂੰ ਆਪਣੇ ਜਥੇ 'ਚ ਨਹੀਂ ਰਲਣ ਦਿੰਦੇ, ਮਗਰ ਇਹ ਉਹਨਾਂ ਦਾ ਪਰਨ ਹੈ ਵੀ ਬ੍ਰਹਮਚਾਰੀ ਨੇ, ਹਰ ਦੌਰਾ ਕਰਦੇ ਰਹਿਣਾ ਇੱਕ ਥਾਂ ਬੈਠਣਾ ਨਹੀਂ। ਮਗਰ ਉਹ ਜਥੇਦਾਰ ਜਿਹੜਾ ਚਲਿਆ ਗਿਆ ਉਹਦੇ ਮਗਰੋਂ ਹੋਰ ਥਾਪਦੇ ਨੇ ਉਸਦੇ ਥਾਂ। ਜਥੇਬੰਦੀ ਬਿਨਾਂ ਕੋਈ ਚੀਜ਼ ਚੱਲਦੀ ਨਹੀਂ ਹੁੰਦੀ। ਉਹਨੂੰ ਤੁਸੀਂ ਜਥੇਬੰਦੀ ਕਹਿ ਲਓ, ਉਹਨੂੰ ਸੰਤ ਕਹਿ ਲਓ, ਉਸ ਨੂੰ ਕੋਈ ਲੀਡਰ ਕਹਿ ਲਓ, ਅਤੇ ਇਹ ਵਿਹਾਰ ਨਹੀਂ ਚੱਲਣੇ ਉਸ ਬਿਨਾਂ। ਜਥੇਦਾਰ ਕਹਿ ਲਿਆ, ਭਾਈ ਸਾਹਿਬ ਕਹਿ ਲਿਆ, ਭਾਈ ਸਾਹਿਬ ਤਾਂ ਗੁਰਮਤ ਦੇ ਵਿੱਚ ਸ਼ਬਦ ਸਾਰਿਆਂ ਨਾਲੋਂ ਸਤਿਕਾਰਯੋਗ ਹੈ, ਇਹ ਸੰਤ ਨੂੰ ਕੋਈ ਘੱਟ ਨਹੀਂ। ਇਸ ਲਈ ਆਪਣੇ 'ਤੇ ਹੈ ਵੀ ਅਸੀਂ ਸੰਥਿਆ ਪਕਾਉਣ ਸਿੱਖੀ ਆਪਣਾ ਜੀਵਨ ਬਣਾਉਣ ਦੀ। ਠੀਕ ਹੈ, ਬਾਬਾ ਜੀ ਨੇ ਕਿਹਾ ਲੰਕਾ ਕਰ ਸੋਨੇ ਕਾ ਪਿਆ, ਮੂਰਖ ਰਾਵਣ ਕੀ ਲੈ ਗਿਆ। ਇਸ ਨੂੰ ਅਸੀਂ ਆਪਣੀ ਕਮੀ ਨਾਲ ਨਿੰਦਾ ਦੇਖਾਂ ਵੀ ਰਾਵਣ ਬੜਾ ਮਾੜਾ ਸੀ। ਇਹਦਾ ਸਿਧਾਂਤ ਇਹ ਨਹੀਂ ਵੀ ਅਸੀਂ ਰਾਵਣ ਦੀ ਨਿੰਦਾ ਕਰੀਏ, ਨਾ ਸਾਨੂੰ ਪਤਾ ਉਹ ਕਿਹੜੇ ਯੁੱਗ 'ਚ ਹੋਇਆ ਸੀ, ਕਿਹੜੇ ਸਮੇਂ 'ਚ ਹੋਇਆ। ਉਹਦਾ ਸਿਧਾਂਤ ਹੈ ਕਿ ਮਹਾਰਾਜ ਰਾਮ ਚੰਦਰ ਜੀ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਔਰ ਕਰਾਉਣ ਵਾਲੇ 'ਤੇ, ਉਹ ਹੱਕ ਪ੍ਰਸਤੀ 'ਤੇ, ਇੱਕ ਗ੍ਰਹਿ ਦੇ ਸੰਤੋਖੀ 'ਤੇ, ਉਹ ਪਰਾਈ ਇਸਤਰੀ ਖੋਹਣ ਵਾਲਾ ਵੀ ਭਰਾ ਦੀ ਖੋਹੀ, ਰਾਮ ਚੰਦਰ ਜੀ ਦੀ ਖੋਹੀ, ਉਹਨੂੰ ਦੁਰਾਚਾਰੀ ਕਿਹਾ। ਜੇ ਜਗਤ ਮਾਤਾ ਨੂੰ ਰਾਜਾ ਹੋ ਕੇ ਜਗਤ ਮਾਤਾ ਜਾਣ ਕੇ ਮੱਥਾ ਟੇਕਦਾ ਤਾਂ ਉਹ ਰਾਜਾ ਜੋਗੀ ਸੀ। ਉਹਨੇ ਔਰਤ ਭਾਵਨਾ ਤੱਕੀ ਤਾਂ ਬਾਬਾ ਜੀ ਨੇ ਕਿਹਾ ਵੀ ਇਹਨਾਂ ਦੁਰਾਚਾਰੀ ਇਸ ਵਿਸ਼ੇ ਤੋਂ ਸਿੱਖ ਨੇ ਅੰਗ ਨਹੀਂ ਲੈਣਾ, ਵੀ ਪਰਗ੍ਰਹਿ ਕਰੇ ਰਾਵਣ ਵਾਲਾ ਅੰਗ ਛੱਡਣਾ, ਇਹ ਲੈਣ ਹੈ, ਚਾਹੇ ਰਾਮ ਵਾਲੀ ਫੜ ਲੈ ਚਾਹੇ ਰਾਵਣ ਵਾਲੀ ਫੜ ਲੈ। ਰਾਵਣ ਵਾਲੀ ਹੈ ਦੂਸਰੇ ਦੇ ਗ੍ਰਹਿ ਨੂੰ, ਗਰੀਬ ਦੇ ਨੂੰ ਖੋਣਾ ਅਤੇ ਕਿਸੇ ਧੀ ਭੈਣ ਦੀ ਇੱਜ਼ਤ ਦਖਲ ਦੇਣਾ। ਰਾਮ ਚੰਦਰ ਜੀ ਵਾਲਾ ਹੈ ਵੀ ਬਾਲੀ ਨੂੰ ਮਾਰਿਆ, ਉਹਦੇ ਟੱਬਰ ਸੁਗਰੀਵ ਦੇ ਖੋਹੇ ਉਹਨਾਂ ਨੂੰ ਦਵਾ ਕੇ ਉਹਨੂੰ ਵੀ ਰਾਜ ਦਿੱਤਾ, ਆਪ ਨਹੀਂ ਰਾਜ ਕੀਤਾ। ਸਾਡੇ ਹੁਣ ਟਾਈਮ ਦੇ ਨੇਤਾ ਚਾਹੇ ਸਿੱਖਾਂ ਚਾਹੇ ਈਸਾਈ ਹਾਂ ਕੋਈ ਹਾਂ, ਜਿਹੜਾ ਵੀ ਮੂਹਰੇ ਕਿਸੇ ਨੇ ਕੁਰਬਾਨੀ ਕੀਤੀ ਹੈ ਪਿਛਲੇ 20 ਤੋਂ ਲਾ ਕੇ ਸੰਦੇ ਬਰਤਾਨੀਆ ਨਾਲ, ਉਹ ਸਾਰਿਆਂ ਦੀਆਂ ਲੜਾਂ ਸੂਬੇਦਾਰੀਆਂ ਅਤੇ ਔਰ ਵਜ਼ੀਰੀਆਂ 'ਤੇ ਛਿੱਟੀ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਬੰਸਵਾਰ ਕੇ ਕਿਤੇ ਰਾਜ ਦੇ ਉੱਤੇ ਲੜਾਂ ਨਹੀਂ ਛਿੱਟੀਆਂ ਵੀ ਕਿਸੇ ਸਿੱਖ ਨੂੰ ਦਿੱਤਾ ਹੋਵੇ, ਜਾਂ ਆਪ ਉਹਨਾਂ ਨੇ ਕਰਾਉਣ ਵਾਲਿਆਂ ਨੂੰ ਮਤ ਦਿੱਤੀ ਵੀ ਰਾਜ ਕਰੋ ਇੱਛਾ ਵਾਲਾ, ਪਰ ਦੁਨੀਆਂ ਨੂੰ ਰਾਜਾਂ ਵਾਲਾ ਕੰਮ ਕਰਕੇ ਸੁਖੀ ਰੱਖੋ। ਅਸੀਂ ਨਹੀਂ ਕਰਨਾ, ਅਸੀਂ ਤੁਹਾਡੇ ਸਿੱਧਰ ਦੇਖਣੇ ਨੇ ਜੇ ਤੁਸੀਂ ਕਮਜ਼ੋਰ ਹੋ, ਤੁਹਾਡੇ 'ਤੇ ਕਮਾਉਣ ਕੌਣ ਕਰ? ਬ੍ਰਹਮ ਗਿਆਨੀ ਕਮਾਉਣ ਕਰਨ ਵਾਲਾ ਨਾ, ਜੇ ਨੇਤਾ ਬੰਦਿਆਂ ਨੂੰ ਮੂਹਰੇ ਕਰਦੇ ਤਾਂ ਕਦੇ ਹਿੰਦੁਸਤਾਨ ਦੇ ਵਿੱਚ ਇੰਨਾ ਰੌਲਾ ਨਹੀਂ ਪੈਂਦਾ। ਜਿਹੜੇ ਜਿਹੜੇ ਨੇਤਾ ਸੀ ਉਹ ਹੀ ਜਦੋਂ ਮੈਂਬਰ ਬਣ ਕੇ ਅਤੇ ਉਹੀ ਮਨਿਸਟਰ ਬਣ ਕੇ ਬੈਠ ਗਏ, ਤਾਂ ਉਹਨਾਂ ਨੂੰ ਕੌਣ ਸਮਝਾਉਣ ਵਾਲਾ ਸੀ ਵੀ ਤੁਸੀਂ ਗਲਤੀ ਕਰਦੇ? ਉਹ ਤਾਂ ਸਾਰਿਆਂ ਤੋਂ ਬਾਅਦ ਪਿਆਰ ਦੇ ਵੀ ਅਸੀਂ ਸਾਰਿਆਂ ਨੂੰ ਕੁਰਬਾਨੀ ਕਰਨ ਵਾਲੇ। ਹੱਕ ਨਹੀਂ ਹੁੰਦਾ ਵੱਡੇ ਦਾ, ਜਗਤ ਗੁਰੂ ਵੱਡਾ ਸੀ, ਉਹਨੇ ਜਾ ਕੇ ਰਾਜਿਆਂ ਨੂੰ ਹੱਕ ਪ੍ਰਸ਼ਤੀ ਬਣਾਤਾ, ਦੁਰਲੇਦਾਰ ਬਣਾਤਾ, ਰਾਕਸ਼ਾਂ ਨੂੰ ਸੰਤ ਬਣਾਤਾ, ਮਗਰ ਕਿਤੇ ਰਾਜ ਜੋਗ ਕਮਾਉਣ ਵਾਲੇ ਇਸ ਵਿੱਚ ਤੇ ਸਾਰੇ ਯੋਧੇ ਅਤੇ ਸ਼ਸਤਰਧਾਰੀ ਕੋਲੇ। ਮਗਰ ਦਸਮ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਨੇ ਕਿਹਾ ਵੀ ਮਹਾਰਾਜ ਤੁਸੀਂ ਕੋਈ ਆਪਣੀ ਰਿਆਸਤ ਬਣਾ ਲਓ ਜਿੱਥੇ ਪੂਰਾ ਆਨੰਦ ਨਾਲ ਰਾਜ ਕਰੋ। ਕਹਿੰਦੇ ਹੋਏ ਰਿਆਸਤ ਬਣਾ ਲਈ, ਸਾਰੀ ਦੁਨੀਆ ਗੁਰੂ ਨਾਨਕ ਦੀ ਹੈ, ਅਸੀਂ ਰਾਜ ਲੈਣ ਵਾਸਤੇ ਨਹੀਂ ਜੰਗ ਕੀਤਾ, ਅਸੀਂ ਰਾਜਿਆਂ ਨੂੰ ਸਮਝਾਉਣ ਵਾਸਤੇ ਕੀਤਾ ਵੀ ਤੁਸੀਂ ਰਾਜੇ ਹੁੰਦੇ ਆ ਤਾਂ ਦੇਦਾਰ ਬਣੋ, ਅਸੀਂ ਤਾਂ ਰੱਬ ਦੀ ਇਬਾਦਤ ਕਰਨ ਵਾਸਤੇ ਆਏ ਹਾਂ ਦੱਸਣ ਵਾਸਤੇ। ਜੋਗੀਆਂ ਦਾ ਇਹ ਖਿਆਲ ਹੀ ਨਹੀਂ ਹੁੰਦਾ ਵੀ ਅਸੀਂ ਰਾਜ ਕਰਨਾ, ਪਰ ਬਰਕਤਾਂ ਇੰਨੀਆਂ ਲੈਂਦੇ ਗੁਰੂ ਕੋਲੋਂ ਕਿ ਰਾਜਿਆਂ ਨੂੰ ਸਮਤ ਦੇਣ ਵਾਲੇ ਹੁੰਦੇ ਨੇ। ਕੁਰਾਹੇ ਜਾਣ ਵਾਲੇ ਨੂੰ ਵੀ ਆਪਾਂ ਕਿਸੇ ਦੀ ਨਿੰਦਾ ਕਰਨਾ ਸਿੱਖੀਏ, ਜੇ ਗੁਰੂ ਕੀ ਸਿੱਖੀ ਲੈਣੀ ਹੈ ਹਿਰਦੇ ਦੀ ਸ਼ਾਂਤ ਨਹੀਂ, ਮਨ 'ਚ ਸੜੀ ਜਾਵਾਂਗੇ ਵੀ ਸੰਤ ਦੇ ਖਾਮੀ ਅਤੇ ਗੁਣ ਨਹੀਂ ਦੇਖਣੇ ਅਤੇ ਔਗਣ ਦੇਖਣ ਵਾਲੇ ਹੀ ਬਣਦੇ। ਜਿਹੜਾ ਕੋਈ ਕਿਸੇ ਮਿਸ਼ਰਨ ਦੇ ਵਿੱਚ ਕਿਸੇ ਮਜ਼ਬੂਤ ਨੂੰ ਦੇਖਦਾ ਉਹਦਾ ਹੀ ਉਹ ਵਿਦਿਆਰਥੀ ਹੋ ਜਾਂਦਾ, ਸੈਕੜ ਉਸੇ ਚੀਜ਼ ਨੰਬਰ ਮਿਲਣੇ ਨੂੰ। ਵੀ ਅਸੀਂ ਨਿੰਦਿਆ ਦਾ ਮਜ਼ਬੂਤ ਨਾ ਲਈਏ, ਅਸੀਂ ਕਿਸੇ ਜੇ ਸਾਨੂੰ ਨਹੀਂ ਸੋਹਣਾ ਲੱਗਦਾ ਤਾਂ ਸੰਗਤ ਛੱਡੋ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਬਣੇ ਰਹੇ ਹੋ, ਤੈਨੂੰ ਇਹੀ ਸੰਗਤ ਤਾਕਤ ਮਿਲ ਜਾਏਗੀ, ਜਿਹੜਾ ਕੁਛ ਗੁਰੂ ਕਹੇਗਾ ਕਰੇਗਾ ਅਤੇ ਤੂੰ ਲੱਖਾਂ ਦੁਨੀਆਂ ਭਰੋਸਾ ਲੈਣੀ। ਸਾਡੇ ਮੇਰਾ ਵਿਚਾਰ ਹੈ, ਮੈਨੂੰ ਅਜੇ ਨਹੀਂ ਪਤਾ ਲੱਗਿਆ ਗਰੀਬ ਨੂੰ ਅੱਜ ਦਾ ਕੰਮ ਕੀ ਕਰਨਾ। ਮੈਂ ਇੱਕ ਮਹਾਂਪੁਰਖਾਂ ਦਾ ਹੁਕਮ ਪਾਲਦਾ ਹਾਂ, ਦੋਨੋਂ ਵੇਲੇ ਨਿਤ ਕਰਦਾ, ਨਿਤਨੇਮ ਕਰਦਾ, ਅਤੇ ਇਸ ਵਕਤ ਤਾਂ ਜ਼ਿੰਦਗੀ ਉਹਨਾਂ ਦੇ ਪ੍ਰੈਣ ਹੈ। ਮਗਰ ਸਨ 6 ਸਾਲ ਦਾ ਸੀ ਮੈਂ ਜਦੋਂ ਇਸ ਪਾਸੇ ਗੁਰੂ ਕਹਿਣੇ ਲਾ ਲਿਆ। ਬੜੀ ਬਖਸ਼ਿਸ਼ ਨਾਲ ਉਹ ਲੈ ਜਾਂਦੇ ਨੇ ਇੱਥੇ ਦੇ 6 साल तो 17वें साल दे विच उदों मैं 13 साल दा सी। 18वें साल तो मैं खेती लग गया पिता नाल, 48-48 तक 30 साल खेती करी। आ मजमून से जिहड़ा महापुरखां दे दित्ता ये नक्की खड़े भी 100-100 पाठ जपजी साहब दा लै लैंदे सी। इहदा सवाल है गुरु जपजी साहब दे पाठ दे प्रसन्न नहीं, दुराचारी कर्मों तो हटाने वास्ते श्वासों नूं बेह नहीं लगन दिंदे, जे इधर ही कर देंगे फिर दुराचारी कद करेगा, बोलियां कद पावेगा, सिनेमे च कद जाएगा, जद इहदे जुम्मे पाठ लग्या नक्के छट दा भी करी जांदा है। उस पाठ ने सानू सिक्खी दे रस्ते पा दिता। रब पाठां दा भुखा नहीं, साडे असूल बनाउण दा भुखा है, भी बंदे दे असूल बन जाण नित्तने। ਉਹ ਕਿਸੇ ਮਾਲਾ ਦਾ ਭੁੱਖਾ ਨਹੀਂ, ਮਾਲਾ ਨਾਲ ਆਦਤ ਬਣਾਉਣੀ ਹੈ। ਤੋਤੇ ਵਿੱਚ ਰੱਬ ਨਹੀਂ, ਮਗਰ ਮਹਾਂਪੁਰਖਾਂ ਦਾ ਬਚਨ ਮੰਨ ਕੇ ਗਣਕਾ ਤੋਤੇ ਨਾਲ ਹੀ ਤਰਕੀ, ਵੀ ਬੀਬਾ ਸਾਡੇ ਤੋਤੇ ਨੂੰ ਰਾਮ ਰਾਮ ਪੜ੍ਹਾਈ। ਇੱਕ ਆਹਰ ਦਿੱਤਾ ਵੀ ਉਹਨੂੰ ਮਹਾਂਪੁਰਖਾਂ ਨੇ ਮਾਲਾ ਦਾ ਆਹਰ ਦਿੱਤਾ, ਵਾਸਤਵ ਨਾਲ ਤਲਵਾਰ ਦਿੱਤੀ ਹੈ ਮਹਾਂਪੁਰਖਾਂ ਨੇ, ਤਾਂ ਵਿਚਿੱਤਰ ਸਿੰਘ ਵਰਗਿਆਂ ਨੂੰ ਸੂਰਮਤਾਈ ਦੇ ਵਿੱਚ ਮੁਕਤ ਭੁਗਤ ਦੇ ਗਏ। ਜਿਹੜੀ ਗੁਰੂ ਤਲਵਾਰ ਫੜਾਵੇਗਾ ਉਹਦੀ ਮੁਕਤੀ ਖੜੀ ਹੈ, ਜਿਹੜੀ ਗੁਰੂ ਮਾਲਾ ਫੜਾਵੇਗਾ ਉਹਦੇ 'ਚ ਕਲਿਆਣ ਅਤੇ ਸਿੱਖੀ ਖੜੀ ਹੈ। ਆਪਣੀ ਮਨ ਦੀ ਹੱਠ ਨਾਲ ਮਾਲਾ ਫੇਰੀ ਨਹੀਂ ਕਿਤੇ ਜਾਂਦੀ, ਮਨ ਦੇ ਹੱਠ ਨਾਲ ਤਲਵਾਰ ਫੇਰੀ ਸਾਨੂੰ ਕਸਾਈ ਤਾਂ ਪਾਵਾਂ ਕਹਿ ਦੇਣ, ਭਗਤ ਨਹੀਂ ਕਹਿੰਦਾ। ਜਿਹੜੇ ਮਹਾਂਪੁਰਖਾਂ ਦੀ ਹਜ਼ੂਰੀ 'ਚ ਸਿੱਖਾਂ ਨੇ ਮੈਦਾਨ ਏ ਜੰਗ ਵਿੱਚ ਯੋਧਿਆਂ 'ਤੇ ਇਨਸਾਨਾਂ ਦੇ ਟੁਕੜੇ ਬਣਾ ਦਿੱਤੇ, ਮਗਰ ਉਹਨਾਂ ਨੂੰ ਫਿਰ ਵੀ ਮਹਾਂਬਲੀ ਉਹ ਕਹਿੰਦੇ ਨੇ। ਉਹਨਾਂ ਗੁਰੂਧਰ ਨੇ ਆਪ ਫਰਿਆਦ ਇਹ ਮਿਸਾਲ ਸਿੱਧ ਕਰ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ। ਮੈਂ ਆਪੋ ਕੁਛ ਨਾ ਜਾਣਦਾ, ਮੈਂ ਕਿਹਾ ਸਭ ਕਮਾਏ, ਮੈਂ ਉਹ ਨਿਰਗੁਣ ਨਾਲ ਸੁਰਤੇ ਉਹੀ ਕਰਦੇ ਜਿਹੜਾ ਉਹਨਾਂ ਨੂੰ ਨਿਰਗੁਣ ਅਕਾਲ ਪੁਰਖ ਕਹਿੰਦਾ ਸੀ। ਮੈਂ ਜਿੱਥੇ ਉੱਥੇ ਕਦਮ ਧਰਦਾ ਜਿੱਥੇ ਮੇਰਾ ਨਿਰੰਕਾਰ ਕਹਿੰਦਾ, ਉਹ ਕੰਮ ਕਰਦਾ ਜਿਹੜਾ ਮੇਰਾ ਨਿਰੰਕਾਰ ਕਹਿੰਦਾ। ਉਹਨੇ ਨਿਰੰਕਾਰ ਦੇਖਿਆ ਸੀ, ਗੁਰਸਿੱਖਾਂ ਨੇ ਉਹਨੂੰ ਦੇਖਿਆ ਵੀ ਰੱਬ ਹੈ, ਮਗਰ ਉਹ 'ਤੇ ਵੀ ਆਖਦੇ ਨੇ ਵੀ ਜੇ ਅਸੀਂ ਗੁਰੂ ਕਹਿ ਨੂੰ ਪਰਮੇਸ਼ੁਰ ਕਹਿਤਾ ਫਿਰ ਨਰਕ ਜਾਵਾਂਗੇ, ਅਤੇ ਨਰਕ ਸਰੂਪ ਦਾ ਸਵਾਲ ਹੈ ਕਿ ਗੁਰੂ ਨੂੰ ਪਰਮੇਸ਼ੁਰ ਕਹਿਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ ਨੇ, ਉਹ ਤਾਂ ਕਹਿੰਦਾ ਵੀ ਗੁਰੂ ਨੂੰ ਪਰਮੇਸ਼ੁਰ ਜਾਣ ਕੇ ਪੂਜੋ, ਮਗਰ ਇਸ ਫਿਕਰੇ ਦਾ ਅਰਥ ਕਰਦੇ ਜੋ ਮੈਂ ਮੋਹ ਪੈ ਪਰਮੇਸ਼ੁਰ ਉਚਰਿਆ ਅਤੇ ਸਭ ਨਰਕ ਕੁੰਡਵੇਂ ਪਰ, ਮੈਂ ਹੂੰ ਪਰਮ ਪੁਰਖ ਉਦਾਸਾ ਦੇਖਣ ਆਇਓ ਜਗ ਤਮਾਸਾ, ਜੋ ਮੈਂ ਮੋਹ ਪੈ ਪਰਮੇਸ਼ੁਰ ਉਚਰਿਆ। ਇਹ ਤਾਂ ਸਿੱਖ ਦੀ ਪਰਖ ਹੈ ਵੀ ਸਿੱਖ ਨਰਕ ਸੁਰਗ ਦਾ ਹੀ ਆਸ਼ਕ ਹੈ, ਗੁਰੂ ਨੂੰ ਪਰਮੇਸ਼ੁਰ ਨਹੀਂ ਕਹੋ, ਇਹਨੇ ਕੀ ਦੇਖਿਆ ਫਿਰ ਗੁਰੂ ਦੇ ਪਰਮੇਸ਼ੁਰ ਨੂੰ ਕਿਵੇਂ ਦੇਖਿਆ ਗੁਰੂ ਦੇ ਵਿੱਚ ਹੀ। ਜਦ ਸਾਨੂੰ ਲੜ ਗੁਰੂ ਗ੍ਰੰਥ ਸਾਹਿਬ ਦਾ ਫਰਾ ਗਏ ਨੇ, ਇਹ ਤਾਂ ਕਹਿੰਦਾ ਗੁਰੂ ਗੁਰ ਪਰਮੇਸ਼ੁਰ ਇੱਕ ਹੈ ਸੱਚਾ ਸ਼ਾਹ ਜਗਤ ਮਨਜਾਰਾ, ਇਹ ਭਾਈ ਗੁਰਦਾਸ ਦਾ ਲੇਖ ਹੈ, ਹਜ਼ੂਰ ਦਾ ਹੈ ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰਾ ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਜ਼ ਕਦਾਤਾ, ਸਤਿਗੁਰ ਮੇਰਾ ਪੁਰਖ ਵਧਾਤਾ, ਗੁਰੂ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਸਤਿਗੁਰ ਮੇਰਾ ਸਰਬ ਕਿਰਪਾਲ ਹੈ, ਸਤਿਗੁਰ ਮੇਰਾ ਨਾਰਜੀ ਵੈਲ ਹੈ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਮਨੀ ਸਾਹਿਬ, ਸਤਿਗੁਰ ਮੇਰਾ ਤਾਣ ਤਾਣ, ਸਤਿਗੁਰ ਮੇਰਾ ਘਰ ਦੀ ਵਾਣ, ਸਤਿਗੁਰ ਕਹੋ ਸਤਿਵਰ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਨ ਭਾਵਨਾ ਵਿਆਪੈ, ਜਿਨ ਗੁਰ ਸੇਵਿਆ ਤਿਨ ਦੁੱਖ ਨਾ ਸੰਤਾਪੈ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਵੀ ਅਸੀਂ ਤਾਂ ਗੁਰੂ ਦੇ ਵਿੱਚ ਉਹੀ ਪਰਮ ਬ੍ਰਹਮ ਦੇਖਿਆ ਹੈ, ਅਤੇ ਡੀਂਗਾਂ ਮਾਰਨ ਵਾਲੇ ਤਾਂ ਵਿਦਾਂਤ ਵਾਲੇ ਵੀ ਹੈਗੇ ਵੀ ਸਾਰੇ ਬ੍ਰਹਮ ਹੈ, ਸਾਰੇ ਬ੍ਰਹਮ ਹੈ, ਦੇਖ ਸਕਦਾ ਤਾਂ ਗੁਰੂ ਵਿੱਚ ਦੇਖ ਸਕਦਾ ਗੁਰੂ ਦਾ, ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤ ਲੈ ਲਓ, ਹੋਰ ਆਪਣੀ ਆਪਣੀ ਗੁਰਮਤ ਤਾਂ ਸਾਰਿਆਂ ਕੋਲ ਹੀ ਹੋਣਗੀਆਂ, ਇਹਨਾਂ ਦਾ ਮਤ ਨਹੀਂ ਕਿਸੇ ਦੇ ਛਿੱਦਰ ਦੇਖਣ ਦਾ। ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀਤ ਮਾਰੇ, ਉਸੇ ਦੇ ਜਹਨ ਇਸ ਦਾ ਹੁਕਮ ਹੈ ਵੀ ਪਿਤਾ ਮਾਤਾ ਪਿਤਾ ਦੀ ਸੇਵਾ ਕਰਨ ਵਾਲੇ ਨੂੰ ਵੀ ਮਸ਼ਹੂਰ ਕਰ ਗਏ ਵੀ ਸਰਵਣ ਨੇ ਮਾਤਾ ਪਿਤਾ ਦੀ ਸੇਵਾ ਕੀਤੀ, ਜੱਗ ਪੂਜਦਾ। ਹੁਣ ਤੱਕ ਉਹਨਾਂ ਦਾ ਨਾਮ ਸਿੱਧ ਹੈ, ਮਾਤਾ ਪਿਤਾ ਦੀ ਸੇਵਾ ਕਰਨ ਨਾਲ ਪਰਮੇਸ਼ਰ ਮਿਲ ਜਾਂਦਾ, ਮਾਤਾ ਪਿਤਾ ਦੀ ਸੇਵਾ ਤੋਂ ਸਿੱਖੀ ਤੁਰਦੀ ਹੈ, ਇਹਦੀ ਸੇਵਾ ਪਿਛਲਾ ਕਰਮ ਬਣ ਜਾਏਗਾ, ਮਹਾਂਪੁਰਖ 'ਤੇ ਭਰੋਸਾ ਲਿਆਊ, ਬ੍ਰਹਮ ਗਿਆਨੀ ਦੀ ਸੰਗਤ ਹੋ ਜਾਏਗੀ। ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਬ੍ਰਹਮ ਗਿਆਨੀ ਪਰਮੇਸ਼ੁਰ ਨੂੰ ਬਣਾਉਣ ਵਾਲਾ ਹੁੰਦਾ, ਉਹ ਫਿਰ ਕੌਣ ਹੋਊਗਾ ਬ੍ਰਹਮ ਗਿਆਨੀ ਜਿਹੜਾ ਆਪ ਪਰਮੇਸ਼ੁਰ ਹੈ। ਇਸ ਤੋਂ ਕਿਸੇ ਦਾ ਛਿੱਤਰ ਨਾ ਦੇਖੀਏ, ਇਹ ਦੋ ਪਹਿਲੂ ਹਨ ਵਿਦਿਆ ਪੜ੍ਹਨ ਦੇ, ਗ੍ਰੰਥ ਉਹਨੇ ਵੀ ਦੇਖਿਆ, ਗ੍ਰੰਥ ਉਹਨੇ ਵੀ ਦੇਖਿਆ, ਉਹਨੇ ਦੇਖਿਆ ਆਪਣੇ ਗੁਰੂ ਦੀ ਉਪਮਾ ਅਤੇ ਨਿੰਦਾ ਕਿਸੇ ਦੀ। ਜਿੱਥੇ ਗੁਰੂ ਦੀ ਉਪਮਾ ਉੱਥੇ ਜਿੰਨੀ ਕਰਨੀ ਹੈ, ਸਾਡਾ ਸਮਾਂ ਪਾਸ ਹੀ ਗੁਰੂ ਗੁਰੂ ਜਪਦਾ ਨਾ ਹੋਵੇ, ਆਪਣੇ ਭਲੇ ਲਈ ਕਰਦੇ ਹਾਂ ਅਸੀਂ, ਪ੍ਰਚਾਰਕ ਨਹੀਂ ਵੀ ਕਿਸੇ ਨੂੰ ਦੱਸਣਾ, ਕਿੰਨੀਆਂ ਹੀ ਉੱਤਮ ਸਖੀਆਂ ਮਿਲ ਜਾਣ ਗੁਰੂ ਕਾ ਦਰਬਾਰ ਸਾਰਿਆਂ ਨੂੰ ਹੀ। ਜੇ ਇੱਕ ਨੇ ਲਾਈਟ ਲਾ ਲਈ ਆਪਣੇ ਪੜ੍ਹਨ ਵਾਸਤੇ, ਉੱਥੇ 10 ਵਿਦਿਆਰਥੀ ਹੋਰ ਪੜ੍ਹੀ ਜਾਂਦੇ, ਉਹਨਾਂ ਨੂੰ ਕੋਈ ਦੁੱਖ ਹੈ? ਉਹ ਇੱਕ ਨੂੰ ਵੀ ਲਾ ਲੈਣ ਜਗਦੀ ਦੀ ਤਾਂ ਸਾਨੂੰ ਵੀ ਜਗਦੀ ਹੈ, ਜਿਹੜਾ ਇੱਕ ਨਿਤਨੇਮ ਕਰਦੇ ਉੱਥੇ ਭਾਵੇਂ 1000 ਆ ਜਾਏ, ਜੇ ਨਾ ਆਵੇ ਤਾਂ ਫਿਰ ਇਹੋ ਜਿਹੇ ਰਾਗੀ ਨਹੀਂ ਅਸੀਂ, ਵੀ ਜਿਹੜਾ ਕੋਈ ਸੁਣਨੇ ਨਹੀਂ ਆਇਆ ਤਾਂ ਕਿਹਨੂੰ ਸੁਣਿਆ, ਸਾਡਾ ਖਸਮ ਸੁਣਦਾ। ਸੰਥਿਆ ਉਸਤਾਦ ਨੂੰ ਸੁਣਾਈ ਨਹੀਂ ਹੁੰਦੀ ਹੈ, ਸਿੱਖੀ ਦੀ ਸੰਥਿਆ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਉਂਦਾ ਇਹ ਕਥਾ, ਬੰਦਿਆਂ ਨੂੰ ਸੁਣਾਉਣ ਦੀ ਇਹਨਾਂ ਦੀ ਗਰਜ ਹਟੀ ਹੋਈ ਹੈ। ਉੱਤਮ ਸਖੀਆਂ ਸਾਰੀਆਂ ਸੁਣੀ ਜਾਣ, ਕੋਈ ਬੰਦਿਸ਼ ਹੈ? ਸਾਰੇ ਗੁਣ ਗਾਉਣ ਆਏ ਆ, ਮਗਰ ਸੁਣਾਉਣੀ ਤਾਂ ਸਤਿਗੁਰੂ ਨੂੰ ਹੈ ਵੀ ਖਾਮੀਆਂ ਕੱਢਣ ਵਾਸਤੇ, ਅਸੀਂ ਰੋਜ਼ ਸੰਥਿਆ ਪਕਾਉਣੀ ਤੇਰੀ ਬਾਣੀ ਵਾਸਤੇ। ਸਤਿਗੁਰੂ ਨੂੰ ਸੁਣਾਉਣਾ, ਮਹਾਂਪੁਰਖਾਂ ਦਾ ਗਿਆਨ ਹੋਇਆ ਵੀ ਅਸੀਂ ਸੁਣਾਂਗੇ, ਤੁਸੀਂ ਮੁਖਾਤਮ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਸੁਣਾਓ ਇਹਨਾਂ ਨੂੰ ਕਰਕੇ, ਫਿਰ ਇਹ ਵੀ ਤਾਂ ਸਿਖਿਆਤ ਵਿੱਚ ਇਹਨੂੰ ਵੀ ਬੁਸ ਪਰਸੀ ਕਹਿ ਦੇਣਗੇ, ਅਤੇ ਇਸ ਤੋਂ ਵੀ ਸੰਜਮ ਕਰਦੇ ਨੇ ਇਹ ਜੀ ਪੱਕੀ ਸਿੱਖੀ ਵਾਲੇ ਨੂੰ ਵੀ ਤੁਸੀਂ ਉਹਨਾਂ ਕਹੋ ਗੁਰੂ ਕਿਆ ਪ੍ਰਸ਼ਾਦ ਛਕੋ, ਇਹ ਛਕਣ ਵਾਲੇ ਨਹੀਂ ਹਨ, ਸਾਨੂੰ ਗੁਰੂ ਇਹੋ ਜਿਹੇ ਵੇਲੇ ਨੇ ਕੁਛ ਖਾਂਦੇ ਹੀ ਨਹੀਂ, ਜਿਹੜਾ ਗੁਰੂ ਨਹੀਂ ਇਹ ਦੱਸ ਦਿੰਦਾ ਜੇ ਛਕਦੇ ਹੁੰਦੇ ਤਾਂ ਭਾਈ ਧੰਨੇ ਦਾ ਕਿਵੇਂ ਛਕਦੇ, ਫਿਰ ਰਵਿਦਾਸ ਦਾ ਕਿਵੇਂ ਛਕਦੇ? ਪੱਥਰ ਨਹੀਂ ਖਾਂਦਾ ਹੁੰਦਾ ਤੇਰੀ ਭਾਵਨਾ ਛਕਦੀ ਹੈ, ਜੇ ਭਾਵਨਾ ਹੀ ਤੇਰੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਛਕਦਾ, ਦੱਸ ਤੇਰੀ ਸੇਵਾ ਕਿੱਥੋਂ? ਜਿਹਨੂੰ ਇਹ ਭਾਵਨਾ ਹੀ ਨਹੀਂ ਹੈ ਵੀ ਇੱਥੇ ਕਿਤੇ ਕਲਰ 'ਚ ਦਾਣੇ ਹੋਣੇ ਨੇ, ਇਹਦਾ ਪੱਥਰ ਜਿਹੇ ਪਏ ਨੇ, ਹਾਲੀ ਨਹੀਂ ਖੜਾ ਕੀਤਾ ਕਿ ਸਾਨੂੰ ਮਿਲਕੀ ਜਾਓ। ਜਿਹਨੇ ਹਲ ਖੜਾ ਕੀਤਾ ਭਾਵੇਂ ਫਰੂ ਮੰਡ ਪਿਆ ਹੋਵੇ, ਉਹ ਉੱਪਰ ਹਾੜ ਵਾਹ ਕੇ ਉਹਦੇ 'ਚ ਬਰੂ ਦੇ ਵਿੱਚ ਵੀ ਮੱਕੀ ਕਰ ਲਵੇਗਾ। ਜਿਹੜਾ ਕਿਸਾਨ ਹੈ, ਜਿਹੜਾ ਕਿਸਾਨ ਹੈ, ਉਹ ਸਤਿਗੁਰੂ ਦੀ ਭਾਵਨਾ ਨਾਲ ਇਹਦੇ 'ਚੋਂ ਆਪਣੀ ਭਗਤੀ ਕੱਢ ਲਵੇਗਾ। ਕਿਸੇ ਨੇ ਕਿਹਾ ਵੀ ਗੁਰੂ ਛਕਦਾ ਹੀ ਨਹੀਂ, ਗੁਰੂ ਨੂੰ ਗਰਮੀ ਨਹੀਂ ਲੱਗਦੀ, ਗੁਰੂ ਨੂੰ ਸੁਖਾਸਨ ਵੀ ਕਰਨਾ, ਫਿਰ ਅਸੀਂ ਜਿੰਨੇ ਬੜੇ ਛੋਟੇ ਮਹਾਂਪੁਰਖ ਹੋਏ ਨੇ ਇੱਥੇ ਲਿਆ ਕੇ ਦੇਖ, ਫਿਰ ਕਸ ਨੂੰ ਨਹੀਂ ਛਕਦਾ ਤਾਂ ਹੈ ਹੀ ਨਹੀਂ। ਇਹ ਬਿਲਕੁਲ ਛਕਦੇ ਦੀ ਭਾਵਨਾ ਚਾਹੀਦੀ, ਗੁਰਸਿੱਖ ਵਾਸਤੇ ਗੁਰੂ ਕੇ ਛਕਦੇ ਨੇ। ਜੇ ਅਰਦਾਸ ਕਰਦੇ ਮਨਜ਼ੂਰ ਕਰੋ, ਤਾਂ ਵੀ ਤਾਂ ਕੋਈ ਹਸਤੀ ਬੈਠੀ ਹੋਊ ਮਨਜ਼ੂਰ ਕਰਨ ਵਾਲੀ, ਜਿਹੜੀ ਮਨਜ਼ੂਰ ਕਰਦੀ ਹੈ ਉਹ ਤੇਰੀ ਭਾਵਨਾ ਛਕ ਵੀ ਲੈਂਦੀ ਹੈ। ਫਿਰ ਤੁਮੈਂ ਸਾਰੇ ਹੀ ਪੂਜਦੇ ਤੇ ਉਸ ਯੁੱਗ ਵਿੱਚ, ਪਰ ਧੰਨੇ ਨੇ ਕਿਸੇ ਸਫਾਈ ਨਾਲ ਕਿਹਾ ਉਹਦੀ ਬਿਰਤਮਾ ਨਹੀਂ ਛਕਦਾ। ਜਿਹੜਾ ਸਫਾਈ ਨਾਲ ਕਹਿੰਦਾ ਉਹਦਾ ਗੁਰੂ ਗ੍ਰੰਥ ਸਾਹਿਬ ਛਕਦੇ ਨੇ, ਉਹ ਛਕਣ ਨਾਲ ਪ੍ਰਸੰਨ ਇੰਨੇ ਹੁੰਦੇ ਨੇ ਕਿ ਤੇ ਲੋਕ ਪ੍ਰਲੋਕ ਸਵਾਰ ਦਿੰਦੇ ਨੇ ਸਿੱਖ ਦੇ। ਇਹ ਨਹੀਂ ਛਕਦਾ ਸਾਰਿਆਂ ਨੂੰ ਦੇਣ ਵਾਲਾ, ਮਗਰ ਤੇਰੀ ਭਾਵਨਾ ਦਾ ਭੁੱਖ ਹੈ, ਭਾਵਨਾ ਜੀ ਵੀ ਜਾ ਪਹੁੰਚੀ ਉਹਨੂੰ ਸਕਾ ਤਬਾਦਲੇ ਵਿੱਚ ਪਦਾਰਥ ਸਾਰੇ ਮਿਲ ਜਾਂਦੇ। ਇਹ ਤਾਂ ਸਾਰੀ ਦੁਨੀਆਂ ਨੂੰ ਦੇਣ ਵਾਲਾ, ਸਿੱਖਣੇ ਤਾਂ ਭੋਜਨ ਨੂੰ ਸਫ਼ਰ ਕਰਨਾ ਮੈਨੂੰ ਰੱਖੇ, ਉੱਥੇ ਪਹੁੰਚ ਦੋ ਭਾਗ ਹੋ ਜਾਣਗੇ, ਭਾਗ ਪ੍ਰਸ਼ਾਦ ਤੈਨੂੰ ਮਿਲੇਗਾ ਕਾਇਆ ਤਾਰੀ ਨੂੰ। ਭਾਵਨਾ ਗੁਰੂ ਕੇ ਦੁਆਰ ਚਲੇ ਜਾਏਗੀ, ਭਾਵਨਾ ਹੀ ਹਜ਼ੂਰ ਨੂੰ ਮਾਨ ਹੈ, ਜਾਂ ਕਿਰੇ ਦੇ ਵਿਸ਼ਵਾਸ ਪਰਵਾਇਆ ਤਤ ਗਿਆਨ ਮਨ ਪੁਲਟਾ। ਭਾਵਨਾ ਵਾਲੇ ਨੂੰ ਬਾਬਾ ਜੀ ਤਤ ਗਿਆਨ ਵਸ ਦਿੰਦੇ, ਗੁਰੂ ਕਾ ਗਿਆਨ ਸ਼ਬਦ ਵਿੱਚ ਹੈ, ਸ਼ਰਧਾ ਵਿੱਚ ਹੈ। ਸ਼ਿਦਰ ਵਾਲੀ ਪੰਕਤੀ ਦੇਖਣ ਦਾ ਆਦਤ ਬਣ ਗਈ ਹੈ, ਕਿਸੇ ਪੂਰਨ ਪੁਰਖ ਦੀ ਸੰਗਤ ਕੀਤੇ ਦੇ ਬਿਨਾਂ ਬਿਲਕੁਲ ਨਾ ਹਟੇਗੀ। ਜਪ ਤਪ ਕੀਤੇ ਵੀ ਉਲਟੇ ਚਲੇ ਜਾਣਗੇ, ਬਹੁਤ ਦੁਨੀਆਂ ਜਪ ਤਪ ਕਰਨ ਵਾਲੀ। ਜਿਹੜਾ ਸ਼ਿਦਰੇ ਦੇਖਦਾ ਵੀ ਸਿੱਖਾਂ ਦੇ ਵਿੱਚ, ਆਹ ਗੱਲ ਬਈ ਤੁਹਾਡੀ ਬੜੀ ਮਾੜੀ ਹੈ। ਇਹ ਕਿਸੇ ਮਹਾਂਪੁਰਖ ਦੀ ਥਿਊਰੀ ਨਾਲ ਕਹਿਣਾ, ਕੋਈ ਆਪਣੀ ਦਲੀਲ ਨਾਲ, 20 ਸਿੱਖ ਮਿਲ ਜਾਓ, 100 ਮਿਲ ਜਾਓ, ਗੁਰੂ ਗ੍ਰੰਥ ਸਾਹਿਬ ਜੀ ਦਲੀਲ ਨਾਲ ਵਿਚਾਰ ਕਰ ਲਓ ਵੀ ਜਿੱਥੇ ਇਹ ਕਹਿੰਦਾ ਕਿਸੇ ਸਾਧੂ ਦੇ ਪੈਣੇ ਨਾ ਲੱਗਿਓ, ਕਿਸੇ ਦੀ ਪੂਜਾ ਨਾ ਕਰਿਓ, ਕਿਸੇ ਦੇ ਤੁਸੀਂ ਅੱਖਰ ਨਾ ਸਿੱਖਿਓ, ਫਿਰ ਬੜੀ ਖੁਸ਼ੀ ਦੀ ਗੱਲ ਹੈ, ਨਾ ਪੁੱਛੋ। ਜੇ ਹਰ ਅੱਖਰ ਕਹਿੰਦਾ ਕਿਸੇ ਸਤਪੁਰਸ਼ ਕੋਲ ਜਾ, ਕਿਸੇ ਵਿਦਵਾਨ ਕੋਲ ਜਾ, ਕਿਸੇ ਬਖਸ਼ੇ ਹੋੜ ਕੇ ਜਾ, ਤੂੰ ਬਖਸ਼ੇ ਨੇ, ਚਲ ਜੇ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਕਹਿੰਦਾ ਹੈ ਤਾਂ ਹੁਣ ਮੰਨਣੀ ਆ ਪੈਦੀ ਹੈ। ਇਹਦੀ ਮੰਨਣ ਤੋਂ ਸੰਕੋਚ ਆ ਤਾਂ ਕਰਨੀ ਵਾਲੇ ਸਾਧੂ ਹੀ ਨਿਕਲ ਜਾਂਦੇ, ਜਿਹੜੀ ਕਾਨੂੰਨ ਦੇ ਵਿੱਚੋਂ ਸਾਧੂ ਨਿਕਲ ਜਾਣ, ਕਰਨੀ ਵਾਲੇ ਨਿਕਲ ਜਾਣ, ਉਹ ਸ਼੍ਰੇਣੀ ਡਿੱਗ ਪੈਂਦੀ ਹੁੰਦੀ ਆ। ਸਾਡੇ ਕੋਲ ਗੱਲਾਂ ਗੱਲਾਂ ਰਹਿ ਜਾਣ, ਕਰਨੀਆਂ ਵਾਲਿਆਂ ਦੇ ਇਤਿਹਾਸ ਬਣੇ ਨੇ, ਉਹਨਾਂ ਨੂੰ ਅਸੀਂ ਸਾਰੇ ਚਮਕਦੇ, ਉਹਨਾਂ ਵੀਰਾਂ ਦੇ ਮਗਰ ਵੀ ਸਿੱਖ ਕੌਮ ਬੜਾ ਤਪੀਸਰ ਬੜਾ ਯੋਧਾ, ਉਹ ਇੱਕ ਇੱਕ ਦੀ ਕਰਨੀ ਨਾਲ ਜਿਹਨਾਂ ਨੇ ਭਾਈ ਦੀਪਸੂ ਵਰਗਿਆਂ ਨੇ ਕਹਿੰਦਿਆਂ ਬਿਨਾਂ ਸਿਰ ਤੋਂ ਲੜਦੇ ਗਏ, ਫਖਰ ਨਾਲ ਕਹਿੰਦੇ ਤੇ ਸਭਾ 'ਚ ਬੈਠ ਕੇ। ਮਰਹਟਿਆਂ ਨੇ ਕਿਹਾ ਵੀ ਸਾਡੇ ਵਰਗਾ ਮਾਰਸ਼ਲ ਕੌਮ ਕੋਈ ਨਹੀਂ, ਪਠਾਨ ਵੀ ਮਾਰਸ਼ਲ ਕਹਾਉਂਦੇ, ਮਗਰ ਅਸੀਂ ਸਾਰਿਆਂ ਨਾਲੋਂ ਇੱਕ ਦੁਨੀਆਂ ਦੇ ਉੱਤੇ ਨਾਵਾਂਦਾਰ ਬੰਦੇ ਹਾਂ। ਜਿਹੜੇ ਸਾਡਾ ਧਰਮ ਹੈ, ਸਾਡਾ ਨੌਂ ਹੀ ਹੈ ਵੀ ਮਰਹਟੇ, ਵੀ ਅਸੀਂ ਮੈਦਾਨੇ ਜੰਗ ਵਿੱਚ ਮਰੇ ਤੋਂ ਬਿਨਾਂ ਪਿੱਠ ਦਿਖਾਲਦੇ। ਇੱਕ ਸਿੱਖ ਦੇ ਬਲੀ ਹੋਣ ਨਾਲ, ਗੁਰੂ ਕੀ ਸ਼ਕਤੀ ਪ੍ਰਾਪਤ ਕਰਨ ਨਾਲ ਸਾਰੇ ਸਿੱਖ ਹੀ ਆਕੜ ਨਾਲ ਕਹਿ ਸਕਦੇ ਹਾਂ ਬੜੇ ਫਖਰ ਨਾਲ। ਇੱਕ ਸਿੱਖ ਨੇ ਉਹਦਾ ਤੋੜ ਕੇ ਜਵਾਬ ਦੇ ਦਿੱਤਾ, ਕਹਿੰਦਾ ਉਹ ਠੀਕ ਹੈ, ਸਾਡਾ ਗੁਰੂ ਕਿਹਾ ਜਾ ਬਲੀ ਆਇਆ, ਉਹਨੇ ਇਹੀ ਜਿਹੀ ਰੂਹ ਨੂੰ ਫੋਕਿਆ ਵੀ ਉਸਨੇ ਪਾਕ ਕਰ ਦਿੱਤੀ ਇਹਦੀ ਰੂਹ, ਕਾਇਆ ਤੋਂ ਉੱਚੀ ਕਰ ਦਿੱਤੀ, ਉਹ ਕਾਇਆ ਨਾਲ ਸੰਬੰਧ ਨਹੀਂ ਰੱਖਦੇ। ਗੁਰਸਿੱਖ ਦੇ ਮੂੰਹੋਂ ਨਿਕਲ ਜਾ ਵੀ ਆਹ ਮੈਂ ਕੰਮ ਕਰਨਾ, ਉਹ ਕਾਇਆ ਵੀ ਜਾਂਦੀ ਰਹੀ, ਉਹ ਕਾਇਆ ਤੋਂ ਬਿਨਾਂ ਵੀ ਲੜਦਾ ਰਹਿੰਦਾ ਗੁਰੂ ਨਾਨਕ ਦਾ ਸਿੱਖ। ਤੁਸੀਂ ਸਿਰ ਤੋਂ ਹੀ ਲੜਦੇ ਹੋ, ਸਾਡੇ ਭਾਈ ਦੀਪ ਸਿੰਘ ਹੋਣੀ ਸਿਰ ਤੋਂ ਵੀ ਬਿਨਾਂ ਲੜੇ ਵੀ ਮੈਂ ਕਿਹਾ ਸੀ ਸਰੋਵਰ ਦੀਆਂ ਪੌੜੀਆਂ 'ਚ ਸਿਰ ਦੇ ਕੇ ਉੱਥੇ ਦੀ ਦੁਰਾਚਾਰੀ ਮੈਂ ਤੈਨੂੰ ਬੰਦ ਕਰਾਂਗਾ, ਮਗਰ 7 ਮੀਲ ਪਿੱਛੇ ਸਿਰ ਲੈ ਗਿਆ। ਸੰਗਤ ਨੇ ਅਰਦਾਸ ਕੀਤੀ ਮਹਾਂਪੁਰਖਾਂ ਦਾ ਗਿਆਨ ਮਿਸ ਹੋ ਗਿਆ, ਅਜੇ ਤਾਂ 7 ਮੀਲ ਪਿਆ, ਤੁਸੀਂ ਤਾਂ ਇੱਥੇ ਹੀ ਢੇਰੀ ਢਾ ਬੈਠੇ ਹੋ, ਸਿਰ ਤੁਹਾਡਾ ਵਚਨ ਸੀ ਵੀ ਸਰੋਵਰ ਦੀਆਂ ਪੌੜੀਆਂ 'ਚ ਦੇਵਾਂਗੇ। 7 ਮੀਲ ਜੰਗ ਬਿਨਾਂ ਸਿਰ ਤੋਂ ਜੰਗ ਕਰਦੇ ਗਏ। ਉੱਥੇ ਨੀਤੀ ਵਾਲਿਆਂ ਦਾ ਸੁਭਾਅ ਹੁੰਦਾ ਹੈ, ਹਰ ਪਾਸੇ ਸੋਚਦੇ ਰਹਿੰਦੇ, ਵੈਰਾਂ ਨਾਲ ਸੋਚ ਲਿਆ ਵੀ ਇਹ ਸੁਣਦੇ ਸੀ ਵੀ ਯੋਧਾ ਕੋਈ ਬੰਦਗੀ ਕਰਨ ਵਾਲਾ ਵੀ ਹੈ ਅਤੇ ਤਲਵਾਰ ਦਾ ਵੀ ਤਾਂ ਨਹੀਂ ਹੈ, ਮਗਰ ਇਹ ਬੰਦਗੀ ਕਰਨ ਵਾਲੇ ਸਿਰਕ ਦੇ ਬੜੇ ਪਾਬੰਦ ਹੁੰਦੇ ਨੇ। ਇਹਨਾਂ ਨੇ ਨਿਰੇ ਹਾਥੇ ਦੇ ਵਾਰ ਨਹੀਂ ਕਰਨਾ, ਬੀਬੀਆਂ ਦੇ ਵਾਰ ਨਹੀਂ ਕਰਨਾ। ਇਹ ਨੀਤੀ ਨਾਲ ਸੋਚ ਕੇ ਉਹਨਾਂ ਨੇ ਬੀਬੀਆਂ ਦਾ ਜਾਮਾ ਮੂਹਰੇ ਭੇਜ ਦਿੱਤਾ ਜਥਾ ਬਣਾ ਕੇ। ਜਿੱਥੇ ਬੀਬੀਆਂ ਦਾ ਜਾਮਾ ਮੂਹਰੇ ਆ ਗਿਆ, ਉੱਥੇ ਹੱਥ ਦੇ ਬਾਹੂ ਵੱਲ ਨਾ ਵਗਾ ਕੇ ਸਰੋਵਰ ਦੀਆਂ ਪੌੜੀਆਂ ਸਿਰ ਮਾਰਿਆ, ਤੜ ਉੱਥੇ ਹੈ। ਪੰਚਾਰ ਪ੍ਰਲਾਂਗਾਂ ਦਾ ਫਰਕ ਹੈ ਦੋਹਾਂ ਗੁਰਦੁਆਰਿਆਂ ਦਾ, ਜਿੱਥੇ ਕਾਇਆ ਪਈ ਆ ਉੱਥੇ ਬਣਿਆ ਹੋਇਆ, ਉੱਥੋਂ ਬੀਬੀਆਂ ਦੇ ਵਾਰ ਨਹੀਂ ਕੀਤਾ, ਮਗਰ ਉੱਥੋਂ ਬਾਂਹ ਦੇ ਪੁਜਾਂ ਦੇ ਵੱਲ ਨਾਲ ਵਗਾ ਕੇ ਮਾਰਿਆ। ਸਰੋਵਰ ਦੱਖਣ ਦਿਸ਼ਾ ਦੇ ਵਿੱਚ ਉੱਥੇ ਗੁਰਦੁਆਰਾ ਬਣਿਆ ਹੋਇਆ ਪੌੜੀਆਂ ਦੇ ਵਿੱਚ। ਇਹ ਅਸੀਂ ਇੱਕ ਸਿੱਖ ਦੇ ਬਲੀ ਹੋਣ ਨਾਲ ਸਾਰੇ ਕਹਿ ਸਕਦੇ ਹਾਂ ਵੀ ਤੁਸੀਂ ਤਾਂ ਮਰਨ ਥਾਈ ਸਿੱਧਕ ਰੱਖਦੇ ਹੋ, ਵੀ ਸਾਡਾ ਨਾਮ ਮਰ ਹਟੇ ਆ, ਵੀ ਅਸੀਂ ਜਦ ਹਟਦੇ ਹਾਂ ਜਦ ਮਰ ਜਾਂਦੇ ਹਾਂ। ਗੁਰਸਿੱਖ ਆਪਣਾ ਬਿਆਨ ਪਾਲਦਾ, ਉਹ ਸਿਰ ਤੋਂ ਬਿਨਾਂ ਵੀ ਨਹੀਂ ਹਟਦਾ। ਐਡਾ ਗੁਰੂ ਨਾਨਕ ਦੇਵ ਨੇ ਬਲੀ ਕਾਇਆਂ ਦੇ ਵਿੱਚ ਰਹਿ ਕੇ ਵੀ ਹਿਰਦਾ ਸੂਤ ਕਰਦੇ, ਕਾਇਆਂ ਨਾਲ ਸੰਬੰਧ ਹੀ ਨਹੀਂ ਰੱਖਦਾ, ਇਹ ਹਜ਼ੂਰ ਦੇ ਹੁਕਮ ਨਾਲ ਹੀ ਰੱਖਦਾ। ਇਹਦੇ ਵਿੱਚ ਇੰਨਾ ਬਰਕਤ ਹੈ ਵੀ ਚੰਦਨ ਮੈਂ ਸੂਰਜ ਨਾਸ ਹੋ ਜਾਣ, ਮਹਾਤਮਾ ਦਾ ਬਚਨ ਪੂਰਾ ਹੁੰਦਾ ਹੈ ਉੱਥੇ। ਭਾਈ ਦੀਪ ਸਿੰਘ ਨੇ ਕਰਕੇ ਦਿਖਾ ਦਿੱਤਾ ਵੀ ਜੇ ਸਾਧੂ ਸ਼ਬਦ ਉਹਨਾਂ ਦਾ ਸੀ, ਭਾਈ ਸਾਹਿਬ ਸੀ, ਤਾਂ ਉਹਨਾਂ ਨੇ ਸਿਰ ਤੋਂ ਬਿਨਾਂ ਆਪਣਾ ਬਚਨ ਪੂਰਾ ਕੀਤਾ। ਜਿਹੜਾ ਅਰਦਾਸ ਕਰਕੇ ਤੁਰਿਆ ਸੀ, ਮੈਂ ਆਪਣਾ ਸਿਰ ਦੀ ਭੇਟ ਦੇ ਕੇ ਗੁਰੂ ਸ੍ਰੀ ਅੰਮ੍ਰਿਤਸਰ ਜੀ ਦੀ ਦੁਰਾਚਾਰੀ ਕਰਮ ਦੂਰ ਕਰਾਂਗਾ, ਉੱਥੇ ਨਿਤਨੇਮ ਗੁਰੂ ਅਮਰਦਾਸ ਜੀ ਦਾ ਤੋਰਿਆ ਉਵੇਂ, ਉਹਨਾਂ ਦਾ ਤੋਰਿਆ ਹੋਇਆ ਹੁਣ ਤਾਂ ਉਵੇਂ ਤੁਰਿਆ ਹੁੰਦਾ। ਪਦਾਰਥ ਦੀ ਗੁਰੂ ਕੇ ਸ਼ਬਦ ਦੀ ਭੇਟਾ ਆਪਣੀ ਜ਼ਮੀਰ ਹੈ, ਪੂਜ ਸਤਿਗੁਰ ਹੋਵੇ ਮਨਵਾ। ਜੇ ਸਤਿਗੁਰ ਦੀ ਪੂਜਾ ਕਰਨੀ ਆਪਣਾ ਮਨ ਰੱਖ ਮੂਹਰੇ, ਸਾਈਂ ਪ੍ਰਸੰਨ ਹੁੰਦਾ, ਪ੍ਰਸੰਨ ਹੁੰਦਾ ਆਪਣਾ ਹਿਰਦਾ ਸੁਣਦਾ ਜ਼ਮੀਰ ਰੱਖਣ 'ਤੇ। ਪੂਜ ਸਤਿਗੁਰ ਹੋਵੇ ਮਨਵਾ, ਗੁਰੂ ਗ੍ਰੰਥ ਸਾਹਿਬ ਜੀ ਦਾਵੇ ਤੂੰ ਆਪਣਾ ਆਪਣਾ ਇਸ ਅਹੁਤੀ ਦੇ ਉੱਤੇ ਤਾਂ ਆਪਣਾ ਮਨ ਦੀ ਅਹੁਤੀ ਪਾਉਣੀ ਪਵੇਗੀ। ਮਨ ਦਿੱਤੇ ਤਾਂ ਮਨ ਸ਼ੁੱਧ ਹੋਵੇਗਾ, ਪਦਾਰਥ ਨਾਲ ਪਦਾਰਥ ਸ਼ੁੱਧ ਹੋ ਜਾਏਗਾ, ਪਦਾਰਥ ਉਹਦਾ ਸਫਲ ਹੋ ਜਾਏਗਾ। ਜੇ ਮਨ ਦੇਣਾ ਉਹਦੇ ਨਾਲ ਸਿੱਖੀ ਮਿਲ, ਫਿਰ ਸਤਿਗੁਰੂ ਆਪਣਾ ਆਉਣਾ ਥਾਂ ਪਾਵੇਗਾ, ਇਹ ਆਸ਼ੀਰਵਾਦ ਦੇਵੇਗਾ ਲੋਕ।
ਜਿਉਂ ਬਣਾਵੇ ਤਿਉਂ ਬੋਲਣਾ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਦ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਿਵਾਜੀ ਸਾਧ ਸੰਗਤ, ਵਾਹਿਗੁਰੂ ਰੂਪ ਸਾਧ ਸਿੰਘ ਜੀਓ। ਗੁਰੂ ਕਾ ਹੁਕਮ, ਗੁਰ ਸਿੱਖ ਸਖੀਆਂ ਦੀ ਵਿਚਾਰ, ਹਜ਼ੂਰ ਦੀ ਆਸ਼ੀਰਵਾਦ, ਬਖਸ਼ਿਸ਼ ਕਹਿ ਸਕਦੇ ਹਾਂ ਜਿਸ ਨੂੰ ਬਖਸ਼ਣਾ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਵਿਹਲੀ ਨਹੀਂ ਹੈ ਸੰਸਾਰ 'ਤੇ ਕੋਈ ਆਇਆ ਹੋਇਆ, ਆਪਣੀ ਆਪਣੀਆਂ ਸਕਾਮਤਾਂ ਵਧਾ ਕੇ, ਗਰਜਾਂ ਵਧਾ ਕੇ, ਉਹਨਾਂ ਦੇ ਬੀਜੀ ਹਨ, ਉਹਨੂੰ ਕਾਇਲ ਕਹਿ ਲਓ, ਉਹਦੇ ਵਸ਼ ਕਹਿ ਲਓ। ਇਹ ਆਪਣੇ ਆਪਣੇ ਇਲਾਕੇ ਦੀ ਜਾਂ ਆਪਣਾ ਸੁਭਾਅ ਦੀ ਬੋਲੀ ਹੈ। ਕੋਈ ਆਪਣੇ ਕੰਮ ਦੇ ਵਿੱਚ ਉਸ ਬਹੁਤ ਉਹਦੇ 'ਚ ਬੀਜੀ ਹੈ, ਕੋਈ ਕਹਿੰਦਾ ਉਹਦੇ 'ਚ ਬਹੁਤਾ ਪਿਆਰ ਹੈ, ਉਹਦਾ ਬਹੁਤਾ ਰੁੱਝਿਆ ਹੋਇਆ। ਆਪਣੀਆਂ ਸਕਾਮਤਾਂ ਕਰਕੇ ਜੀਵ ਦੀ ਉਮਰ ਲੰਘ ਜਾਂਦੀ ਹੈ ਉਸੇ 'ਚ ਹੀ। ਪੰਛੀ, ਮੱਕੜੀ ਦੂਸਰੇ ਜਾਨਵਰਾਂ ਨੂੰ, ਮੱਖੀਆਂ ਨੂੰ ਫਸਣ ਵਾਸਤੇ ਜਾਲਾ ਬਣਾਉਂਦੀ ਹੈ, ਛਿੱਕੜੋ ਆਪ ਉਸੇ 'ਚ ਫਸ ਜਾਂਦੀ ਹੈ। ਪੰਛੀ ਕਪੋਤ ਬਣਾਇਆ ਮੇਰੀ ਜਿੰਦੜੀਏ, ਇਉਂ ਮਨਮੁਖ ਵਸ ਕਾਲੇ ਰਾਮ। ਮਨਮੁਖ ਆਪਣੀ ਕਿਸੇ ਨੂੰ ਫਸਾਉਣ ਦੀ ਖਾਤਰ ਜਾਲ ਬਣਾਉਂਦਾ ਰਹਿੰਦਾ, ਉਹਦੇ 'ਚ ਛਿੱਕੜਾ ਆਪ ਹੀ ਫਸਦਾ। ਦੁਰਾਚਾਰੀ ਕਰਮ ਆਪਣੀ ਬੁੱਧੀ ਨੂੰ ਮਲੀਨਤਾ ਦਿੰਦੇ ਨੇ। ਸ਼ੁਭ ਆਚਾਰ ਵਾਲੇ ਦਾ ਕੁਛ ਨਹੀਂ ਵਿਗੜਨਾ, ਉਹਨੂੰ ਸ਼ੁਭ ਚਿੰਤਨ ਕਰਨ 'ਤੇ ਉਹਦਾ ਵਿਗੜਦਾ ਨਹੀਂ। ਦੋਸ਼ੀ ਦਾ ਜੇ ਉਪਮਾ ਕਰੀਏ ਤਾਂ ਉਹਦਾ ਕੁਛ ਸਿਮਰਦਾ ਨਹੀਂ। ਆਪਣੀਆਂ ਆਚਾਰਾਂ ਨਾਲ ਸਿਮਰਨਾ ਜਿਹੜਾ ਕੁਛ ਸਿਮਰਨਾ, ਕਿਸੇ ਦੇ ਕਹੇ 'ਤੇ ਕੋਈ ਨੇਕ ਨਹੀਂ ਬਣਦਾ। ਆਪਣੇ ਆਚਾਰ ਬਣਾਉਣ ਵਾਸਤੇ ਹੀ ਇਸ ਸਕੂਲ 'ਚ ਅਸੀਂ ਆਉਂਦੇ ਹਾਂ। ਗੁਰਦੇਵ ਪੂਰਨ ਪੁਰਖ ਹੈ, ਸ਼ੁੱਧ ਹੈ, ਅਵਿਨਾਸ਼ੀ ਹੈ, ਉਹਦੇ ਕੋਲੋਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਜੀਵ ਤੋਂ ਜੀਵ ਨੂੰ ਨਹੀਂ ਹੁੰਦੇ। ਬੋਲਣਾ ਸਾਨੂੰ ਜਵਾਨ ਕਰਤਾਰ ਨੇ, ਇਨਸਾਨ ਨੂੰ ਸਾਰਿਆਂ ਨੇ ਇੱਕੋ ਜਿਹੀ ਦਿੱਤੀ ਹੈ। ਪੈਰ ਦੇ ਗੁੱਠੇ ਤੋਂ ਸਿਰ ਦੀ ਚੋਟੀ ਤੱਕ ਮੂਰਖ ਦਾ ਵੀ ਸਰੀਰ ਉਹੋ ਜਿਹਾ, ਵਿਦਵਾਨ ਦਾ ਵੀ ਉਹੋ ਜਿਹਾ। ਮਗਰ ਉਹਨਾਂ 'ਚ ਗੁਣਾਂ ਦਾ ਫਰਕ ਹੈ, ਵਿਚਲੀ ਵਸਤੂ ਦਾ ਫਰਕ ਹੈ। ਵਿੱਚ ਕਿਸੇ ਦੇ ਦੋਸ਼ ਹਨ, ਕਿਸੇ ਦੇ ਸ਼ੁਭ ਗੁਣ ਹਨ। ਸੰਸਾਰ ਵਿੱਚ ਗੁਣਾਂ ਦੀ ਪੂਜਾ ਹੈ। ਰਾਜ ਦਰਬਾਰ 'ਚ ਜਾਓ, ਗ੍ਰਿਸ਼ਟਾਸ਼ਰਮ ਵਿੱਚ ਜਾਓ, ਕਿਸੇ ਸਭਾ ਮਹਿਫਿਲ ਜਾਓ, ਉੱਥੇ ਦਾ ਗੁਣ ਹੀ ਜਿਹੜਾ ਉਸ ਟਾਈਮ ਨਾਲ ਜਿਸ ਗੁਣ ਦੀ ਪੂਜਾ ਉੱਥੇ ਉਹੀ ਪੂਜਿਆ ਜਾਂਦਾ। ਖੁਸ਼ਬੋ ਹੀ ਸਾਰੇ ਆਪਣੇ ਕਰਮ ਦੀ ਆਉਂਦੀ ਹੈ। ਭਲਵਾਨ ਜੇ ਢਿੱਲਾ ਹੋਵੇ ਕਰਮਾਂ ਦੇ ਵਿੱਚ, ਧੀ ਭੈਣ ਦਾ ਸਾਂਝੀ ਨਾ ਹੋਵੇ, ਉਹਨੂੰ ਬਰਕਤ ਨਹੀਂ ਮਿਲਣੀ। ਉਹ ਜਸ ਹੁੰਦਾ ਉਹਦੀ ਜੀਵਨ ਦਾ ਹੁੰਦਾ। ਜੇ ਜੀਵਨ ਸੁੱਚਾ ਹੋਵੇ ਤਾਂ ਉਸਨੂੰ ਹਾਰੇ ਹੋਏ ਨੂੰ ਵੀ ਚੰਗਾ ਹੀ ਕਹੀ ਜਾਂਦਾ। ਮਲੀਨਤਾ ਦੇ ਦੋ ਹੀ ਅੰਗ ਹਨ, ਦੂਸਰਾ ਚਮੜੇ 'ਤੇ ਡੋਲਣਾ, ਦੂਜੇ ਦੇ ਦਮੜੇ 'ਤੇ ਡਰਾਉਣੀ। ਇਹ ਦੋਨੋਂ ਚੀਜ਼ਾਂ ਇਹਨੂੰ, ਅਥਵਾ ਆਪਣੀ ਵਡਿਆਈ ਕਰਨੀ, ਦੂਜੇ ਦੀ ਛੁਟਿਆਈ ਕਰਨੀ, ਦੋ ਹੀ ਅੰਗ ਆ ਜਾਂਦੇ ਦੋਹਾਂ ਦੇ ਵਿੱਚ। ਦੂਜੇ ਦੀ ਨਿੰਦਾ ਕਰਨੀ ਇਹ ਬੁਰਾ ਕਰਮ ਹੈ, ਚਾਹੇ ਉਹ ਦੋਸ਼ੀ ਹੋਈ ਹੈ। ਤੇਰੇ ਕੋਲ ਕੋਈ ਡਿਊਟੀ ਨਹੀਂ ਹੈ, ਜਿਹੜਾ ਤੂੰ ਸਰਕਾਰੀ ਆਦਮੀ ਨਹੀਂ ਜਿਹੜਾ ਉਸਨੂੰ ਦੋਸ਼ ਤੋਂ ਹਟਾ ਦੇਵੇ। ਤੇਰੇ ਨਾਲ ਤਾਂ ਬਾਅਦ ਵਧੇਗਾ ਉਹਦਾ। ਜੇ ਬਰਾਬਰ ਨਹੀਂ ਕਰਦਾ, ਚੋਰੀ ਕਰਦਾ ਤਾਂ ਚੁਗਲੀ ਹੈ। ਚੁਗਲੀ ਸਾਰਿਆਂ ਆਚਾਰਾਂ ਨੂੰ ਭੈੜੀ ਹੈ। ਜਿੱਥੇ ਉਹ ਭਲੇ ਮਾਨਸ ਦੀ ਕਰਦਾ ਜਾਂ ਚੋਰੀ ਹੀ ਕਰਨੀ ਹੈ ਉੱਥੇ, ਤਾਂ ਫਿਰ ਭਲੇ ਦੀ ਵੀ ਕਰਦਾ ਨਾਲ। ਗੁਰੂ ਕਹਿ ਤਾਂ ਇਸ ਨੂੰ ਕਿਹਾ, ਉਸ ਨਿੰਦਾ ਦੋ ਤਿਆਗੋ, ਖੋਜੋ ਪਦ ਨਿਰਵਾਣਾ, ਚੰਨ ਨਾਨਕ ਖੇਲ ਕਠਿਨ ਹੈ, ਕਿਨੂੰ ਗੁਰਮੁਖ ਜਾਣਾ। ਪਤੀਵਰਤਾ ਧਰਮ ਦੇ ਵਿੱਚ ਬੀਬੀ ਤੱਕੜੀ ਹੋਵੇ ਜੋਗੀ ਹੈ, ਉਹ ਘਰ ਅਤੇ ਪਦਵੀ ਉੱਚੇ ਵਾਲੇ ਹੋਊਗਾ। ਫਰੀਦ ਸਾਹਿਬ ਜੀ ਮਾਤਾ ਦੇ ਉਪਦੇਸ਼ ਨਾਲ ਬੰਦਗੀ ਕਰਨ ਲੱਗੇ ਤੇ ਉਹਨਾਂ ਦੀ ਜ਼ਿਆਦਾ ਕਹਾਣੀ ਇਸ ਰੋਟੀ ਆਉਂਦੀ ਹੈ। ਜਿੱਥੇ ਵੀ ਉਪਦੇਸ਼ ਕੀਤਾ ਉਹਨਾਂ ਨੂੰ, ਜਿਸ ਅਵਸਥਾ ਵਿੱਚ ਵੀ ਮਾਤਾ ਜੀ ਨੇ ਕੀਤਾ।
ਮਾਤਾ ਉਹਦਾ ਨਾਮ, ਜਿਹਦਾ ਪੁੱਤਰ ਇਹੋ ਜਿਹਾ ਹੋਵੇ, ਜਿਸ ਦੇ ਦਰਸ਼ਨ ਕਰਨ ਤੇ ਮੁੜ ਕੇ ਮਾਂ ਦੇ ਤਾਜ ਨਾ ਪੈਣਾ ਪਵੇ, ਜੰਮਣ ਮਰਨ ਚ ਨਾ ਆਉਣਾ ਪਵੇ, ਉਸਦਾ ਨਾਂ ਮਾਤਾ ਹੈ। ਮਾਤਾ ਫਰੀਦ ਸਾਹਿਬ ਜੀ ਗੁੜ ਦੇ ਕੇ ਸਿਖਾਉਣ ਦੀ ਕੁੱਖ ਚ ਆਏ ਨੂੰ ਵੀ ਵਾਹਿਗੁਰੂ ਦੀ ਬੰਦਗੀ ਸਿਰਜਣਹਾਰ ਦੀ ਕਰਕੇ ਪਿਤ੍ਰਤਾ ਧਰਮ ਵਿੱਚ ਪੁਸ਼ਟ ਸਵਾਰ ਸਵਾਰ ਸਿਮਰਨ ਕਰਨ ਵਾਲੀ ਮਾਂ, ਇਹ ਵਾਹਿਗੁਰੂ ਬੱਚਾ ਦੇਣਾ ਤਾਂ ਬੰਦਗੀ ਕਰਨ ਵਾਲਾ ਦੇ, ਗੋਦੀ ਚ ਆਏ ਨੂੰ ਵੀ ਪਾਲਿਆ, ਦੁੱਧ ਚੰਗਾਉਂਦੀ ਨੇ ਵੀ ਵਾਹਿਗੁਰੂ ਦਾ ਸਿਮਰਨ ਸਿਖਾ ਲਿਆ, ਬਾਰਿਸ਼ ਹੋਏ ਤੇ ਬੱਚਾ ਨਮਾਜ਼ ਪੜਿਆ ਕਰਨਾ, ਰੱਬ ਰੱਬ ਕਰੇ ਤੇ ਕੀ ਮਿਲਦਾ ਹੈ। ਇਹਨੂੰ ਕਾਕਾ ਰੱਬ ਗੁੜ ਦਿੰਦਾ ਹੁੰਦਾ, ਨਿਆਣਿਆਂ ਨੂੰ ਮਿੱਠਾ ਸੁਪਹਿਰਾ ਹੁੰਦਾ, ਗੁੜ ਦੀ ਰੋੜੀ ਉਹਦੇ ਮਸਾਲੇ ਹੇਠ ਰੱਖ ਦੇਣੀ, ਉਹਨੇ ਖੇਡਦੇ ਨੇ ਭੱਜ ਕੇ ਆਉਣਾ, ਮੈਨੂੰ ਅੱਜ ਦਾ ਵਿਹੜਾ ਹੋ ਗਿਆ, ਵੀ ਗੁੜ ਦੇਊਗੀ ਮਾਂ, ਮਾਂ ਨਹੀਂ ਸੀ ਵੀ ਰੱਬ ਗੁੜ ਦੇਊਗਾ, ਮਸਾਲੇ ਹੇਠ ਰੱਖ ਦੇਣਾ, ਨਿਵਾਜ ਕਰਕੇ ਮਸਾਲਾ ਚੱਕਣਾ ਤੇ ਗੁੜ ਦੀ ਰੋੜੀ ਲੱਭਣੀ, ਐਸਾ ਮੂੰਹ ਮੁੜਿਆ, ਖੰਡ ਸ਼ੱਕਰ ਮਿਸਰੀ ਸਭ ਦਿੱਤੇ, ਅਖੀਰ ਸਾਰੇ ਤੋਂ ਮੂੰਹ ਮੁੜ ਜਾਂਦਾ ਹੈ, ਮਿੱਠੇ ਤੋਂ ਮੂੰਹ ਮੁੜ ਜਾਂਦਾ ਹੈ। ਪਰ ਇੱਥੇ ਫਰੀਦ ਸਾਹਿਬ ਜੀ ਨੂੰ ਮੁੱਖ ਗੁੜ ਤੋਂ ਹੀ ਸਾਰੇ ਸਿੱਧ ਹੁੰਦੇ ਨੇ, ਪਹਿਲਾ ਮਿਠਾਸ ਪਹਿਲਾ ਗੁੜ ਹੈ। ਇੱਕ ਦਿਨ ਕੰਮ ਗਈ ਕਿਤੇ ਕੰਮ, ਬਿਹਾਰ 'ਚ ਗੁੜ ਧਰਨਾ ਭੁੱਲ ਗਈ, ਰਾਹ 'ਚ ਯਾਦ ਆਇਆ, ਉੱਥੇ ਇੱਕ ਮਨ ਹੋ ਕੇ ਆਪਣੇ ਰੱਬ ਨਾਲ ਜੁੜ ਗਈ, ਪ੍ਰਾਰਥਨਾ ਕੀਤੀ ਮੇਰੇ ਬੱਚੇ ਦੀ ਦ੍ਰਿੜਤਾ ਟੁੱਟ ਜੂ, ਗੁੜ ਧਰਨਾ ਭੁੱਲ ਗਈ, ਉਹਨੇ ਪੜ੍ਹਨੀ ਅਨੁਵਾਦ ਆ ਕੇ ਗੁੜ ਮਿਲਣਾ ਨਹੀਂ, ਉਹਨੇ ਕਹਿਣਾ ਵੀ ਰੱਬ ਨਹੀਂ ਹੈ ਕੋਈ, ਮਾਂ ਹੀ ਧਰਦੀ, ਅੱਜ ਮਾਂ ਘਰ ਨਹੀਂ ਗੁੜਨੀ ਹੈ, ਰਿਵਾਜ਼ ਪਿਆ ਹੋਇਆ ਸੀ ਮਾਂ ਦੇ ਮਗਰ, ਉਹਨੂੰ ਮਸਾਲਾ ਵਿਛਾਇਆ, ਆ ਕੇ ਨਿਵਾਜ਼ ਪੜ੍ਹਨ ਲੱਗ ਗਿਆ, ਜਦ ਮਸਾਲਾ ਚੱਕਿਆ ਉੱਧਰ ਮਾਤਾ ਇੱਕ ਮਨ ਹੋਈ ਜੁੜੀ ਖੜੀ ਹੈ, ਇੱਧਰ ਸਾਫ ਦਿਲ ਦਾ ਇਹਦਾ ਵਿਸ਼ਵਾਸ ਪੱਕਿਆ ਹੋਇਆ ਜੀ, ਮਾਂ ਦੀ ਕੁੱਖ 'ਚ ਵੀ ਪੜਦਾ ਸਿਮਰਨ ਕਰਦਾ ਸੀ, ਗੋਦੀ 'ਚ ਵੀ ਸਿਮਰਨ ਕੀਤਾ, ਖੇਡਦੇ ਨੂੰ ਵੀ ਸਿਮਰਨ ਨਹੀਂ ਸਿਖਾਉਣਾ, ਜਿੰਨਾ ਮਸਾਲਾ ਦੀ ਉਹਨਾਂ ਮੁਰੱਬਾ ਹੀ ਗੁੜਦਾ ਬਣ ਗਿਆ। ਪ੍ਰਸੰਨ ਹੋਇਆ, ਘਰ ਦੇ ਜਿਹੜੇ ਵੀ ਭਾਂਡੇ ਦੇ ਸਾਰੇ ਗੁੜਦੇ ਭਰਤੇ, ਮਾਤਾ ਜੀ ਨੇ ਆ ਕੇ ਪੁੱਛਿਆ ਬੱਚਾ ਨਮਾਜ਼ ਪੜ੍ਹੀ ਸੀ? ਹਾਂ ਮਾਤਾ ਜੀ ਨਮਾਜ਼ ਪੜ੍ਹੀ ਸੀ। ਗੁੜ ਕਹਿੰਦਾ ਮਾਤਾ ਜੀ ਹੁਣ ਨਹੀਂ ਮੰਗਣਾ, ਐਸ਼ੇ ਪਰਵਦਗਾਰ ਮੂਹਰੋਂ ਹੁਣ ਗੁੜ ਮੰਗਣਾ ਨਹੀਂ, ਅੱਗੇ ਮੈਂ ਬੱਚਾ ਮੈਂ ਤਾਂ ਅੱਜ ਤੈਨੂੰ ਹੀ ਕਹਿੰਦੀ ਰਹਿ ਗਈ, ਮੈਨੂੰ ਨਹੀਂ ਪਰਵਦਗਾਰ ਮਿਲਿਆ, ਮੈਨੂੰ ਨਹੀਂ ਐਡਾ ਵਿਸ਼ਵਾਸ, ਆਪਣੇ ਪੀਰ ਦਾ ਦਿਨ ਹੈ ਅੱਜ, ਦੋ ਫਕਰਾਂ ਨੂੰ ਪ੍ਰਸ਼ਾਦਾ ਛਕਾ ਦੀਏ ਰੱਬ ਦੇ ਪਿਆਰਿਆਂ ਨੂੰ, ਪੀਰ ਦਾ ਦਿਨ ਮਨਾਉਣਾ ਗੁਰਪੁਰਬ ਹੈ, ਅਸੀਂ ਗੁਰਪੁਰਬ ਕਹਿ ਦਿੰਦੇ ਵੀ ਜਿੱਥੇ ਖੁਦਾ ਨੇ ਤੈਨੂੰ ਤੇਰੀ ਪਹੁੰਚ ਹੈ, ਇਹਨਾਂ ਗੁੜ ਦਿੱਤਾ ਹੈ, ਇਹਨਾਂ ਦੇ ਮਤ ਵਿੱਚ ਚੌਲਾਂ ਦਾ ਪਲਾਈ ਪ੍ਰਸਿੱਧ ਹੈ, ਵੀ ਸ਼ੇਰ ਚੌਲ ਖੁਦਾ ਤੇ ਮੰਗਣੀ, ਆਪਾਂ ਇਹ ਪਲਾ ਬਣਾ ਕੇ ਫਕੀਰਾਂ ਨੂੰ ਛਕਾਵਾਂਗੇ ਰੱਬ ਦੇ ਪਿਆਰੇ। ਮਾਤਾ ਜੀ ਹੁਣ ਮੰਗਣ ਨੂੰ ਜੀ ਨਹੀਂ ਕਰਦਾ, ਕਹਿੰਦੀ ਠੀਕ ਹੈ, ਮਹਾਂਪੁਰਖਾਂ ਦਾ ਮਨ ਇੰਨਾ ਸੰਤੁਸ਼ਟ ਹੋ ਜਾਂਦਾ, ਮੈਂ ਰੱਬ ਜਿਸ ਨਿਗੇ ਦੋ ਕੇ ਮੇਰੀ ਨਿਵਾਣੀ ਦੀ ਅਰਜ਼ ਕਰਦੀ, ਮੈਂ ਮਾਂ ਤੈਨੂੰ ਤਾਂ ਆਪਣੀ ਸੰਤੁਸ਼ਟਤਾ ਹੋ ਗਈ, ਪਰ ਸਵਾਰਥ ਵਾਸਤੇ ਮਹਾਂਪੁਰਖ ਵੀ ਕਰ ਦਿੰਦੇ ਨੇ ਸਵਾਲ, ਆਪਣੀ ਚਿੰਤਾ ਆਪਣੀ ਸਵਾਲ ਮੁੱਕ ਜਾਂਦਾ ਹੁੰਦਾ, ਪਰ ਕਿਸੇ ਦੇ ਸਵਾਰਥ ਵਾਸਤੇ ਉਹ ਸੰਗਦੇ ਨਹੀਂ, ਮੇਰੀ ਖਾਤਰ ਅਰਜ਼ ਕਰਦੀ, ਮੈਂ ਗੁਰੂ ਕਾ ਦਿਨ ਮਨਾ ਲੂੰਗੀ ਪੀਰ ਦਾ। ਬੇਨਤੀ ਕੀਤੀ ਵੀ ਮਹਾਰਾਜ ਮਾਤਾ ਜੀ ਨੇ ਅਰਜ਼ ਕੀਤੀ ਹੈ, ਸ਼ੇਰ ਕ ਚੌਲ ਦੇ ਦਿਓ, ਉਹਨੇ ਉਹਨੇ ਹੀ ਚੌਲ ਬਣ ਗਏ, ਸਾਰੇ ਘਰ ਦੇ ਘੜੇ ਭਰਨ ਵਾਲੇ। ਕਾਕਾ ਆਪਣਾ ਤਾਂ ਵਾਹਿਗੁਰੂ ਦੀ ਬੰਦਗੀ ਕਰਨਾ ਫਰਜ਼ ਸੀ, ਇੰਨੇ ਚੌਲ ਆਪਾਂ ਕੀ ਕਰਨੇ, ਤੈਨੂੰ ਕਿਹਾ ਤੁਸੀਂ ਸ਼ੇਰ ਕ ਮੰਗੀ, ਉਸ ਜੋ ਕਰਕੇ ਨਾਲੇ ਆਪਣਾ ਗੁਜ਼ਾਰਾ ਹੋ ਜਾਂਦਾ, ਦੋ ਫੱਕਰਾਂ ਨੂੰ ਸਿਖਾ ਦੇ, ਇਹ ਪ੍ਰਵਿਰਤੀ 'ਚ ਕਿੱਥੇ ਪਾਵਾਂਗੇ ਆਪਾਂ, ਕਿੰਨਾ ਕਿੰਨਾ ਅਨੁ ਮੰਗ ਗਿਆ। ਕਹਿੰਦੇ ਮਾਤਾ ਜੀ ਮੈਂ ਆਪ ਜੀ ਨੇ ਸ਼ੇਰ ਕਿਹਾ ਸੀ, ਮੈਂ ਵੀ ਸ਼ੇਰ ਹੀ ਕਿਹਾ, ਪਰ ਮੇਰੇ ਪਰਵਰਗਾਰ ਨੇ ਦਿੱਤਾ ਵੀ ਸ਼ੇਰ ਹੀ ਹੈ, ਮੈਂ ਆਪਾਂ ਛੋਟੇ ਛੋਟੇ ਜੀਵ, ਆਪਣੇ ਸ਼ੇਰ ਵੀ ਛੋਟੇ ਛੋਟੇ, ਰੱਬ ਦੇ ਸ਼ੇਰ ਹੀ ਏਡੇ ਏਡੇ ਨੇ, ਮੈਂ ਤਾਂ ਸ਼ੇਰ ਹੀ ਮੰਗਿਆ ਸੀ, ਉਹਨੇ ਦਿੱਤਾ ਵੀ ਸ਼ੇਰ ਹੀ ਹੈ, ਪਰ ਰੱਬ ਕੁੱਲ ਮਖਲੂਕਾਤ ਨੂੰ ਦੇਣ ਵਾਲੇ ਦੇ ਹੱਥ ਵੀ ਬੜੇ, ਉਹਦੇ ਭਾਂਡੇ ਵੀ ਬੜੇ, ਉਹਦੇ ਸ਼ੇਰ ਵੀ ਬੜੇ, ਉਹਦਾ ਸਭ ਕੁਛ ਬੜਾ ਹੈ, ਦਿੱਤੇ ਨੇ ਪਰ ਉਹਦੇ ਸ਼ੇਰ ਹੀ ਏਡੇ ਏਡੇ ਨੇ।
ਉਹਨਾਂ ਦੇ ਮਨ 'ਚ ਬਲਸ਼ਾ ਨਹੀਂ ਹੁੰਦਾ। ਮਾਤਾ ਦੀ ਪ੍ਰਸੰਨਤਾ ਮੰਗੀ, ਮਾਤਾ ਜੀ ਤੇਰੀ ਸੇਵਾ ਹੁਣ ਮਨਜ਼ੂਰ ਪਈ ਹੈ, ਮੈਂ ਹੁਣ ਸਾਈਂ ਸਾਧਨਾ ਨਾਲ ਬੰਦਗੀ ਕਰਕੇ ਇਕਾਂਤ ਸੇਵੀ ਹੋ ਕੇ ਤਪ ਸਥਾਨ 'ਚ ਜਾ ਕੇ ਮੈਂ ਤਪ ਕਰਾਂ। ਮਾਤਾ ਬੜੀ ਪ੍ਰਸੰਨ ਹੋਈ, ਸਭ ਕਸ਼ ਦੇ ਪਰਹੇਜ਼ ਕੀਤਾ, ਜੰਗਲ ਦੇ ਪੱਤੇ ਸੁੱਤੇ ਸੁਣ ਕੇ ਭਿੱਖ ਦੀ ਨਿਵਰਤੀ ਕਰਦਾ ਰਿਹਾ। ਬਹੁਤ ਦੇਖਿਆ ਕੀਤੀ, 12 ਸਾਲ ਲਗਾਤਾਰ ਬੰਦਗੀ ਕਰਦਾ ਰਿਹਾ। 12 ਸਾਲ ਦੇ ਵਿੱਚ ਬਖਸ਼ਿਸ਼ ਦੀ ਸਰਕਾ ਪੋਤਾਰ, ਪਿਛਲੀ ਰਾਤ ਨਾ ਜਾਗਿਓ, ਜੀਵਦੋ ਮੋਇਓ, ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਰੱਬ ਫਿਰ ਵੀ ਤੈਨੂੰ ਰੋਜ਼ੀ ਦਿੰਦਾ, ਜੇ ਤੂੰ ਉਹਨੂੰ ਵਸਾਰ ਕੇ ਸੁੱਤਾ ਪਿਆ, ਉਹਨੇ ਨਹੀਂ ਤੈਨੂੰ ਵਸਾਰਿਆ। ਉਹ ਤੈਨੂੰ ਸ਼ਵਾਸ ਵੀ ਦਿੰਦਾ, ਸ਼ਵਾਸਾਂ ਦੇ ਪੈਣ ਵਾਸਤੇ ਅੰਨ ਵੀ ਦਿੰਦਾ। ਰੱਬ ਨਹੀਂ ਵਸਾਰਦਾ, ਜੇ ਤੈਂ ਰੱਬ ਵਸਾਰਤਾ ਉਹ ਤੈਨੂੰ ਨਹੀਂ ਵਸਾਰਦਾ। ਤੂੰ ਅੱਛਾ ਨਹੀਂ ਕਰਦਾ ਰੱਬ ਵਸਾਰ ਕੇ ਪਿਆ। ਉੱਠ ਫੁਰ ਜਾ ਉਹਦੇ ਸਾਸੂਏ ਨਾਲ ਰਾਜ ਗੁਜ਼ਾਰ, ਜੋ ਸਿਰ ਸਾਈਨਾ ਨੇ ਵੀ ਉਹਨੂੰ ਲਾਹ ਦੇ, ਕੱਟ ਕੇ ਚੁੱਲ੍ਹੇ 'ਚ ਜਾਲ ਦੇ। ਇਹੋ ਜਿਹੇ ਉਪਦੇਸ਼ ਮਾਤਾ ਦੇ ਫਰੀਦ ਨੂੰ ਆਉਂਦੇ ਨੇ ਉਹਨਾਂ ਦੀ ਬਾਣੀ ਵਿੱਚ, ਹਜ਼ੂਰ ਦੀ ਹਾਜ਼ਰੀ 'ਚ। ਮਗਰ ਇਸ ਅਵਸਥਾ ਦੇ ਪਾਲੇ ਹੋਏ ਤਪ ਕਰਨ ਚਲੇ ਗਏ। ਉਹਨਾਂ ਨੇ ਇੱਥੇ ਵਡਿਆਈ ਦਿੱਤੀ ਹੈ ਵੀ ਗ੍ਰਿਸ਼ਤੇ ਵਿੱਚ ਰਹਿੰਦੀ ਹੋਈ ਬੀਬੀ ਮੁਰਸ਼ਦ ਦਾ ਸ਼ਬਦ ਪਾਲ ਲਵੇ ਤਾਂ ਇਹੋ ਜਿਹੇ ਸਾਧਕਾਂ ਨੂੰ ਠੁਕਰਾ ਗਈਆਂ। ਬੱਚੇ ਬੱਚਿਆਂ ਦੀ ਜਿੱਦ ਨਹੀਂ, ਉਹਨਾਂ ਦੇ ਉਸਤਾਦ ਹੀ ਉਹਨਾਂ ਦੀ ਖੂਬੀ ਨੂੰ ਉੱਡ ਦਰਿਆਉਂਦੇ ਹਨ ਵੀ ਆਹ ਬੱਚਾ ਭਾਈ ਆਪਣੀ ਕਲਾਸ 'ਚੋਂ ਫਸਟ ਹੈ। ਬੱਚੇ ਇਸ ਗੱਲ 'ਤੇ ਸਿਆਣੇ ਹੋ ਕੇ ਫਿਰ ਮਿਹਨਤ ਕਰਨ ਲੱਗਦੇ ਨੇ ਵੀ ਮੈਂ ਵੀ ਫਸਟ ਹਾਂ। ਇਹੀ ਫਰੀਦ ਦਾ ਸਵਾਲ ਸੀ। ਫਰੀਦ ਸਾਹਿਬ ਜੀ ਨੇ ਇਸ ਬੰਦਗੀ ਕਰੀਏ ਵੀ ਸਰੀਰ ਦੀ ਸ਼ੁੱਧ ਨਹੀਂ ਰਹੀ, ਖਾਣ ਪਾਣ ਦੀ ਜਗ੍ਹਾ ਡੰਗਰਾਂ ਦੇ ਵਾਸ਼ਗੁਰੂ, ਜੰਗਲ ਦੇ ਪੱਤੇ, ਹਰੇ ਪੱਤੇ, ਦਰਖਤਾਂ ਦੀ ਸੂਤ ਕੇ ਖਾ, ਇਸ ਨੂੰ ਕਾਠ ਦੀ ਰੋਟੀ ਕਿਹਾ। ਲਿਖਣ ਤਾਂ ਉਹਦੇ ਰੋਟੀ ਹੋਈ ਆਈ ਹੈ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਲਾਵਣ ਦਾਲ ਭਾਜੀ ਨੂੰ ਕਹਿੰਦੇ ਨੇ ਵੀ ਮੇਰੀ ਜਿਹੜੀ ਭੁੱਖ ਲੱਗੀ ਨਹੀਂ ਸਕਣਾ, ਫਿਰ ਕੁਛ ਨਹੀਂ ਪੁੱਛਦਾ, ਪਾਣੀ ਵਾਂਗੂ ਪੀ ਜਾਂਦਾ ਰੁੱਖੀ ਮਿੱਸੀ ਨੂੰ ਹੀ। ਜਦ ਰੱਜਿਆ ਹੁੰਦਾ ਗਿਲ ਨੇੜੇ ਹੋ ਜਾਂਦੀ ਹੈ, ਫਿਰ ਹੀ ਨੱਕ ਚਾੜਦਾ, ਤਰੀ ਵਾਲੀ ਸਬਜ਼ੀ ਨਹੀਂ ਸੋਹਣੀ ਬਣਾਈ, ਖੁਸ਼ ਨਹੀਂ ਸੋਹਣੀ ਬਣਾਈ, ਚਟਣੀ ਨਹੀਂ ਸੋਹਣੀ ਬਣਾਈ। ਜਦ ਭੁੱਖ ਲੱਗੀ ਹੁੰਦੀ ਹੈ ਫਿਰ ਨਹੀਂ ਪੁੱਛਦਾ। ਸੁਗੁਰੂ ਕੇ ਨੇ ਵੀ ਕਿਹਾ ਵੀ ਭਜਨ ਸਾਰੀ ਦੁਨੀਆ ਕਰਦੀ ਹੈ, ਪਰ ਮਹਾਂਪੁਰਖ ਇੰਨੀ ਮਿਹਨਤ ਕਰਦੇ ਨੇ, ਮਿਹਨਤ ਕਰਨ ਨੂੰ ਭੁੱਖ ਲੱਗੀ ਆਉਂਦੀ ਹੈ। ਉਹ ਇੰਨੀ ਸਤਸੰਗ ਦੀ ਸੇਵਾ ਕਰਕੇ ਉੱਚੇ ਗਏ ਨੇ, ਉਹਨਾਂ ਨੂੰ ਨਾਮ ਦੀ ਭੁੱਖ ਲੱਗਿਆ ਜੀ। ਭੁੱਖ ਲੱਗੀ ਤਾਂ ਕਦਰ ਹੈ ਪ੍ਰਸ਼ਾਦ ਦਾ, ਰੱਜੇ ਨੇ ਤਾਂ ਉਹ ਐਵੇਂ ਨੁਕਸ ਬਣੀ ਜਾਊ, ਕਿੰਨਾ ਹੀ ਸੁੰਦਰ ਭੋਜਨ ਬਣਾਇਆ ਹੋਵੇ। ਭੁੱਖੇ ਨੂੰ ਦਿਓ, ਪੁੱਛਦਾ ਨਹੀਂ ਵੀ ਕਿਹਾ ਜੇ। ਨਾਮ ਦੀ ਵੀ ਭੁੱਖ ਲੱਗੀ ਤਾਂ ਸੋਹਣਾ ਲੱਗਦਾ, ਨਹੀਂ ਜਪਦੀ ਤਾਂ ਸਾਰੀ ਦੁਨੀਆ। ਪਰ ਹਜ਼ੂਰ ਨੇ ਕਿਹਾ ਸਾਚੇ ਨਾਮ ਕੀ ਲਾਗਾ ਭੁੱਖ, ਉਤ ਖਾ ਉਤ ਭੁੱਖੇ ਖਾ ਚੱਲੀਆ ਦੁੱਖ। ਨਾਮ ਦੀ ਖੁਰਾਕ ਹੀ ਦੁੱਖ ਹੈ, ਜਿੱਥੇ ਨਾਮ ਦੀ ਭੁੱਖ ਲੱਗਦੀ ਹੈ ਸਾਰਿਆਂ ਰੋਗਾਂ ਨੂੰ ਖਾ ਜਾਂਦੀ ਹੈ। ਨਾਮ ਦੀ ਖੁਰਾਕ ਹੀ ਭੁੱਖ ਹੈ, ਭੁੱਖ ਦੀ ਖੁਰਾਕ ਹੀ ਰੋਗ ਹੈ। ਨਾਮ ਦੀ ਭੁੱਖ ਲੱਗੀ ਸਾਰੇ ਰੋਗਾਂ ਨੂੰ ਖਾਦੀ। ਸਾਚੇ ਨਾਮ ਕੀ ਲਾਗਾ ਭੁੱਖ, ਉਤ ਭੁੱਖੇ ਖਾਏ ਚੱਲੀਏ ਦੁੱਖ। ਜਿਹੜੀ ਜਵੰਦਗੀ ਰੱਬ ਦੀ ਚੋਂ ਨਿਕਲਦੀ ਹੈ ਉੱਥੇ ਕੋਈ ਘਬਰਾ ਨਹੀਂ ਹੈ, ਕੋਈ ਭਲਾ ਕਹੇ ਕੋਈ ਬੁਰਾ ਕਹੇ, ਜਿੱਥੇ ਰੱਬ ਦੀ ਪ੍ਰਾਪਤੀ ਹੈ ਉੱਥੇ ਸਾਰੀਆਂ ਧੀਰਜਾਂ ਫਸਦੀਆਂ। ਮਿਹਨਤ ਤਾਂ ਇਸ਼ਾਰੇ ਹੀ ਕਰਨ ਵਾਲੇ ਹਾਂ, ਜਿਹਦੇ ਘਰ ਦਾਣੇ ਉਹਦੇ ਗਮਲੇ ਵੀ ਸਿਆਣੇ, ਅਤੇ ਹੁਣ ਖੇਤ ਦੀ ਵਾਹੀ ਕਰੇ ਤਾਂ ਜੇ ਨਹੀਂ ਦਾਣੇ ਮਿਲੇ, ਦਾਣੇ ਆਪਣੇ ਸਮੇਂ ਨਾਲ ਮਿਲਣਗੇ। ਅੱਜ ਤਾਂ ਜਿੱਤੀ ਝਾੜ ਕੇ ਖਾ ਖੇਤ 'ਚੋਂ ਨਿਕਲਦਾ ਹਾਲੀ, ਕੁਛ ਨਹੀਂ ਲਿਆਉਣ ਨਹੀਂ ਹੁੰਦਾ, ਸਮੇਂ ਨਾਲ ਬੋਹੜ ਲੱਗ ਜਾਂਦੇ ਨੇ। ਚਿੰਗਲਾਤ ਦੀਆਂ ਬੂਟੀਆਂ ਦੇ ਪੱਤੇ ਖਾ ਕੇ ਸਾਰਦਾ ਰਿਹਾ, ਜਿਹਨੂੰ ਕਾਠ ਦੀ ਰੋਟੀ ਕਿਹਾ। ਰੋਟੀਆਂ ਉੱਥੇ ਕਿੱਥੇ ਦੀਆਂ, ਬਲਕਿ ਉਹਨਾਂ ਨੇ ਤਿਉਂ ਕਿਹਾ ਫਰੀਦ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸੈਣੀ। ਚੋਪੜੀ ਹੈ ਪਾਰਸ ਵਾਲੀਆਂ ਗੱਲਾਂ, ਮੁੱਖ ਵਿੱਚ ਹੋਰ ਹੋਣਾ, ਮੂੰਹ 'ਚ ਹੋਰ ਹੋਣਾ, ਦਿਲ 'ਚ ਹੋਰ ਹੋਣਾ, ਉਹਨੂੰ ਚੋਪੜੀ ਰੋਟੀ ਹੈ, ਉਹੀ ਸਹਿਣਗੇ। ਜਿਹੜੇ ਚੋਪੜੀ ਰੋਟੀ ਅੰਦਰ ਹੋਰ ਰੱਖਦੇ ਨੇ, ਮੂੰਹੋਂ ਹੋਰ ਕਹਿੰਦੇ ਨੇ, ਉਹਨਾਂ ਨੂੰ ਦੁੱਖ ਮਿਲਣੇ ਨੇ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਥੋੜ੍ਹਾ ਨਹੀਂ, 84 ਲੱਖ ਦੇ ਚੱਕਰ 'ਚ ਪਏ ਰਹਿੰਦੇ ਨੇ ਅਗਿਆਨ 'ਚ। ਅਗਿਆਨ ਤੇਰੇ ਹੀ ਉਚਾਰਾਂ 'ਚੋਂ ਪੈਦਾ ਹੁੰਦਾ, ਗਿਆਨ ਵੀ ਤੇਰਾਂ 'ਚੋਂ ਹੀ ਪੈਦਾ ਹੋਣਾ। ਜਦ ਕੋਈ ਬੁਰਾ ਦਿਸਦਾ ਹੀ ਨਹੀਂ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਉਹ ਤਾਂ ਆਪਣੇ ਕੰਮ ਲੱਗਿਆ, ਆਪਣੇ ਮੁਰਸ਼ਿਦ ਦਾ ਹੁਕਮ ਪਾਲਦਾ, ਬੰਦਗੀ 'ਤੇ ਲਾਇਆ ਚਾਹੇ ਸੇਵਾ 'ਤੇ ਲਾਇਆ, ਉਹਨੂੰ ਸੂਝਦੀ ਨਹੀਂ ਦੂਜਾ ਕੁਛ ਕਹੀ ਜੇ। ਵੀ ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਮ ਤੋਂ ਤਨ ਦੀ ਹੈ ਡਰ, ਅਸੀਂ ਤਾਂ ਆਪਣੇ ਖਸੂ ਨੂੰ ਤਨ ਮਨ ਦੇ ਦਿੱਤਾ, ਵੀ ਸਾਨੂੰ ਕਿਸੇ ਦੀ ਉਸਤ ਨਿੰਦਾ ਥਾਈ ਕੀ। ਸੇਵਾਦਾਰ ਸੇਵਾ ਕਰਦਾ, ਉਹਨੂੰ ਸੇਵਾ ਦਾ ਫਲ ਹੋਊ। ਗੁਨਾਹੀ ਦੁੱਖ ਦਿੰਦਾ ਉਹਨੂੰ ਗੁਨਾਹ ਦਾ ਫਲ ਹੋਊ, ਉਹਨੂੰ ਦੇਖਣ ਵਾਲੇ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਨੇ। ਮੈਨੂੰ ਇਹਨਾਂ 'ਚ ਕੀ ਵਾਧਾ ਘੱਟ ਹੈ? ਬ੍ਰਹਮ ਗਿਆਨੀ ਉਹਨੂੰ ਹੀ ਵਾਧਾ ਘੱਟ ਹੁੰਦਾ। ਨਿੰਦਾ ਵਾਲੇ ਨੂੰ ਨਿੰਦਾ ਦਾ ਫਲ ਲੱਗ ਜਾਣਾ, ਖਾਲੀ ਨਹੀਂ ਉੱਥੋਂ ਜਾਣਾ ਕਿਸੇ ਨੇ। ਸੇਵਾ ਵਾਲੇ ਨੂੰ ਸੇਵਾ ਦਾ ਫਲ ਲੱਗ ਜਾਣਾ ਹੈ। ਮਗਰ ਸੇਵਾ ਜਿਹੜਾ ਹੈ, ਜਪ ਤਪ ਕੀਤਾ, ਕੋਈ ਵਾਹਿਗੁਰੂ ਦੀ ਭਗਤੀ ਕੀਤੀ ਆ, ਉਹ ਸੇਵਕ ਨੇ ਲੈ ਜਾਣੀ ਹੈ। ਜਿਹੜਾ ਕੋਈ ਸਰੀਰ ਦੇ ਧਰਮ ਨਾਲ ਗੁਨਾਹ ਹੁੰਦਾ, ਦੋ ਸੇ ਰਨ ਰੋਜ਼ ਕੇ ਲੱਗ ਕੇ ਇਹਦੇ ਨਾਲ ਮੇਲਾ ਹੁੰਦਾ, ਚਿਤਵਣਾ ਵੀ ਨਹੀਂ ਹਟਦੀ ਇਹਦੀ ਵੀ ਕਿਸੇ ਨੂੰ ਮਾੜਾ ਚੰਗਾ ਚਿਤੁਰਦਾ, ਉਹ ਗੁਨਾਹ ਬੰਦਗੀ ਦਾ ਬੰਦਗੀ ਵਾਲਾ ਤੋਂ ਵੀ ਨਹੀਂ ਹਟਦਾ, ਉਹ ਨਿੰਦਕ ਲੈ ਸਕਦਾ, ਹੋਰ ਕੁਛ ਸਾਧਨ ਹੀ ਨਹੀਂ ਉਹਦੇ ਹਟਣ ਦਾ। ਦੋਸ਼ ਜਿਹੜਾ ਸਰੀਰ ਵਿੱਚ ਰਹਿ ਹੀ ਜਾਂਦਾ, ਉਹ ਫਿਰ ਨਿੰਦਕ ਦੀ ਲੈ ਕੇ ਜਾਂਦਾ, ਇਹ ਸ਼ੁੱਧ ਬਰਮ ਰਹਿ ਜਾਂਦਾ। ਸੇਵਾਦਾਰ ਪੁੰਨ ਲੈਂਦੇ, ਪੁੰਨ ਵੀ ਵਾਹਿਗੁਰੂ ਦੇ ਵਿਚਾਲੇ ਅਰਚਣੀ ਹੈ। ਇਹ ਤਾਂ ਮੰਝ ਨਾ ਸੁਭਾਵ ਹੀ, ਵਾਹਿਗੁਰੂ ਦੇ ਮਿਲਣ ਵਾਸਤੇ ਅਨੇਕ ਪ੍ਰਕਾਰ ਦੇ ਪਤੀ ਨੂੰ ਮਿਲਣ ਵਾਸਤੇ ਸ਼ਿੰਗਾਰ ਕਰੇ ਨੇ, ਸ਼ੇਜਾ ਸੁਮਾਰੀ ਹੈ, ਪਰ ਜਿੱਥੇ ਪਤੀ ਦਾ ਮਿਲਾਪ ਹੈ ਉੱਥੇ ਦੋਵਾਂ ਛਾਤੀਆਂ ਦੇ ਵਿਚਾਰੇ ਹਾਰ ਵੀ ਨਹੀਂ ਸੋਹਣਾ ਲੱਗਦਾ, ਭਾਵੇਂ ਮੋਤੀਆਂ ਦਾ ਹਾਰ ਪਾਇਆ ਹੋਇਆ। ਉੱਥੇ ਉਹਨਾਂ ਨੇ ਕਿਹਾ ਵੀ ਸ਼ੇਸ਼ ਵਾਰੀ ਕੰਤ ਕੋ ਕੀ ਆਹ ਬਸ਼ੰਗਾਰ, ਇਹ ਤਾਂ ਮੰਝ ਨਾ ਸਮਾਵੀ ਜੇ ਗਲ ਪਹਿਰਾ ਹਾਰ। ਮਹਾਂਪੁਰਖਾਂ ਦਾ ਇਹ ਵੀ ਲਾਹਾ ਹੁੰਦਾ ਹੈ ਵੀ ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਨ ਤਨ ਦੀ ਉਹ ਹੈ ਟਾਰ, ਜੇ ਨੇਕੀ ਕਰਾਈ ਤਾਂ ਸਤਿਗੁਰੂ ਨੇ, ਬਦੀ ਕਰੀ ਤਾਂ ਮੇਰੀ ਨਿਆਣਪਣੇ ਦੀ ਉਹ ਗੁਰੂ ਬਖਸ਼ਣ ਵਾਲਾ ਹੈ। ਆਪ ਕਿਸੇ ਜ਼ਿੰਮੇਵਾਰ ਨਹੀਂ ਬਣਦੇ, ਹੰਗਤਾ ਨਹੀਂ ਪੈਦਾ ਹੋਣ ਦਿੰਦੇ। ਸ਼ੁਭ ਕੰਮ ਦਾ ਵੀ ਹਾਲ ਹਾਰ ਪਹਿਨਿਆ ਹੋਵੇ ਪਤੀ ਦੇ ਵਿਚਾਲੇ ਪੜਦਾ, ਇਹ ਤਾਂ ਮੰਝ ਨਾ ਸਮਾਵੇ ਜੇ ਕਲ ਪਹਿਰਾ ਹਾਰ। ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰੇ ਨੇ, ਸ਼ੇਜਾ ਸਵਾਰੀ ਹੈ, ਪਰ ਪਤੀ ਦੇ ਮਿਲਾਪ ਵਿੱਚ ਤਾਂ ਹਾਰ ਵੀ ਨਹੀਂ ਵਿਚਾਲੇ ਸੋਹਣਾ ਲੱਗਦਾ। ਇਹ ਤਾਂ ਮੰਝ ਨਾ ਸਮਾਵੇ ਜੇ ਗਲ ਪਹਿਰਾ ਹਾਰ, ਵੀ ਆਕੜ ਹੋਵੇ ਮੈਂ ਚੰਗੇ ਕਰਦਾ, ਮੈਂ ਜਪੀ ਤਪੀਆਂ ਵਾਹਿਗੁਰੂ ਦੇ ਵਿਚਾਲੇ ਪੜਦਾ ਹੈ। ਇਹ ਵੀ ਉਹ ਕਰਨ ਦਾ ਵੀ ਜਦ ਦੂਜਾ ਹੈ ਹੀ ਨਹੀਂ, ਚੰਗਾ ਕੌਣ ਅਤੇ ਮਾੜਾ ਕੌਣ? ਇੱਕੋ ਹੀ ਪਰਮਾਤਮਾ ਦਿਖਾਲਦੀ ਹੈ ਅਤੇ ਇਹ ਬਾਣੀ ਦਿਖਾਲਦੀ ਹੈ। ਬਾਬਾ ਫਰੀਦ ਸਾਹਿਬ ਜੀ ਨੂੰ ਇੱਕ ਬੀਬੀ ਨੇ ਠੁਕਰਾ ਦਿੱਤਾ, ਇਹਨੂੰ ਅਸੀਂ ਮੰਨਦੇ ਹਾਂ ਵੀ ਆਵਣਾ, ਇਹ ਕੋਈ ਬਾਹਰ ਜੰਗਲ 'ਚ ਨਹੀਂ ਜਾ ਸਕਦੀ, ਜਪ ਤਪ ਨਹੀਂ ਕਰ ਸਕਦੀ। ਮਗਰ ਉਹਨਾਂ ਨੇ ਉਸ ਵਕਤ ਫਰੀਦ ਸਾਹਿਬ ਜੀ ਦੇ ਬਾਲ ਵਸਤੋਂ ਤੋਂ ਤਪ ਕਰਨ ਵਾਲਾ ਸੀ, ਅਤੇ 12 ਸਾਲ ਦੇ ਤਪ ਦੇ ਵਿੱਚ ਉਹ ਜਿਹਨੂੰ ਜਿਹੜੀ ਵਸਤਾ ਨੂੰ ਹਾਸਲ ਹੋਈ ਸੀ, ਉਹ ਤਾਂ ਪਰੇਸ਼ਾਨ ਹੋ ਗਿਆ ਵੀ ਮੇਰੇ ਕੋਲ ਤਾਂ ਹੋਰ ਕੋਈ ਬੰਦਾ ਹੀ ਨਹੀਂ ਸੀ, ਇਹਨੂੰ ਕਿਹਨੇ ਦੱਸਿਆ ਬੀਬੀ ਨੂੰ? ਉਹ ਕਹਿੰਦੀ ਸਾਈਂ ਜੀ, ਮੈਂ ਆਪਣੇ ਗੁਰਦੇਵ ਦੇ ਬਚਨ ਪਾਲਿਆ, ਉਹਨਾਂ ਨੇ ਕਿਹਾ ਸੀ ਵੀ ਪਤੀ ਦੀ ਸੇਵਾ ਬੀਬਾ ਪਰਮੇਸ਼ਰ ਜਾਣ ਕੇ ਕਰੀ, ਤੈਨੂੰ ਰੱਬ ਮਿਲ ਜਾਏਗਾ, ਰੱਬ ਹੀ ਹੈ ਤੇਰਾ ਪਤੀ। ਮੈਂ ਉਹਨਾਂ ਦੇ ਬੱਚੇ ਅਨੁਸਾਰ ਸਾਰੀਆਂ ਅਨਾਜਾਂ ਨੂੰ ਰੱਖ ਕੇ ਪਤੀ ਦੇ ਘਰ ਆਈ, ਸਮੇਂ ਨਾਲ ਸ਼ਾਦੀ ਹੋਈ ਤੇ ਮੈਂ ਸਾਰੀਆਂ ਲੱਜਾਂ ਲਾ ਕੇ ਪਤੀ ਦੀ ਸੇਵਾ 'ਚ ਦਾਖਲ ਹੋ ਗਈ। ਉਹ ਵਿਹਾਰ ਤੋਂ ਥੱਕੇ ਆਏ, ਉਹਨਾਂ ਨੇ ਪਾਣੀ ਮੰਗਿਆ, ਮੈਂ ਛਬੀਲ ਤੋਂ ਪਾਣੀ ਲੈਣ ਚਲੀ ਗਈ ਜਾਂ ਘੜੇ 'ਚ ਪਾਉਣ ਚਲੀ ਗਈ, ਉਹ ਕੰਮ ਦੇ ਥੱਕੇ ਅਤੇ ਟੇਢੇ ਹੋ ਗਏ ਅੱਖ ਲੱਗ ਗਈ। ਮੈਂ ਪਤੀ ਨੂੰ ਜਗਾਉਣਾ ਯੋਗ ਨਹੀਂ ਸਮਝਿਆ, ਪੈਰਾਂ ਕੰਨੀ ਖੜ੍ਹੀ ਰਹੀ ਪਾਣੀ ਲੈ ਕੇ, ਰਾਤ ਲੰਘੀ ਸਾਰੀ, ਉਹਨਾਂ ਦੀ ਅੱਖ ਨਹੀਂ ਖੁੱਲ੍ਹੀ, ਉਹਨੇ ਜਗਾਏ ਨਹੀਂ। ਜਿਕਣ ਜਿਕਣ ਰਾਤ ਬੀਤਦੀ ਗਈ, ਉਸ ਲੋਟੇ ਅੱਖ ਖੁੱਲ੍ਹਦੀ ਗਈ। ਜੋ ਦੁਨੀਆਂ ਦੇ ਉੱਤੇ ਵਾਰਤਾ ਹੁੰਦੀ ਹੈ, ਚੜ੍ਹਦੇ ਸ਼ਿਵਦੇ ਤੱਕ ਮੈਨੂੰ ਸਾਰੀ ਦਿੰਦੀ ਹੈ। ਅਤੇ ਇੰਨੀ ਸੇਵਾ ਨਾਲੇ ਖੁੱਲ੍ਹ ਗਈ, ਅਸੀਂ ਤਾਂ ਮਰ ਕੇ ਤਪ ਕਰਦੇ ਹਾਂ। ਪਤੀਵਰਤਾ ਧਰਮ 'ਤੇ ਲਿਜਾਣ ਦੇ ਅਸੂਲ ਵਿੱਚ ਬਾਬਾ ਜੀ ਨੇ ਇਹ ਸਬਕ ਪੇਸ਼ ਕੀਤਾ ਹੈ। ਇੱਥੇ ਜੇ ਸਾਰਿਆਂ ਹੇਠ ਉੱਚੀਆਂ ਨੀਵਿਆਂ 'ਚ ਕਰਤਾਰ ਦੇਖਣਾ ਤਾਂ ਮਹਾਂਪੁਰਖ ਦੀ ਸੰਗਤ ਕਰ ਜਾ ਕੇ, ਆਰਾਮ ਉੱਥੇ ਆਊ ਜਦ ਸਾਰੇ ਰੱਬ ਦੇ ਸੀਗਾ। ਵਿਸ਼ੇ ਤੋਂ ਵੀ ਉਦੋਂ ਹੀ ਛਾਲ ਮਾਰੇਗਾ, ਹੋਰ ਡੀਂਗਾਂ ਹੀ ਨੇ ਸਾਰੀਆਂ ਲੋਕਾਂ 'ਚ। ਜਦ ਤੱਕ ਸਰੀਰ ਦੇ ਬੰਧਨਾਂ 'ਚ ਖੜ੍ਹਾ, ਵਿਸ਼ੇ ਤੋਂ ਰੁਕਣਾ ਬਹੁਤ ਔਖਾ ਹੈ। ਇੰਦਰ ਵਰਗੇ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ ਸੀ, ਉਹਨਾਂ 'ਤੇ ਨਹੀਂ ਇਹ ਮਨ ਵਸ ਹੋਇਆ। ਸ਼ਿਵ ਜੀ ਇੱਕ ਤੀਜਾ ਦੇਵਤਾ, ਉਹ 'ਤੇ ਨਹੀਂ ਵਸ ਹੋਇਆ, ਇਹ ਚੇਤਨ ਮਾਇਆ 'ਤੇ ਡਿੱਗਦੇ ਰਹੇ। ਜਦ ਇਸ ਗੱਲ ਤੋਂ ਉੱਪਰ ਜਾਵੇਗਾ, ਬ੍ਰਹਮ ਗਿਆਨੀ ਦੀ ਸੰਗਤ ਹੋਵੇਗੀ, ਉਹ ਫਿਰ ਜਿਉਂਦੇ ਜੀਵਨ ਅਵਸਥਾ ਤੋਂ ਮੁਰਦਿਆਂ ਦੀ ਅਵਸਥਾ ਵਿੱਚ ਲੈ ਜਾਣਗੇ, ਸਰੀਰ ਦਾ ਰਸ ਰਹਿਣਾ ਹੀ ਨਹੀਂ। ਇਹ ਇੱਕ ਬ੍ਰਹਮ ਗਿਆਨੀ ਦੀ ਦਾਤ ਹੈ। 12 ਸਾਲ ਉੱਥੋਂ ਨੇ ਉਹਨਾਂ ਨੂੰ ਕਿਹਾ ਵੀ ਕਿਸੇ ਮਹਾਂਪੁਰਖ ਦੀ ਸੇਵਾ ਕਰ, ਅਜਮੇਰ ਜਾ ਕੇ ਪਾਣੀ ਪਿਲਾਉਣ ਤੋਂ ਉਹਨੂੰ ਰੱਬ ਮਿਲਿਆ ਸੀ। ਉਹਨੂੰ ਕਹਿੰਦੇ ਹੀ ਮੁਸਲਮਾਨ ਖਵਾਜਾ ਕਹਿੰਦੇ, ਪਾਣੀ ਦੇ ਦਾਤੇ ਨੂੰ, ਪਾਣੀ ਦੇ ਮਾਲਕ ਨੂੰ ਖਵਾਜਾ ਕਹਿੰਦੇ ਨੇ, ਅਤੇ ਸਾਡੇ ਮਤ ਵਿੱਚ ਵਰਨ ਕਹਿੰਦੇ ਨੇ। ਵਰਨ ਦੇਵਤਾ ਪਾਣੀ ਦਾ ਜਥੇਦਾਰ ਹੈ, ਵਰਨ ਦੇਵਤਾ ਉਹ ਪਾਣੀ ਸੰਗਤ ਨੂੰ ਪੜਾਉਂਦਾ, ਉਹ ਤੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਉਹਦਾ ਨਾਂ ਹੀ ਵਰਨ ਰੱਖਿਆ ਗਿਆ। ਉਸ ਫਕੀਰ ਸੀ ਪੂਰਨ ਮਿਲਿਆ ਹੋਇਆ, ਉਹਨੇ ਇਹ ਦਰਗਾਹ ਹੈ ਬਣੀ, ਜਿਹੜੇ ਸੱਜਣ ਉੱਥੇ ਗਏ ਨੇ ਮੈਂ ਤਾਂ ਗਿਆ ਨਹੀਂ, ਉਹ ਦੱਸਦੇ ਨੇ ਉੱਥੇ ਹੁਣ ਵੀ ਬਣੀ ਹੋਈ ਉਸ, ਉਹਦੇ ਜਾ ਕੇ ਬੰਦਗੀ ਕੀਤੀ। 12 ਸਾਲ ਉਹਦੇ ਮੂਹਰੇ ਖੜ ਕੇ ਤਪ ਕੇ, 36 ਸਾਲ ਗੁਜ਼ਰ ਗਏ ਭੁੱਖਿਆਂ ਤਿਹਾਇਆਂ। ਬ੍ਰਹਮਚਾਰੀ ਸੀ, ਰੂਪ ਬੜਾ ਸੀ। 12 ਸਾਲ ਮਗਰੋਂ ਮਹਾਂਪੁਰਖਾਂ ਨੇ ਦੇਖਿਆ ਵੀ ਰੋਟੀ ਟੋ ਖਾਣ ਵਾਲਾ ਹੀ ਹੈ। ਕਿਹਨੇ ਤਾਂ ਅਸੀਂ ਫਕੀਰ ਵੀ ਬਣਦੇ ਹਾਂ ਵੀ ਕਿੱਥੇ ਵਿਹਾਰਾਂ ਵਿੱਚ ਖਾਚਤ ਹੋਵਾਂਗੇ ਵੀ ਆਹ ਬੜੀ ਮੌਜ ਆ ਗੁਰਦੁਆਰੇ ਰੋਟੀ ਖਾਧੀ ਪੈ ਗਈ। ਇੰਨੀ ਲਿਹਾਜ਼ ਨੂੰ ਹੁੰਦੇ ਨੇ ਜਿਹੜਾ 8 ਘੰਟੇ ਇਸ ਟਾਈਮ ਨਾਲ ਆਪਣੇ ਮਨ ਨੂੰ ਰੋਕ ਕੇ ਬੰਦਗੀ ਕਰਦਾ ਉਹਦੀ ਰੋਟੀ ਦਾ ਲੇਖਾ ਗੁਰੂ ਕੇ ਦੇ ਦੇਣਗੇ। ਜੇ ਲੇਖਾ ਛੱਡ ਕੇ ਗੁਰੂ ਪ੍ਰੈਣ ਹੋਣਾ ਫਿਰ ਪਰਮਾਤਮਾ ਮਿਲ ਜਾਏਗਾ। ਕਸੌਟੀ ਲਾ ਕੇ ਦੇਖੀ ਵੀ ਪ੍ਰਸ਼ਾਦਾ ਛਕਣ ਵਾਲਾ ਹੈ ਕਿ ਜਾਂ ਕਮਾਈ ਕਰਨ ਵਾਲਾ ਹੈ। ਚੱਕੜ ਵਗਾ ਤਾਂ ਇੱਕ ਸਰਦੀ ਦੀ ਮੌਸਮ ਹੈ, ਬਾਹਰ ਹੱਥ ਨਹੀਂ ਕੱਢਿਆ ਜਾਂਦਾ। ਉਦੋਂ ਫਰੀਦ ਸਾਹਿਬ ਜੀ ਦਾ ਇਹ ਸ਼ਲੋਕ ਦੱਸਦਾ, ਉਹਨਾਂ ਦਾ ਉਚਾਰਿਆ ਹੋਇਆ, ਗਲੀਆਂ ਚਿੱਕੜ, ਅੱਗ ਸ਼ਾਂਤ ਹੋ ਗਈ, ਅੱਗੇ ਅੱਗ ਇੱਕ ਦੂਜੇ ਦੇ ਘਰ ਦੱਬ ਕੇ ਰੱਖਦੇ ਸੀ, ਚੁੱਲ੍ਹੇ 'ਚ ਨਾ ਹੋਣੀ ਤਾਂ ਗਵਾਂਢੀਆਂ ਨੇ ਭੱਜ ਕੇ ਲਿਆਉਣੀ, ਡੱਬੀਆਂ ਨਹੀਂ ਸੀ ਚੱਲੀਆਂ। ਅੱਗ ਸ਼ਾਂਤ ਹੋ ਗਈ, ਫਰੀਦ ਸਾਹਿਬ ਜੀ ਸਤਿਗੁਰੂ ਨੂੰ ਇਸ਼ਨਾਨ ਕਰਾਉਣਾ ਹੈ, ਪਹਿਲਾਂ ਉੱਠਣਾ ਹੈ, ਉਹਨਾਂ ਨੂੰ ਜਲ ਪਾਣੀ ਤੱਤਾ ਕਰਕੇ ਦੇਣਾ ਸਮੇਂ ਨਾਲ। ਦੇਖਿਆ ਵੀ ਅੱਗ ਸ਼ਾਂਤ ਹੋ ਗਈ, ਉੱਚੇ ਜਗ੍ਹਾ 'ਤੇ ਜਾ ਕੇ ਦੇਖਿਆ ਟਿੱਬੇ 'ਤੇ ਚੜ੍ਹ ਕੇ ਵੀ ਦੀਵਾ ਨਜ਼ਰ ਆਉਂਦਾ ਸ਼ਹਿਰ ਵਿੱਚ, ਆਪ ਜੀ ਦਾ ਮਹਾਂਪੁਰਖਾਂ ਦਾ ਮਕਾਨ ਨੂੰ ਇਕਲਾ। ਉੱਥੇ ਉਹਨਾਂ ਦੱਸਿਆ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ, ਦੀਵੇ ਵਾਲਾ ਘਰ ਬੜਾ ਦੂਰ ਹੈ, ਗਲੀਆਂ 'ਚ ਬੜਾ ਚਿੱਕੜ ਹੈ, ਬਾਰਿਸ਼ ਪੈਂਦੀ ਹੈ, ਇੱਕੋ ਹੀ ਕੰਬਲੀਆਂ ਦਾਲੇ ਭਿੱਜ ਗਈ ਅਤੇ ਹੋਰ ਕੋਈ ਆਹਰ ਨਹੀਂ ਹੈ ਫਕੀਰੀ ਲਿਬਾਸ ਦੀ, ਕਿਵੇਂ ਰਾਤ ਕੱਟਾਂਗੇ। ਉਹ ਦੀਵੇ ਵਾਲਾ ਘਰ ਪਰ ਪੁਰਸ਼ ਦੀ ਸੰਗਤ ਕਰਨ ਵਾਲੀ ਬੀਬੀ ਨੂੰ ਸਾਡੇ ਦੇਸ਼ 'ਚ ਬੇਸੁਭਾ ਕਹਿੰਦੇ ਨੇ, ਉਹ ਸਾਰੀ ਦੁਨੀਆ ਸੁੱਤੀ ਪਈ ਹੈ, ਉਹਦਾ ਘਰ ਦੀਵਾ ਚੱਕਦਾ, ਉਹਦੇ ਵੱਲ ਤੱਕਿਆ ਕਹਿੰਦਾ ਦੂਰ ਹੈ ਘਰ, ਕਮਲੀ ਭਿੱਜੂ, ਆਕਾਸ਼ 36 ਸਾਲ ਦੀ ਕਮਾਈ ਤੀ, ਆਕਾਸ਼ਬਾਣੀ ਹੋਈ ਰੱਬ ਨਾਲ ਦੋਸਤੀਆਂ ਲਾਉਣੀਆਂ, ਡਾਊਨ ਸਰਫੇ ਕਰਨੇ ਕੰਬਲੀਆਂ ਦੇ, ਦੋਸਤੀ ਲਾਉਣੀ ਰੱਬ ਨਾਲ, ਭਾਵੇਂ ਸਰੀਰ ਵੀ ਲੱਗ ਜਾਏ ਜਾਂ ਰੱਬ ਹੀ ਮਿਲਦਾ, ਭਿੱਜੋ ਸਿੱਜੋ ਕੰਬਲੀ, ਸਿੱਜੋ ਵਿਸ਼ੇਸ਼ ਕਰਕੇ ਸਰੀਰ ਵੀ ਲੱਗ ਜਾਏ, ਕੰਬਲੀ ਭਿੱਜ ਜਾਏ, ਅੱਜ ਕੋਈ ਇਮਤਿਹਾਨ ਦਾ ਵੇਲਾ ਕਿ ਵੀ 6-12 ਸਾਲ ਮਗਰੋਂ ਇਮਤਿਹਾਨ ਆਉਂਦਾ ਹੁੰਦਾ ਸੀ, 36 ਸਾਲ ਹੋ ਗਏ ਇੱਧਰ ਬੈਠਿਆਂ ਨੂੰ, ਅੱਜ ਰੱਬ ਦੇ ਮਿਲਣ ਦਾ ਕੋਈ ਸਮਾਂ ਆਇਆ, ਚੱਲ ਚੱਲੀਏ ਮਾਰੀ ਛਾਲ। ਚਲਿਆ ਗਿਆ, ਉਹ ਘਰ ਹੈ ਬੀਬੀ ਦਾ ਵੇਸਵਾ ਦਾ, ਉੱਥੇ ਜਾਗਿਆ ਦੇਵੀ, ਅੱਗ ਦੀ ਲੋੜ ਹੈ, ਕਹਿੰਦੀ ਇੱਥੇ ਤਾਂ ਕੋਈ ਅੱਜ ਤਾਂ ਦੇਵੀ ਕਹਿਣ ਵਾਲਾ ਹੀ ਨਹੀਂ ਆਇਆ, ਇਹਦਾ ਡਰ ਹੀ ਇਹੋ ਜਿਹਾ, ਇਹ ਕੋਈ ਕਮਲਾ ਹੈ, ਫਰੀਦਾ ਅੱਗ ਬੜੀ ਮਹਿੰਗੀ ਹੈ, ਕਹਿੰਦੀ ਰੱਬ ਦੇ ਪਿਆਰਿਆਂ ਨੂੰ ਨਹੀਂ ਇਹੋ ਜਿਹੀ ਗੱਲ ਸਵਾਲ ਕਰੀ ਦਿੰਦਾ, ਦੱਸ ਸਹੀ ਕਿੰਨੀ ਕੁ ਮਹਿੰਗੀ ਹੈ, ਕਹਿੰਦੀ 6000 ਮਨਜ਼ੂਰ ਕਰ ਲੈ, ਕਹਿੰਦਾ ਇਹ ਮੇਰਾ ਰਾਹ ਨਹੀਂ, ਸੇਖੀ ਦੀ ਪੰਡ ਚੱਕੀ ਹੈ, 36 ਸਾਲ ਹੋ ਗਏ ਇਸ ਪੱਥ ਰੱਖੇ ਨੂੰ, ਇਹ ਮੇਰਾ ਰਾਹ ਨਹੀਂ ਹੈ, ਕਹਿੰਦੀ ਰਾਜੇ ਮਹਾਰਾਜੇ ਸਾਰੇ ਇੱਥੇ ਡਿੱਗੇ ਹੋਏ ਹੈ ਇਸ 6000 ਦੀ ਖਾਤਰ, ਇਹ ਤਾਂ ਕੋਈ ਕਮਲਾ, ਇਹਨੂੰ ਦੁਨੀਆਂ ਦਾ ਪਤਾ ਹੀ ਨਹੀਂ, ਕਹਿੰਦੀ ਅੱਖ ਦਾ ਅੰਡਾ ਦੇ, ਇਹ ਸਸਤਾ, ਕਹਿੰਦਾ ਇਹ ਮੇਰਾ ਰਾਹ ਹੈ, ਰੋਮ ਰੋਮ ਪੈਰ ਦੇ ਗੁੱਠੇ ਤੋਂ ਗੁਰੂ ਦਾ, ਉਹਦੇ ਨਿਮਿਤ ਕੁਛ ਵੀ ਲੱਗ ਜਾਏ, ਰਸ ਭਰੈਣ ਨਹੀਂ ਲਾਉਣਾ। ਚਾਕੂ ਦਿੱਤਾ, ਅੰਡਾ ਅੱਖ ਦਾ ਕੱਢ ਕੇ ਦਿੱਤਾ, ਅੱਗ ਲਿਆ, ਪਾਣੀ ਤੱਤਾ ਕਰਿਆ, ਬੰਦਗੀ ਕਰਨ ਵਾਸਤੇ ਅਰਜ਼ ਕੀਤੀ, ਗ੍ਰੀਨਵਾਦ ਦਰਗਾਹ ਦੇ ਬੂਹੇ ਖੁੱਟ ਗਏ, ਇਸ਼ਨਾਨ ਦਾ ਵੇਲਾ ਹੋ ਗਿਆ। ਚੋਗ ਸ਼ਕਤੀ ਨੇ ਦੇਖਿਆ ਵੀ ਸੇਵਕ ਛਾਲ ਮਾਰ ਗਿਆ, ਅੰਤ ਦਾ ਇਮਤਿਹਾਨ ਸੀ, ਪਾਸ ਹੋ ਗਿਆ। ਅਸੀਂ ਉਪਾਅ ਕਰਦੇ ਹਾਂ, ਬਾਬਾ ਫਰੀਦ ਸਾਹਿਬ ਜੀ ਦਾ ਸਲੋਕ ਇੱਥੋਂ ਪਛਾਉਂਦਾ ਇਸ ਸੰਗਤ ਤੋਂ ਵੀ ਉਹ ਪ੍ਰਾਪਤ ਹੋਏ ਤੇ ਟੱਪ ਕੇ ਗਿਆ, ਮੇਰੀ 36 ਸਾਲ ਦੀ ਕਮਾਈ ਜਾਂਦੀ ਹੈ ਆਇਕਰ ਅਸ ਦੀ ਖਤਰ, ਉਹ ਟੱਪ ਗਿਆ, ਕਹਿੰਦਾ ਬੇਬੇ ਜੀ ਇਹ ਮੇਰਾ ਰਾਹ ਨਹੀਂ ਹੈ, ਮੈਂ ਸੇਖੀ ਦੀ ਪੰਡ ਚੱਕੀ ਹੈ, ਮਨੁੱਖਾ ਜਨਮ ਪਾਇਆ, ਮਾਤਾ ਦੀ ਰੋਮ ਰੋਮ 'ਚ ਸਿੱਖਿਆ ਬੈਠੀ ਹੋਈ ਹੈ, ਕਹਿੰਦੀ ਕੋਈ ਕਮਲਾ ਦੁਨੀਆ ਦੀ ਅੱਖ ਦਾ ਅੰਡਾ ਦੇ, ਕਹਿੰਦੀ ਇਹ ਤਾਂ ਕੋਈ ਗੱਲ ਨਹੀਂ, ਸਾਰਾ ਸ੍ਰੀ ਗੁਰੂ ਦਾ ਹੀ ਹੈ, ਗੁਰੂ ਪ੍ਰਣ ਲੈ ਲੈ। ਅੱਖ ਬੰਨੀ ਦੇਖ ਕੇ ਮੁਰਸ਼ਿਦ ਨੇ ਕਿਹਾ ਫਰੀਦਾ ਪੱਟੀ ਬੰਨੀ ਹੈ, ਕਹਿੰਦਾ ਗਰੀਬਰਾਜ ਅੱਖ ਆਈ ਹੋਈ ਹੈ, ਅਸੀਂ ਨਾਲ ਦੁੱਖ ਦੀ ਕਹਿ ਦਿੰਦੇ ਹਾਂ। ਜੋਗ ਸ਼ਕਤੀ ਨੇ ਦੇਖਿਆ ਵੀ ਸੇਵਕ ਛਾਲ ਮਾਰ ਗਿਆ, ਅੱਖ ਦੇ ਤਬਾਦਲੇ 'ਚ ਅੱਖ ਲੈ ਅੱਗ ਲੈ ਕੇ ਆਇਆ, ਅੱਖ ਦੁਖਣੀ ਆਈ ਹੈ, ਕਹਿੰਦੇ ਜੀ ਆਈ ਹੈ, ਅੱਖ ਆਈ ਹੋਈ ਹੈ, ਕਹਿੰਦੇ ਚੰਗਾ ਖੋਲ੍ਹ ਪੱਟੀ, ਆਈ ਤਾਂ ਦਰਗਾਹੋਂ ਆਈ, ਪੱਟੀ ਖੋਲ੍ਹ ਦੇ, ਸਤਵਾਦੀ ਸੀ, ਪੱਟੀ ਖੋਲ੍ਹੀ, ਸੁੰਦਰ ਅੱਖ। ਫਰੀਦ ਦੇ ਘਰਾਣੇ ਵਿੱਚ ਸੱਜੀ ਅੱਖ ਹੈ, ਦੂਜੇ ਨਾਲ ਛੋਟੀ, ਨਿਗਾਹ ਉਹਦੀ ਤੇਜ਼ੀ ਹੈ ਜੀ, ਹੁਣ ਤਾਂ ਸੁੰਦਰ ਅੱਖ ਹੋਈ ਹੋਈ, ਉਹ ਤੋਂ ਛੋਟੀ। ਸੇਵਕਾਂ ਨੇ वचन चलिया मगर उस श्रेणी च भी जिहड़ी गुरु की सेवा च अख मिली है दूजी नूं छोटी है। कहिंदे असीं वड्डिआं दी रीस नहीं करी अकाल दी तां उहदे नूं छोटी दित्ती है। हंगता दी निवृत्ति दा साधन है भी ਵੀ ਗੁਰੂ ਘਰ 'ਚ ਕੀ ਨਹੀਂ ਉਹਨਾਂ ਦੀਆਂ ਅੱਖਾਂ ਵੀ ਹੈਗੀਆਂ ਪੰਜਾਂ ਨੂੰ ਸਿਰ ਦੇ ਦਿੱਤੇ ਜਿਹਨਾਂ ਦੇ ਦਰਬਾਰ 'ਤੇ ਨੰਗੇ ਪੰਜ ਪਿਆਰੇ ਮਰ ਗਏ। ਗੁਰੂ ਦਰਬਾਰ ਜਾਂਦੇ ਨਹੀਂ ਮਰਦੇ ਨਹੀਂ ਹੁੰਦੇ ਉਹ ਹੈ ਹੀ ਕਸੋਟੀ ਇੱਥੇ ਜਾ ਕੇ ਅੱਖਾਂ ਦੇ ਕੇ ਮਿਲ ਜਾ ਫਿਰ ਕਿਹੜਾ ਅੱਖਾਂ ਜਾਂਦੀਆਂ ਉੱਥੇ ਨਹੀਂ ਜਾਂਦੀਆਂ। ਉਹ ਕੋਈ ਉਸ ਵਕਤ ਦਾ ਸਵਾਲ ਹੀ ਇਹੋ ਜਿਹਾ ਸਵਾਲ ਕੱਢਦਾ ਹੁੰਦਾ ਜਿਹੜਾ ਪੜ੍ਹਦਾ ਰਹੇ ਅਰਜੀ ਦਾ ਮੁਰਸ਼ਿਦ ਕਾਮਲ ਹੋਵੇ ਸਵਾਲ ਹੀ ਆਉਂਦੇ ਹੁੰਦੇ ਨੇ ਇਹਦੇ ਵਿੱਚ ਇਹ ਉਹ ਅੱਖਾਂ ਦੇ ਕਿਤੇ ਕਸਾਈ ਦਾ ਨਹੀਂ ਜਿਹੜਾ ਸਿਰ ਵੱਢ ਕੇ ਉਹਨਾਂ ਨੇ ਮਾਸ ਰਿੰਨਣਾ ਹੈ। ਇਹ ਸਿਰ ਤੋਂ ਪਰਾਂ ਹੀ ਪਹਿਲਾਂ ਹੀ ਸਰੀਰ ਦੇ ਰਸਾਂ ਤੋਂ ਪਹਿਲਾਂ ਉੱਚੇ ਹੁੰਦੇ ਨੇ ਜਿਹੜੇ ਸੇਵਕ ਨੇ ਉਹੀ ਲੰਘਦੇ ਨੇ ਉੱਥੇ। ਸੋ ਬਾਣੀ ਆਪਾਂ ਨੂੰ ਉੱਥੇ ਲਿਜਾਂਦੀ ਹੈ ਬਾਣੀ ਦਾ ਪਿਆਰ ਕਰੀਏ। ਬਾਬਾ ਜੀ ਨੇ ਵੀ ਦੱਸਿਆ ਵੀ ਫਰੀਦ ਸਾਹਿਬ ਜੀ ਨੂੰ ਬੀਬੀ ਨੇ ਠੁਕਰਾਤਾ ਪਤੀਵਰਤਾ ਧਰਮ ਵਾਲੀਆਂ ਬੀਬੀਆਂ ਇਹਨਾਂ ਫਕੀਰਾਂ ਨੂੰ ਗੁਹਾ ਲੰਘ ਜਾਂਦੀਆਂ ਜਿਹਨਾਂ ਨੇ ਆਪਣੇ ਪਤੀਵਰਤਾ ਧਰਮ ਨੂੰ ਪਾਲਿਆ ਫਕੀਰ ਸਾਹਿਬ ਦੇ ਪੈਰ ਕੱਢਤੇ ਵੀ ਅਸੀਂ ਇੱਥੇ ਚਿੜੀਆਂ ਨਹੀਂ ਕਦੇ ਮਰ ਜਾਓ ਕਦੇ ਜੀਪੋ ਅਸੀਂ ਗੁਰਪੀਰ ਵਾਲੇ ਹਾਂ। ਤਰਲੋਕੀ ਦੀ ਰਚਨਾ ਦਿਸਦੀ ਹੈ ਸੁਲਾਹ ਸਵਾਲ ਹੈ ਵੀ ਜਿਹਨੇ ਪਤੀਵਰਤਾ ਧਰਮ ਰੱਖਿਆ ਉਹ ਬੀਬੀ ਇੰਨੀ ਤਕੜੀ ਹੈ ਜਿਸਨੇ ਇਸਤਰੀ ਵਰਤ ਰੱਖਿਆ ਉਹ ਭਾਵੇਂ ਉਹਨੂੰ ਕੋਈ ਗੱਲ ਨਹੀਂ ਕਰਨੀ ਉਹਦੀ ਘਰ ਵਿੱਚ ਰੋਟੀ ਖਾਣ ਨੂੰ ਦਾਣੇ ਹਪਕੀ ਸਾਰਦਾ ਪਰ ਦੁਨੀਆਂ ਦਾ ਨਾਥ ਹੈ ਬਸਤਾ ਤੁਪੀ ਚਿੰਝੜੀ। ਹਜ਼ੂਰ ਦੱਸ ਗਏ ਨੇ ਇੱਥੇ ਵੀ ਕਿਹੋ ਜਿਹੀ ਹਾਲਤ ਹੈ ਬਾਹਰੀ ਕਹਿੰਦੇ ਟੁੱਟੀ ਛਬਰੀ 'ਚ ਬੈਠਾ ਕੱਪੜੇ ਵੀ ਪਾਟੇ ਹੋਏ ਨੇ ਜਾਤ ਦਾ ਵੀ ਪਤਾ ਨਹੀਂ ਆਦਰ ਵੀ ਕੋਈ ਨਹੀਂ ਕਰਦਾ ਪੁੱਤ ਨਾ ਧੀ ਕੋਈ ਨਹੀਂ ਬੁਲਾਉਂਦਾ ਨਾ ਮਿੱਤਰ ਨਾ ਸਕਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪ੍ਰਮਿਨਾ ਮਿੱਤਰ ਇਸ਼ਟ ਧਨ ਰੂਪਹੀਣ ਕੋਈ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਹਦਾ ਵਾਹਿਗੁਰੂ ਸਿਰਜਣਹਾਰ ਨਾ ਮਨ ਭਿੱਜ ਗਿਆ ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਉਹ ਕਹੇ ਹੁਣੇ ਦੁਨੀਆਂ ਕਿਉਂ ਬਣਾਈ ਹੈ ਨਾ ਸੋਚੂ ਮਗਰ ਉਹ ਅਕਾਲ ਨਾਲ ਸੁਰ ਹੁੰਦਾ ਉਹ ਕਹਿੰਦਾ ਨਹੀਂ ਉਹਦੀ ਆਪਣੀ ਬਣਾਈ ਹੋਈ ਹੈ। ਉਸ ਨੂੰ ਬਾਬਾ ਕਬੀਰ ਸਾਹਿਬ ਨੂੰ ਸਿਰ ਉਪਾ ਦਿੰਦੇ ਨੇ ਹਜ਼ੂਰ ਉਹ ਕਹਿੰਦੇ ਗੁਰ ਲਾਗਾ ਤਬ ਜਾਣੀ ਹੈ ਮਿੱਟੇ ਮੋਹ ਤਨ ਤਾਪ ਹਰ ਸੁੱਖ ਦਾ ਜੇ ਨਹੀਂ ਤਬ ਹਾਰਾ ਪਿਆ। ਗੁਰੂ ਸਿੱਖ ਦਾ ਨਾਤਾ ਦੋ ਤੇ ਇੱਕ ਹੋ ਜਾਣਦਾ ਹੈ ਵਿਅਕਤੀਆਂ ਦੋ ਹੋਣ ਨਹੀਂ ਗੱਲ ਲੈਣੀ ਨੇ ਗੁਰੂ ਸਿੱਖ ਦਾ ਵੀ ਮਰ ਜਨਾਨੀ ਦਾ ਵੀ ਇਹਦਾ ਵੀ ਗੱਲ ਲੈਣਾ ਜਿੱਥੋਂ ਸਾਰੀ ਦੁਨੀਆਂ ਪੈਦਾ ਹੁੰਦੀ ਹੈ ਚੋਟੀ ਦਾ ਨਾਤਾ ਇਹ ਸਾਰੇ ਸਾਕ ਨੂੰ ਇੱਥੋਂ ਹੀ ਸਾਰੇ ਵੰਸ਼ ਬਣਨੇ ਨੇ ਜਦੋਂ ਰਾਤ ਪੈ ਜਾਣੀ ਉੱਥੇ ਨੂਹਤੀਆਂ ਵੀ ਹੋਣੀ ਹੈ। ਜੇ ਇਹਨਾਂ ਦਾ ਇਤਫਾਕ ਨਹੀਂ ਹੈ ਤਾਂ ਦੁਨੀਆਂ 'ਤੇ ਰੱਬ ਨੂੰ ਕਿੱਥੇ ਬਣਦਾ ਹੈ। ਇਹਨਾਂ ਦੋਹਾਂ ਦਾ ਇਤਫਾਕ ਇਹੋ ਜਿਹਾ ਹੋਵੇ ਵਿਅਕਤੀਆਂ ਦੋ ਹੋਣ ਆਤਮਾ ਇੱਕ ਹੋਵੇ ਦੂਸਰੇ ਦੇ ਕਰਤੱਵ ਦੇ ਉੱਤੇ ਦੂਜੇ ਨੂੰ ਗਿਲਿਆਨੀ ਨਾ ਹੋਵੇ ਜਿਹੜਾ ਇੱਕ ਕਰਦਾ ਹੈ ਉਹਦੇ ਤੋਂ ਪ੍ਰਸੰਨ ਹੋਵੇ ਜੇ ਉਹਦੇ 'ਤੇ ਪ੍ਰਸੰਨ ਨਹੀਂ ਤਾਂ ਉਸਨੂੰ ਬੇਨਤੀ ਨਾਲ ਕਹਿੰਦਾ ਵੀ ਆਪਾਂ ਨੂੰ ਹਜ਼ੂਰੇ ਕੰਮ ਬੀਬੀ ਹੈ ਅਤੇ ਇਸ ਰੋਟ ਕਹਿੰਦੀ ਆ ਉਹ ਆਪਣੇ ਅਰਦੰਗੀ ਨੂੰ ਕਹਿੰਦਾ ਵੀ ਤੁਸੀਂ ਮੇਰਾ ਧੰਗ ਹੋ ਹੱਠ ਨਾ ਕਰੋ ਆਹ ਕੰਮ ਛੂਤ ਹੈ। ਮਗਰ ਜਿਹੜੇ ਸਵਾਕ ਵਾਲੇ ਨੇ ਉਹ ਲੜਦੇ ਨਹੀਂ ਵਿਹਾਰਦੇ ਨਹੀਂ ਜਿੱਠਣ ਵਿੱਚ ਵਿਚਾਰ ਤਾਂ ਕਰਦੇ ਨੇ ਲੜਦੇ ਨਹੀਂ ਸੁੱਖ ਦੁੱਖ ਦੇ ਅਸੀਂ ਸਾਰੇ ਪੈਰੋਕਾਰ ਸੁੱਖ ਦੇ ਸ਼ਬਦ ਨੂੰ ਜਿੰਨੀ ਜਿੰਨੀ ਕਿਸੇ ਦੀ ਲਿਆਕਤ ਹੈ ਜਿੰਨੇ ਦੁਨੀਆਂ ਦੇ ਮਾਮਲੇ ਨੇ ਅਤੇ ਉਸਨੂੰ ਮੁੱਖ ਪੈਰ ਕੱਦ ਚੱਕਦੇ ਹੋਇਆਂ ਇਹੀ ਰੱਖਦੇ ਵੀ ਪਹਿਲਾਂ ਪਦਾਰਥ ਜੋੜ ਲਈਏ ਫਿਰ ਆਪਾਂ ਨੂੰ ਬੜਾ ਸੁੱਖ ਅਗਲਾ ਹਿੱਸਾ ਸੁੱਖ ਦਾ ਜਾਣ ਕੇ ਉਹਨੂੰ ਕਦਮ ਕਰਦੇ ਹਾਂ ਚਾਹੇ ਸ਼ਾਹੀ ਕਦਮ ਵਾਲਾ ਚਾਹੇ ਧਨ ਵਾਲਾ ਪੈਸੇ ਜੋੜੀਏ ਕਿਸੇ ਕੀਰਤਨਾ ਜੋੜੀਏ ਭਲਾ ਬੁਰਾ ਨੀਚ ਤਾਰਨ ਸੁੱਖ ਮੰਨ ਕੇ ਉਹਨੂੰ ਇਕੱਠਾ ਕਰਨ ਦਾ ਕੋਸ਼ਿਸ਼ ਕਰਦੇ ਸਾਰੇ ਵੀ ਧਨ ਇਕੱਠਾ ਹੋ ਜਾਏ ਉਹ ਧਨੀ ਦੀ ਸਾਰੀ ਦੁਨੀਆਂ ਵਸ ਹੁੰਦੀ ਹੈ ਕਿਸੇ ਨੂੰ ਨੌਕਰ ਰੱਖ ਲਵੇ ਕਿਸੇ ਨੂੰ ਫੌਜਾਂ ਬਣਾ ਲਵੇ ਜਾਂ ਧਨ ਹੈ ਉਹਦੇ ਕੋਲ ਗੁਰੂ ਕਹਿੰਦੇ ਇਸ ਨੂੰ ਸੁੱਖ ਨਹੀਂ ਦੱਸਿਆ ਸੁੱਖ ਨਾ ਹੀ ਬਹੁਤਾ ਧਨ ਖਾਟੇ ਸੁੱਖ ਨਾ ਹੀ ਭੇਖੇ ਨਿਤ ਨਾਟੇ ਸੁੱਖ ਨਾ ਹੀ ਬਹੁਤ ਦੇਸ਼ ਕਮਾਏ ਇਹ ਮਹਾਂਵਾਕ ਹੈ ਜਿਹਨਾਂ ਦੀ ਆਪਾਂ ਸ਼ਰਨ 'ਚ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬ ਸੁੱਖਾ ਹਰ ਹਰ ਗੁਣ ਗਾਏ ਉਹਨਾਂ ਨੇ ਪ੍ਰੋੜਤਾ ਵਾਹਿਗੁਰੂ ਦੇ ਸਿਮਰਨ 'ਤੇ ਹੀ ਦਿੱਤੀ ਆ ਸਕੂਲ ਇਹੀ ਗੱਲ ਸਿਖਾਉਣ ਵਾਲਾ ਹੈ ਸੁੱਖ ਹੈ ਬ੍ਰਹਮ ਗਿਆਨ 'ਚ ਜਿਹੜਾ ਐਸ਼ ਦਰਬਾਰ ਦਾ ਫੈਸਲਾ ਹੈ ਇਹ ਸੰਸਾਰ ਵਿਕਾਰ ਸੰਸੇਵੇਂ ਤਰਿਓ ਬ੍ਰਹਮ ਗਿਆਨੀ ਇੱਕੋ ਇਸ ਤੋਂ ਬਾਹਰ ਹੋਇਆ ਨਹੀਂ ਇਹ ਸੰਸੇ ਦੇ ਸਾਗਰ ਵਿੱਚ ਸਾਰਾ ਹੀ ਜੱਗ ਡੁੱਬਿਆ ਹੋਇਆ ਹੈ ਸੰਸਾਰ ਨੂੰ ਸਾਰੇ ਸੰਸਾਰ ਨੂੰ ਸੰਸੇ ਆਤਰ ਵਿਅਕਤੀਆਂ ਨੂੰ ਜਮ੍ਹਾਂ ਕਰ ਰਹੇ ਉਹਦਾ ਸੰਸਾਰ ਬਣ ਜਾਂਦਾ ਹੈ ਸੰਸਾਰ ਚਿੰਤਾ ਚਿਖਾ ਬਰੋਬਰ ਹੈ ਹੈ ਨੀਤੀ ਵਾਲੇ ਨੇ ਕਥੇ ਹੋਏ ਜੇਕਰ ਚਿੱਤ ਧਰੇ ਦੂਸਰਾ ਸ਼ੰਕਾਬਾਜੀ ਕਹਿੰਦਾ ਵੀ ਨਹੀਂ ਚਿਖਾ ਤਾਂ ਇੱਕੋ ਦਿਨ ਨਾਸ਼ ਕਰ ਦਿੰਦੀ ਹੈ ਚਿੰਤਾ ਉਦੋਂ ਵੀ ਭੈੜੀ ਹੈ ਚਿੰਤਾ ਚਿਖਾ ਬਰੋਬਰ ਹੈ ਜੇਕਰ ਚਿੱਤ ਧਰੇ ਚਿਖਾ ਇੱਕ ਦਿਨ ਦਹੇ ਚਿੰਤਾ ਰੋਜ਼ ਦਹੇ
ਇਹਨਾਂ ਜਿਉਂਦਾ ਰੱਖਦੀ ਹੈ, ਇਹਨੇ ਮਰਨ ਦਿੰਦੀ ਹੈ, ਇਹ ਰੋਜ਼ ਅਦਾ ਕਰਦੀ ਹੈ। ਚਿੰਤਾ ਤਰ ਆਦਮੀ ਹਰ ਵਕਤ ਹੀ ਸੁਣਦਾ ਰਹਿੰਦਾ ਚਿੰਤਾ ਦੇ ਵਿੱਚ, ਜਿਹਦੀ ਚਿੰਤਾ ਮਿਟ ਗਈ ਉਹਨੂੰ ਬ੍ਰਹਮ ਗਿਆਨੀ ਕਹਿੰਦੇ। ਗੁਰਬਾਣੀ ਪੜ੍ਹੋ, ਇਹਦੇ 'ਚ ਕੱਢ ਲੈਂਦੀ ਹੈ ਨਿਸ਼ਚੇ ਨਾਲ। ਫਿਰ ਇਹ ਵੀ ਗੱਲ ਹੈ, ਨਾਲ ਉੱਤਮ ਜਿਹੜਾ ਵਿਦਿਆਰਥੀ ਕਲਾਸ ਫੈਲੋ ਉਹ ਕੋਈ ਸੋਹਣਾ ਹੋਵੇ। ਆਪਾਂ ਆਪਣੇ ਗੁਰੂ ਦੀ ਬਾਣੀ ਪੜ੍ਹੀਏ, ਇਹਦੇ ਕੋਲੋਂ ਉੱਤਮ ਪੁਰਸ਼ ਦੀ ਸੰਗਤ ਮੰਗੀਏ, ਫਿਰ ਹਜ਼ੂਰ ਆਪਾਂ ਨੂੰ ਆਸ਼ੀਰਵਾਦ ਦੇਣਗੇ। ਲੋਕ ਸੁਖੀਏ ਪਰਲੋਕ ਸੇ।